ओंकार सपना कर्ता पुरख निरपाओ निर्वैर ककाल मूरत अजूनी सैतं गुरपरछाद जप आद सच जोगाद सच खैती सच नानक होशी पी सच तुम्हारे गुण क्या कहा मेरे सतगुरा जब गुर बोल है तब विषम होए जाए हम जैसे अपराधी अवर कोई राखे जैसे खम सतगुर राख लिए छदार तू गुर पिता तू है गुर माता तू गुर बंदक मेरा सखा सखा जो हमारी बिद होती मेरे सतगुरा साबिद तुम्हार जान हो आपे हम रुड़ते फिरते कोई बात ना पूछता गुर सतगुर संग पीरे कम खाते धन धन गुरु नानक जन केरा जित मिले चुकै सब सोग संताते सपना धन वाहे गुरु साहिब जियो सलोक महला दूजा चाकर लगै चाकरी नाले गर्भवाद गल्लां करे करेरिया खसम ना पाए साध आप गवाए सेवा करे ता किछ पाए मान नानक जिसनू लगा इस मिला लगा सो परवान महला पहला जो जी होए सो उगवै मुँह का कहया वारो बीजे देख मंगै अमृत वेखो एहो न्यारो महला दूजा नाल एयारे दोस्ती कदे ना आवै रास जे हा जाने ते हो वरतै वेखो को निर्जास वस्तु अंदर वस्त समावे दूजी होवे पास साहिब सेती हुक्म न चले कही बने अरदास कूड़ कमाने कूड़ो होवे नानक सिफत विगास महला दूजा नाल आने दोस्ती वदारू सो ने हो पानी अंदर लीक जो तिसदा थाओ न थे हो महला दूजा होए ए आना करे कम आना सकरास जे एक अद चंगी करे दूजी पीवे रास पौड़ी चाकर लगे चाकरी जे चले खसमे पाए हुरमत तिसनु अगली ओह वजह से दूना खाय खसमे करे बराबरी फिर गैरत अंदर पाए वजह गवाए अगला मोहे मोह पाना खाय जिसदा दिता खावना तिस कहिया साबास नानक हुक्म ना चलई नाल खसम चले अरदास जिसदा दिता खावना तिस कहिया साबास नानक हुक्म ना चलई नाल खसम चले अरदास वाहिगुरु जी का खालसा वाहिगुरु जी की फतह। परम सम्मान योग साहिब श्री गुरु ग्रंथ साहिब महाराज जी की पावन पवित्र हजूरी अंदर सुबाही मान खोए बैठे गुरमुख प्यारियो धन गुरु नानक साहिब सचे पातशाह जी महाराज हजूर दे अमृत बचना दी जो लड़ीवार विचार आपां करदे आ रहे हां सतगुरु जी दी इस अमृत बाणी दी बाईवीं पौड़ी और इस पौड़ी दे नाल पंज श्लोक ने आओ धन गुरु नानक साहिब सचे पातशाह महाराज उन्हां दे चरणां विच आपां अंदर नूं टिका के बेनती करिए सतगुरु आप मेहर बख्शिश करो साडे अंदर नूं एकाग्रता मलीन फुरनिया तों बचा के अपने चरण कमलां दी प्रीत प्रतीत भय भावना बख्श के इस अमृत बचन दी विचार आप ही करा लो करो कृपालता साध संगत उच्चारण करो जी सतनाम श्री वाहे गुरु जी करो बख्शिश गुरमुखो फिर उच्चारण करो जी सतनाम श्री वाहे गुरु जी। महाराज अज की यह पावन पवित्र अमृत पौड़ी और धन गुरु अंगद साहब सच्चे पातशाह जी महाराज उन्हां दा इस पौड़ी दे नाल आया होया पहला शलोक दोनों का प्रकरण पौड़ी का और शलोक का इको है। धन गुरु अंगद साहब सच्चे पातशाह महाराज जी ने कृपा की है कि एक पासे कोई चाकर भी बने ते चाकर बन के मालक दे सामने बोले भी ओदी बराबरी भी करे ते धन गुरु अंगद साहब कहिंदे असल विच इहो जिहा चाकर जिहड़ी मेहनत मुशक्कत कीती है ओ अपनी तनखाह अपना रोजीना भी वजीफा भी गवा लैंदा है ते मालक दे घरों धक्के मार के ओनू बाहर कढ़िया जांदा है। ते दूसरा बचन कीतो ने भी एक ओ चाकर जो चाकरी करदिआं अपने मालक दे हुक्म नूं सत बचन करके मानदा है कदी भी ओने अपनियां गल्लां अपनी खुज्जत अगे ओने खीई नहीं कीता के मालक दी बराबरी करन दा ते साहिब धन गुरु नानक साहिब कहिंदे ने इहो जिहा चाकर अपनी मेहनत नालों कई गुणा वध मालक कोलों कृपा लै जांदा है। साहिब धन गुरु ग्रंथ साहिब जी दी अमृत गुरबाणी ने कुछ शब्द ऐसे वरते ने जो आपां संसारक तौर ते उन्हां शब्दां दी वरतों दुनियावी काम काज लई कर रहे हां पर हजूर ने वह शब्द वरत के उन्हां दे अर्थ परमार्थ उत्ते टुकाए जिवें हुण अज शब्द आ गया चाकर भावां कि इस पौड़ी नाल शलोकां दे होर भी प्रकरण ने पर मेन जो प्रकरण है वह एक है चाकर ते चाकर का अखरी अर्थ आपां करांगे नौकर। चाकर ते चाकरी दो शब्द ने नौकर अते नौकरी। साहिब धन गुरु ग्रंथ साहिब जी ने कृपा की हजूर ने व्यापार करने वाले व्यापारियों के नाम ही लै सतगुरु ने दुकान करने वाले दुकानदारां दियां भी उदाहरण लईयां हजूर ने मेल करके जेड़े लोग जिमीदारा खेती करते ने उन्हां खेती करने वाले सज्जना का भी जिक्र किया ते उन्हां ने बख्शिश करके जिथे वह दुनियावी किरत करते पै सन कोई जिमीदारा करके कोई व्यापार करके कोई नौकरी करके ते मेरे धन गुरु नानक साहब जी की जोत ने मेहर की कह लगे एदे नाल तू अपने जीवन विच परमार्थ भी कमा सकदे। हजूर की बाणी विचों आप चाकरी संबंधी थोड़ी जी विचार करके अगे तुरना चाहना गुरु नानक साहब जी का सोरठ राग का वह अमृत बचन जिन्हों आप पढ़ने हजूर का यह शब्द है ते दातार ने इको शब्द विच चार तरह के किते करने वाले सज्जन उन्होंने मेहर करके गुरमत का आत्मक उपदेश दिता है कि जिथे तुसी बार दे चार किते अपनाए ने उथे परमार्थ नूं इन्हां कित्यां नाल इस किरत नाल किवें कमाउणा। हजूर ने सब तो पहली गल की जिमीदार की साहब कहते ने जिमीदार वो बहुत उद्यमी है। उद्यमी किवें ने कि अजे लोग अपने घर सुते होंगे ने ते पहला जिमीदार की करता सी कि अमृत वेले उन्हें घरों खल लै तुरने पशुआ नू बलदा नू रात ही उन्हें पठा दाना पा देना ते सवेरे अमृत वेले लोग सुते होने उन्हें खेतां विच हल लै जाना खल वाह के बीज पा के उहदे ते सुहागा फेर के ते जिस वेले लोकां दे जागण दा समां होना ते जिमीदार ने अपने घर नूं तुरिया फिर उन्हें एक काम होर करना कि जिहड़ा खेत उन्हें बीजना उन्हें खेती बीजनी बीज पाना उहदे चार चपेड़े अपने वल्लों वार करनी ते कई जिमीदार तां बीज पाण तो बाद ही वार कर देंदे सन कि जदों ये फसल भरपूर हो के जमीन विचों निकले कोई पशु कोई लंघन वाला इनू उजाड़ ना जाए। साहिब कहिंदे ने बड़ा चंगा काम करना क ਕਹਿੰਦੇ ਨੇ ਜਿਵੇਂ ਤੂੰ ਆਪਣੇ ਖੇਤ ਨੂੰ ਵਾਹਣ ਲਈ ਇੰਨਾ ਉੱਦਮ ਕਰਦੇ ਕਿ ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਸਭ ਤੋਂ ਪਹਿਲਾਂ ਉੱਠ ਕੇ ਆਪਣੇ ਖੇਤਾਂ ਵਿੱਚ ਜਾ ਕੇ ਹਲ ਜੋਨਾ, ਇਹ ਜ਼ਿਮੀਦਾਰ ਤੇਰਾ ਤਨ ਵੀ ਇੱਕ ਖੇਤ ਦੀ ਤਰ੍ਹਾਂ ਹੈ, ਤੇ ਕਿਤਨਾ ਚੰਗਾ ਹੋਵੇ ਕਿ ਉਸ ਹਾਲੀ ਦੀ ਤਰ੍ਹਾਂ ਆਪਣੇ ਮਨ ਨੂੰ ਹਾਲੀ ਬਣਾ, ਉੱਦਮੀ ਬਣਾ, ਤੇ ਇਸ ਤਨ ਦੇ ਖੇਤ ਵਿੱਚ ਉੱਚੇ ਕਰਨੀ ਦੇ ਸ਼ੁਭ ਕੰਮਾਂ ਦੇ ਤੂੰ ਔਜ਼ਾਰ ਬਣਾ, ਤੇ ਇਸ ਤਨ ਦੇ ਖੇਤ ਵਿੱਚ ਤੇ ਗੁਰਮੁਖਾ ਤੂੰ ਨਾਮ ਦਾ ਬੀਜ ਬੀਜੀ। ਨਾਮ ਦਾ ਬੀਜ ਬੀਜਣ ਤੋਂ ਬਾਅਦ ਇਸ ਬੀਜ ਨੂੰ ਖਾਲੀ ਨਾ ਛੱਡੀ, ਸੰਤੋਖ ਦਾ ਸਬਰ ਦਾ ਸੁਹਾਗਾ ਫੇਰ ਦੇ, ਤੇ ਅਗਲਾ ਕੰਮ ਕਰੀ ਕਿ ਉਹ ਕੰਡਿਆਂ ਦੀ ਵਾੜ ਕਰਦਾ ਹੈ, ਤੂੰ ਆਪਣੇ ਖੇਤ ਦੇ ਚਾਰ ਚੁਫੇਰੇ ਨਿਮਰਤਾ ਦੀ ਵਾੜ ਕਰੀ। ਜਿਸ ਜਪਣ ਵਾਲੇ ਕੋਲ ਨਿਮਰਤਾ ਦੀ ਵਾੜ ਹੋਵੇ ਉਹਨੂੰ ਖੰਕਾਰ ਦੇ ਪਸ਼ੂ ਜਾਂ ਪੰਛੀ ਕਦੀ ਨਾਮ ਦੀ ਖੇਤੀ ਨੂੰ ਉਜਾੜਦੇ ਨਹੀਂ। ਹਜ਼ੂਰ ਨੇ ਉੱਥੇ ਦੇਖੋ ਸ਼ਬਦ ਜ਼ਿਮੀਦਾਰਾਂ ਵਾਲੇ ਵਰਤੇ ਤੇ ਉਪਦੇਸ਼ ਰੂਹਾਨੀਅਤ ਦਾ ਦਿੱਤਾ, ਤੇ ਹਜ਼ੂਰ ਫਰਮਾਉਣ ਲੱਗੇ ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ, ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼, ਭਾਉ ਕਰਮ ਕਰ ਜਮਸੀ ਛੇ ਘਰ, ਭਾਗਚ ਦੇਖ, ਭਾਗਚ ਦਾ ਅਰਥ ਹੈ ਅਮੀਰ, ਉਹ ਘਰ ਸਭ ਤੋਂ ਧਨਵਾਨ ਹੋਵੇਗਾ ਜਿਹਨੇ ਇਹ ਕੁਝ ਖੇਤਾਂ ਵਿੱਚ ਹਿਰਦੇ ਦੇ ਖੇਤ ਵਿੱਚ ਤਨ ਦੇ ਖੇਤ ਵਿੱਚ ਬੀਜ ਪਾ ਦਿੱਤਾ। ਅੱਗੇ ਗੱਲ ਕੀਤੀ ਦੁਕਾਨਦਾਰ ਦੀ, ਦੁਕਾਨਦਾਰ ਦਾ ਸੁਭਾਅ ਸੀ ਕਿ ਜਦੋਂ ਕਿਤੇ ਗਲੀ ਵਿੱਚੋਂ ਉਹਨੂੰ ਲੰਘਦੇ ਕੋਈ ਆਦਮੀ ਦਿਸਣੇ ਤੇ ਉਹਦੇ ਚਿਹਰੇ ਤੇ ਥੋੜੀ ਜਿਹੀ ਰੌਣਕ ਆ ਜਾਂਦੀ ਸੀ ਕਿ ਹੋ ਸਕਦਾ ਹੈ ਇਹ ਲੰਘਣ ਵਾਲੇ ਕੋਈ ਸੌਦਾ ਕੋਈ ਸਮਾਨ ਖਰੀਦਣ ਵਾਲੇ ਹੋਣ, ਤੇ ਜੇ ਕਿਤੇ ਉਹ ਲੰਘਣ ਵਾਲਾ ਆਦਮੀ ਉਹਦੀ ਦੁਕਾਨ ਅੱਗੇ ਆ ਖਲੋਂਦਾ ਸੀ ਤੇ ਅੱਤ ਦਾ ਪ੍ਰਸੰਨ ਹੁੰਦਾ ਸੀ। ਹਜ਼ੂਰ ਕਹਿੰਦੇ ਨੇ ਫਿਰ ਉਹਨੇ ਆਪਣੀ ਦੁਕਾਨ ਦੇ ਵਿੱਚ ਭਾਂਡਿਆਂ ਦੀ ਪਾਲ ਬਣਾਈ। ਕਹਿਣ ਲੱਗੇ ਉਹਨਾਂ ਭਾਂਡਿਆਂ ਦੀ ਪਾਲ ਵਿੱਚ ਉਹਨੇ ਵੱਖ ਵੱਖ ਸਮਾਨ ਰੱਖਿਆ, ਕਿਸੇ ਵਿੱਚ ਖਾਣ ਦਾ ਪੀਣ ਦਾ, ਕਿਤੇ ਖੱਟਾ ਕਿਤੇ ਮਿੱਠਾ, ਸਾਰੇ ਭਾਂਡੇ ਉਹਨੇ ਭਰੇ ਪਏ ਨੇ। ਤੇ ਜਦੋਂ ਕੋਈ ਗ੍ਰਾਹਕ ਆਉਂਦਾ ਉਹ ਸੌਦਾ ਵੇਚ ਕੇ ਪ੍ਰਸੰਨ ਬੜਾ ਹੁੰਦਾ, ਉਹਦੇ ਤੋਂ ਮਾਇਆ ਲੈਂਦਾ, ਆਪਣੇ ਕੋਲੋਂ ਸੌਦਾ ਦਿੰਦਾ। ਕਹਿਣ ਲੱਗੇ ਉਹ ਮੇਰੇ ਦੁਕਾਨਦਾਰ ਵੀਰ, ਦੁਕਾਨ ਖਰੀਦਣ ਦੀ ਬੜੀ ਤੂੰ ਕਾਹਲ ਕਰਨੀ। ਕਹਿੰਦੇ ਜਿਹੜੀ ਤੇਰੀ ਉਮਰ ਦਿਨੋ ਦਿਨ ਇੱਕ ਇੱਕ ਸਾਹ ਕਰਕੇ ਖਿੰਨ ਖਿੰਨ ਕਰਕੇ ਘੱਟਦੀ ਪਈ ਹੈ ਨਾ, ਕਿਤਨਾ ਚੰਗਾ ਹੋਵੇ ਇਸ ਉਮਰ ਦੇ ਸਵਾਸ ਜਿਹੜੇ ਨੇ ਇਹਨਾਂ ਨੂੰ ਆਪਣੀ ਖੱਤੀ ਬਣਾ, ਘੱਟਦੀ ਹੋਈ ਉਮਰ ਨੂੰ ਦੁਕਾਨ ਬਣਾ। ਤੇ ਕਹਿਣ ਲੱਗੇ ਇਹਦੇ ਵਿੱਚ ਸੱਚੇ ਨਾਮ ਦੀ ਤੂੰ ਵੱਧ ਪਾਈ। ਤੇ ਦਾਤਾ ਜੀ ਦੁਕਾਨਦਾਰ ਤਾਂ ਭਾਂਡਿਆਂ ਵਿੱਚ ਸਮਾਨ ਪਾਉਂਦਾ, ਤੇ ਅਸੀਂ ਕਿਹਦੇ ਵਿੱਚ ਪਾਉਣਾ? ਕਹਿਣ ਲੱਗੇ ਆਪਣੀ ਸੁਰਤ ਨੂੰ ਭਾਂਡਾ ਬਣਾਈ, ਆਪਣੀ ਸੋਚ ਨੂੰ ਭਾਂਡਾ ਬਣਾ, ਇਹਦੇ ਵਿੱਚ ਨਾਮ ਦੀ ਵੱਸ ਪਾਈ, ਤੇ ਜਦੋਂ ਕਿਤੇ ਕੋਈ ਨਾਮ ਜਪਣ ਵਾਲਾ ਮਿਲ ਜਾਏ ਇੰਨਾ ਤੇਰਾ ਗਿਰਦਾ ਖਿੜੇ ਕਿ ਜਿੰਨਾ ਇੱਕ ਦੁਕਾਨਦਾਰ ਦਾ ਗ੍ਰਾਹਕ ਨੂੰ ਦੇਖ ਕੇ ਖਿੜਦਾ। ਸਾਹਿਬ ਨੇ ਦੇਖੋ ਦੁਕਾਨਦਾਰੀ ਕਰਨ ਵਾਲੀ ਉਹਨਾਂ ਨੂੰ ਖਿਰਦੇ ਵਿੱਚ ਦੁਕਾਨ ਬਣਾਉਣ ਦੀ ਗੱਲ ਕਹੀ, ਤੇ ਸ਼ਬਦ ਵਰਤੇ ਖਾਣ ਹੱਥ ਕਰ ਆਰ ਜਾ, ਸੱਚ ਨਾਮ ਕਰ ਵੱਖ, ਸੁਰਤ ਸੋਚ ਕਰ ਭਾਂਡ ਸਾਲ, ਤਿਸ ਵਿੱਚ ਤਿਸ ਨੂੰ ਰੱਖ, ਬਣ ਜਾ ਰਿਹਾ ਸਿਓ ਵਣਜ ਕਰ, ਲੈ ਲਾਹਾ ਮਨ ਹਰਸ਼। ਅੱਗੇ ਆ ਗਿਆ ਵਪਾਰ ਕਰਨ ਵਾਲਾ। ਉਦੋਂ ਤਰੀਕੇ ਕੁਝ ਹੋਰ ਸਨ ਵਪਾਰ ਕਰਨ ਦੇ, ਘੋੜਿਆਂ ਤੇ ਜਾਣਾ, ਆਪਣੇ ਨਾਲ ਉਹਨਾਂ ਨੇ ਰੁਪਈਏ ਬੰਨ ਕੇ ਥੈਲੀਆਂ ਵਿੱਚ ਲੈ ਜਾਣੇ। ਹਜ਼ੂਰ ਕਹਿੰਦੇ ਨੇ ਜਦੋਂ ਤੂੰ ਧਰਮ ਗ੍ਰੰਥ ਸੁਣਨਾ, ਇਹਨਾਂ ਨੂੰ ਸੁਣ ਕੇ ਸੌਦਾਗਰੀ ਕਰਨ ਦੀ ਜਾ ਸਿੱਖ, ਤੇ ਸੱਚ ਨੂੰ ਘੋੜੇ ਬਣਾ ਕੇ ਲੈ ਤੁਰ, ਤੇ ਦੇਖ ਇੱਕ ਵਪਾਰੀ ਦੇ ਰਾਹ ਵਿੱਚ ਖਰਚ ਲਈ ਦੌਲਤ ਚਾਹੀਦੀ ਏ, ਤੂੰ ਆਪਣੇ ਰਸਤੇ ਵਿੱਚ ਖਰਚ ਲਈ ਚੰਗਿਆਈਆਂ ਬੰਨ ਲੈ। ਹੁਣ ਚੰਗਿਆਈਆਂ ਦਾ ਅਰਥ ਦੁਨੀਆਂ ਦੀ ਫੋਕੀ ਚੰਗਿਆਈ ਨਹੀਂ, ਉਹ ਸ਼ੁਭ ਕਰਮ ਜਿਹੜੇ ਨੇ ਉਹ ਚੰਗੇ ਕਰਮ ਤੂੰ ਚੰਗਿਆਈਆਂ ਪੱਲੇ ਬੰਨ। ਤੇ ਗੁਰਮੁਖਾਂ ਇਸ ਵਪਾਰ ਨੂੰ ਦੇਰ ਨਾ ਕਰੀ, ਸੁਣਦਿਆਂ ਸਾਰ ਅੱਜ ਹੀ ਵਪਾਰ ਵੱਲ ਚੱਲ ਜਾ, ਕੀ ਪਤਾ ਕੱਲ ਤੇਰੇ ਵਾਸਤੇ ਕਾਲ ਬਣ ਕੇ ਆ ਜਾਏ। ਹਜ਼ੂਰ ਨੇ ਉੱਤੇ ਸ਼ਬਦ ਵਰਤੇ ਸੁਣ ਸ਼ਾਸਤ ਸੌਦਾਗਰੀ, ਸੱਤ ਘੋੜੇ ਲੈ ਚੱਲ, ਖਰਚ ਬਣ ਚੰਗਿਆਈਆਂ, ਮਤ ਮਨ ਜਾਣਾ ਕੱਲ, ਤੇ ਜਾਏਗਾ ਕਿੱਥੇ ਨਿਰੰਕਾਰ ਕੇ ਦੇਸ਼ ਜਾਹੇ ਤਾਂ ਸੁਖ ਲਹੈ, ਮਹਲ ਉਸ ਸਾਈਂ ਦੇ ਦੇਸ਼ ਵਿੱਚ ਵਪਾਰ ਕਰਦਾ ਪਹੁੰਚ ਜਾਏਗਾ, ਤੇ ਉੱਥੇ ਵਪਾਰੀ ਤੈਨੂੰ ਟਿਕਾਣਾ ਮਿਲੇਗਾ। ਜਦੋਂ ਤਿੰਨਾਂ ਦੀ ਗੱਲ ਕੀਤੀ ਤੇ ਵੇਖੋ ਤਰਤੀਬ ਦਿੱਤੀ। ਪਹਿਲਾਂ ਆਮ ਤੌਰ ਤੇ ਮਨੋਤ ਸੀ ਕਿ ਅਵਲ ਖੇਤੀ ਹੈ, ਮੱਧਮ ਵਪਾਰ ਹੈ ਤੇ ਚਾਕਰੀ ਨੂੰ ਲੋਕ ਨਖਿੱਧ ਕਹਿੰਦੇ ਸਨ। ਖਿਮਾ ਕਰਿਓ, ਪਰਮਾਰਥ ਵਿੱਚ ਇਹ ਗੱਲ ਨਹੀਂ। ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਜਦੋਂ ਕਿਸੇ ਦੀ ਨੌਕਰੀ ਕਰੀ ਦੀਏ ਉਦੋਂ ਚਿੱਤ ਲਾ ਕੇ ਨੌਕਰੀ ਕਰਨ ਤੋਂ ਬਿਨਾਂ ਗੱਲ ਨਹੀਂ ਬਣਦੀ। ਇੱਥੋਂ ਦੀ ਨੌਕਰੀ ਵਿੱਚ ਤੇ ਜਿੱਥੋਂ ਆਪਾਂ ਚੱਲ ਕੇ ਆਇਆ ਉੱਥੋਂ ਦੀ ਚਾਕਰੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉੱਥੇ ਚਾਕਰੀ ਨਹੀਂ ਜੇ ਕਰਦੇ ਤੇ ਦੇਖੋ ਜੋ ਕੁਝ ਚਾਕਰ ਨੂੰ ਮਿਲਦਾ ਉਹਦੇ ਨਾਲ ਉਹਨਾਂ ਦਾ ਬਣਦਾ ਵੀ ਕੁਝ ਨਹੀਂ। ਉੱਥੇ ਜਿਤਨੇ ਵੀ ਆਦਮੀ ਤੁਸੀਂ ਖਿਨ ਵੈਸੇ ਮੈਂ ਵਿੱਚੋਂ ਨਿਕਲਿਆ, ਚਾਹੀਦਾ ਨਹੀਂ। ਸਾਹਿਬ ਨੇ ਕਿਹਾ ਚਾਕਰ ਹੋਵੇ ਤੇ ਚਿੱਤ ਲਾ ਕੇ ਚਾਕਰੀ ਕਰੇ। ਉੱਥੇ ਕਿਸੇ ਤੁਸੀਂ ਨੌਕਰੀ ਕਰਨ ਵਾਲੇ ਨੂੰ ਪੁੱਛੋ, ਜੇ ਕਹੋ ਪੁੱਛੋਗੇ ਵੀ ਤੇਰੀ ਤਨਖਾਹ ਕੀ ਏ, ਕਹੇਗਾ ਤਨਖਾਹ ਤਾਂ 10-12 ਹਜ਼ਾਰ ਹੀ ਏ, ਉੱਥੋਂ 20-25 ਮਹੀਨੇ ਦਾ ਬਣ ਜਾਂਦਾ। ਉੱਥੇ ਚਾਕਰੀ ਨਹੀਂ, ਉੱਤੋਂ ਬਣਨ ਵਾਲੇ ਪੈਸੇ ਬੇਈਮਾਨੀ ਹੈ। ਹਰ ਇੱਕ ਆਦਮੀ ਇੱਕ PM ਤੋਂ ਲੈ ਕੇ ਸਿਖਰ ਦੀ ਪਦਵੀ ਤੱਕ ਬੈਠਾ ਹੋਇਆ ਬੰਦਾ, ਇੱਥੋਂ ਤੱਕ ਜਿਨ੍ਹਾਂ ਨੂੰ ਆਪਾਂ ਧਾਰਮਿਕ ਅਦਾਰੇ ਕਹਿੰਦੇ ਹਾਂ, ਉੱਥੇ ਦੀ ਗੁਰਮੁਖੋ ਇਸ ਚੀਜ਼ ਦੇ ਬੋਲ ਬਲ ਹੈ, ਗੁਣ ਵਾਲੇ ਨੂੰ ਉੱਥੇ ਕਿਹੜਾ ਪੁੱਛਦਾ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਚਾਕਰੀ ਕਰਨੀ ਤੇ ਚਿੱਤ ਲਾ ਕੇ ਕਰੀ। ਜਿਵੇਂ ਇੱਕ ਆਪ ਜੀ ਨੌਕਰੀ ਕਰਦੇ ਹੋ, ਚਿੱਤ ਲਾ ਕੇ ਕਰਦੇ ਹੋ ਕਿ ਮੇਰਾ ਬੌਸ ਮੇਰਾ ਮਾਲਕ ਮੇਰੇ ਤੇ ਖੁਸ਼ ਹੋਵੇ, ਕਹਿੰਦੇ ਨੇ ਜਿੰਨਾ ਚਿੱਤ ਲਾ ਕੇ ਤੂੰ ਭੱਜ ਭੱਜ ਕੇ ਨੌਕਰੀ ਕਰਨਾ, ਇੰਨਾ ਚਿੱਤ ਲਾ ਕੇ ਮਨ ਦਾ ਕੰਮ ਕਰਿਆ ਕਰ, ਉਹ ਨਾਮ ਹੈ। ਤੇ ਜਿਵੇਂ ਤੇਰੀ ਦੌੜ ਭੱਜ ਚਾਕਰੀ ਦੀਏ, ਵਕਾਰਾਂ ਵੱਲੋਂ ਆਪਣੇ ਆਪ ਨੂੰ ਬੰਨ ਮਾਰ ਲੈਣਾ, ਇਹ ਗੁਰਮੁਖਾ ਸੱਚ ਜਾਣੀ ਇਹ ਚਾਕਰੀ ਦੀ ਦੌੜ ਭੱਜੇ। ਤੇ ਜਦੋਂ ਇਹੋ ਜਿਹੀ ਨੌਕਰੀ ਕਰੇਗਾ ਚਿੱਤ ਲਾ ਕੇ, ਹਰ ਕੋਈ ਤੈਨੂੰ ਧੰਨ ਧੰਨ ਕਹੇਗਾ ਤੇ ਰੱਬ ਮਿਹਰ ਕਰਕੇ ਜਦੋਂ ਨਦਰ ਤੇਰੇ ਕਰੇ ਕਰੇਗਾ, ਇਹੋ ਜਿਹੀ ਚਾਕਰੀ ਕਰਨ ਵਾਲੇ ਆਪਣੀ ਮਿਹਨਤ ਨਾਲੋਂ 4 ਗੁਣਾ ਵੱਧ ਰਹਿਮਤ ਲੈ ਜਾਂਦੇ। ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਲਾਏ ਚਿੱਤ ਕਰ ਚਾਕਰੀ, ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਭਾਗੇ। ਗੁਰਮਤ ਤਿਸ ਨੂੰ ਅਗਲੀ, ਹਜ਼ੂਰ ਨੇ ਕਿਹਾ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਮਨੀ, ਸਭ ਕੋ ਆਖੇ ਧਨ ਨਾਨਕ ਦੇਖੈ ਨਜ਼ਰ ਕਰ, ਚੜ੍ਹੈ ਚਵਗਣ ਬਨ। ਜਦੋਂ ਮਿਹਰ ਕਰਕੇ ਸਾਈ ਤੱਕੇਗਾ, ਤੇਰੀ ਚਾਕਰੀ ਨੂੰ ਦੇਖੇਗਾ ਤੇ ਉਹਨੇ ਨਜ਼ਰ ਕਰਨੀ ਹੈ, ਤੇਰੀ ਮਿਹਨਤ ਨਾਲ ਉਹ 4 ਗੁਣਾ ਵੱਧ ਭਾਗ ਲਾਏਗਾ। ਹਜ਼ੂਰ ਕਹਿੰਦੇ ਨੇ ਇਸੇ ਤਰ੍ਹਾਂ ਪਰਮਾਰਥ ਵਿੱਚ ਚਾਕਰੀ ਕਮਾ। ਗੁਰਮੁਖੋ ਦੇਖੋ, ਗੁਰੂ ਦੀ ਚਾਕਰੀ ਕਿਸੇ ਭਾਗਾਂ ਵਾਲੇ ਨੂੰ ਮਿਲਦੀ, ਮਿਹਰ ਕਰੇ ਤਾਂ ਚਾਕਰੀ ਕਮਾਉਣ ਦੀ ਜਾਚ ਆ ਜਾਏ। ਹਜ਼ੂਰ ਨੇ ਬਾਣੀ ਵਿੱਚ ਸ਼ਬਦ ਵੀ ਵਰਤੇ ਨੇ, ਖੰਮ ਚਾਕੁਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਕਦੀ ਗੁਰੂ ਰਾਮਦਾਸ ਜੀ ਨੂੰ ਪੁੱਛੋ, ਕਹਿੰਦੇ ਨੇ ਦਾਤਾ ਅਸੀਂ ਤੇਰੇ ਦਰ ਦੇ ਗੋਲੇ ਹਾਂ, ਤੇਰੇ ਦਰ ਦੇ ਗੁਲਾਮ ਹਾਂ। ਤੇ ਕਹਿੰਦੇ ਨੇ ਪਹਿਲੇ ਸਮੇਂ ਵਿੱਚ ਗੁਲਾਮ ਦੇ ਮੱਥੇ ਉੱਤੇ ਨਿਸ਼ਾਨ ਲਾਇਆ ਜਾਂਦਾ ਸੀ, ਕਈ ਵਾਰੀ ਕੰਨ ਪਾੜ ਕੇ। ਤਾਂ ਹੀ ਕਹਿੰਦੇ ਨੇ ਕੰਨ ਨਿਸ਼ੇਧਕ ਨਕਸ਼ੇ ਦੇ ਗਹਿਣੇ ਤੋਂ ਬਚਿਓ, ਇਹ ਵੀ ਗੁਲਾਮਾਂ ਦੇ ਚਿੰਨ ਹੁੰਦੇ ਸਨ। ਕਦੀ ਪਸ਼ੂਆਂ ਨੂੰ ਤੱਕੋ, ਕਈ ਪਸ਼ੂਆਂ ਦੇ ਕੰਨਾਂ ਵਿੱਚ ਅਜੇ ਤੀਕਰਾਂ ਨਿਸ਼ਾਨ ਪਾਏ ਨੇ, ਮੋਹਰ ਲੱਗੀ ਹੁੰਦੀ ਹੈ, ਪਸ਼ੂ ਦੀ ਨਿਸ਼ਾਨੀ ਹੁੰਦੀ। ਕਹਿਣ ਲੱਗੇ ਦਾਤਾ ਅਸੀਂ ਤੇਰੇ ਦਰ ਦੇ ਹਾਂ ਗੁਲਾਮ, ਤੇ ਸਾਡੇ ਮੱਥੇ ਤੇ ਦਾਗ ਲੱਗ ਗਿਆ, ਤੇ ਇੱਕ ਤੈਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇੱਕ ਇੱਕ ਸਵਾਸ ਵੀ ਤੇਰੀ ਗੁਲਾਮੀ ਕਰਦੇ ਰਹੀਏ ਤੇ ਸਤਿਗੁਰੂ ਤੇਰਾ ਕਰਜ਼ ਅਸੀਂ ਕਦੀ ਲਾਹ ਨਹੀਂ ਸਕਣਾ। ਸਾਹਿਬ ਨੇ ਸ਼ਬਦ ਵਰਤੇ, ਮੇਰੇ ਰਾਮ ਹਮ ਸਤਿਗੁਰ ਲਾਲੇ ਕਾਂਢੇ, ਹਮਰੇ ਮਸਤਕ ਦਾਗ ਦਗਾਨਾ, ਹਮ ਕਰਜ਼ ਗੁਰੂ ਬਹੁ ਸਾਡੇ। ਕਹਿੰਦੇ ਨੇ ਗੁਰੂ ਦਾ ਕਰਜ਼ਾ ਸਾਡੇ ਤਿਰ ਤੇ ਵੀ ਉਹ ਕਦੀ ਉਤਰ ਹੀ ਨਹੀਂ ਸਕਦਾ। ਹਜ਼ੂਰ ਨੇ ਮਿਹਰ ਕੀਤੀ ਕਿ ਅਸੀਂ ਉਹਦੇ ਚਾਕਰ ਹਾਂ, ਉਹਦੇ ਸੇਵਕ ਹਾਂ, ਤੇ ਜਦੋਂ ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅੰਮ੍ਰਿਤ ਬਚਨ ਮਾਰੂ ਰਾਗ ਵਿੱਚ ਪੜ੍ਹਨੇ ਹਾਂ, ਤੇ ਗੁਰਮੁਖੋ ਜੇ ਚਾਕਰੀ ਕਮਾਣੀ ਹੋਵੇ, ਜੇ ਵਾਕਈ ਗੁਲਾਮ ਬਣਨਾ ਹੋਵੇ, ਤੇ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਕਦੀ ਭੁੱਲੀਏ ਨਾ। ਹਜ਼ੂਰ ਨੇ ਆਪਣੇ ਆਪ ਨੂੰ ਕਹਿੰਦੇ ਨੇ ਕਿੰਨਾ ਭਾਗਾਂ ਵਾਲਾ ਸਨ ਕਿ ਜਿੱਦਣ ਮੇਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਖਰੀਦ ਲਿਆ, ਤੇ ਖਰੀਦਿਆ ਪਤਾ ਹੈ ਕਿਵੇਂ? ਕਹਿੰਦੇ ਮੈਂ ਗੁਰੂ ਦਰ ਤੇ ਵਿਕਿਆ ਵਾਂ, ਤੇ ਜਦੋਂ ਵਿਕਿਆ ਵਾਂ ਰੁਪਈਏ ਨਾਲ ਨਹੀਂ, ਦੌਲਤ ਨਾਲ ਨਹੀਂ, ਸਤਿਗੁਰੂ ਨੇ ਆਪਣਾ ਸ਼ਬਦ ਦੇ ਕੇ, ਆਪਣੇ ਬਚਨ ਦੇ ਕੇ, ਆਪਣਾ ਨਾਮ ਦੇ ਕੇ, ਆਪਣੀ ਭਾਵਨਾ ਸ਼ਰਧਾ ਦੇ ਕੇ ਮੈਨੂੰ ਆਪਣੇ ਦਰ ਤੇ ਖਰੀਦ ਲਿਆ ਤੇ ਕਹਿਣ ਲੱਗੇ ਮੇਰੀ ਮੱਤ ਜਿਹੜੀ ਉਹ ਵੀ ਗੁਲਾਮ ਹੋ ਗਈ, ਮੇਰੀ ਮਾਂ ਵੀ ਗੁਲਾਮ, ਮੇਰਾ ਪਿਓ ਵੀ ਗੁਲਾਮ, ਤੇ ਕਹਿਣ ਲੱਗੇ ਹੁਣ ਸਾਡਾ ਤਾਂ ਟੱਬਰ ਹੀ ਸਾਰਾ ਗੁਲਾਮਾਂ ਦਾ, ਅਸੀਂ ਆਪਣੇ ਮਾਲਕ ਦੇ ਦਰ ਤੇ ਉਹਦੀ ਚਾਕਰੀ ਕਮਾਨੇ ਆ, ਆਪਣੀ ਮਰਜ਼ੀ ਕਦੀ ਕੀਤੀ ਨਹੀਂ। ਉਹ ਕਿਹੋ ਜਿਹੀ ਚਾਕਰੀ ਹੈ? ਖਜ਼ੂਰ ਦੇ ਬਚਨ ਆਪਾਂ ਪੜ੍ਹਨੇ ਆ ਕਿ ਮੁੱਲ ਖਰੀਦੀ ਲਾਲਾ ਗੋਲਾ। ਲਾਲਾ ਗੋਲਾ ਦੋ ਸ਼ਬਦ ਨੇ ਕਿ ਉਸ ਦੇ ਦਰ ਦਾ ਗੁਲਾਮ ਹਾਂ ਮੈਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਕਹਿੰਦੇ ਨੇ ਲੋਕ ਗੁਲਾਮ ਬਣ ਕੇ ਸੋਚਦੇ ਨੇ ਮੈਂ ਵਿਕ ਗਿਆ, ਪਰ ਹਜ਼ੂਰ ਕਹਿੰਦੇ ਨੇ ਮੈਂ ਸਮਝਣਾ ਮੇਰੇ ਭਾਗ ਬੜੇ ਚੰਗੇ ਨੇ। ਗੁਰ ਕੀ ਬਚਨੀ ਖਾਕ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਜਿੱਤਰ ਮੇਰੇ ਗੁਰੂ ਨੇ ਲਾ ਦਿੱਤਾ, ਗੁਰੂ ਦੀ ਹੱਟੀ ਤੇ ਵਿਕਿਆ ਹੋਇਆ ਨੇ, ਕਦੀ ਆਪਣੀ ਮਰਜ਼ੀ ਨਹੀਂ ਜੇ ਕੀਤੀ ਗੁਰਮੁਖੋ, ਉਹਨਾਂ ਦੀਆਂ ਮਰਜ਼ੀਆਂ ਖਤਮ ਹੋ ਜਾਂਦੀਆਂ ਨੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਬੜੀ ਸੇਵਾ ਕੀਤੀ ਸਿੱਖ ਨੇ। ਅਰਜ ਇੱਕ ਵਾਰੀ ਕੀਤੀ ਸੀ, ਬੜੀ ਸੇਵਾ ਕੀਤੀ, ਇੰਨੀ ਸੇਵਾ ਕੀਤੀ ਕਿ ਪਾਣੀ ਢੋ ਢੋ ਕੇ ਭਾਈ ਸਾਹਿਬ ਭਾਈ ਰਾਮ ਦੇਵ ਜੀ ਉਹਨਾਂ ਦੇ ਸਿਰ ਦੇ ਉੱਤੇ ਜ਼ਖਮ ਹੋ ਗਏ ਸਨ। ਇੰਨੀ ਸੇਵਾ ਕੀਤੀ ਧਮਧਾਮ ਸਾਹਿਬ, ਬਾਂਗਰ ਦਾ ਇਲਾਕਾ ਰੇਤ ਉੱਡਣੀ, ਪਾਣੀ ਤਰੌਂਕੀ ਜਾਣਾ, ਪਾਣੀ ਭਰੀ ਜਾਣਾ ਸਾਹਿਬ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਦੇ ਘਰ ਵਿੱਚ। ਤੇ ਜਦੋਂ ਹਜ਼ੂਰ ਨੇ ਉਹਦੇ ਜ਼ਖਮ ਤੇ ਤੱਕੇ, ਉਹਦੀ ਸੇਵਾ ਤੱਕੀ, ਤੇ ਇੱਕ ਸ਼ਬਦ ਵਰਤਿਆ ਸੀ, ਇਹ ਤਾਂ ਸਾਡਾ ਮੀਆਂ ਹੈ। ਭਾਈ ਰਾਮਦੇਵ ਨੂੰ ਕਹਿੰਦੇ ਮੇਰਾ ਮੀਆਂ ਹੈ, ਤੇ ਮੀਆਂ ਸ਼ਬਦ ਸਾਰੇ ਵਰਤਣ ਲੱਗ ਪਏ ਭਾਈ ਮੀਆਂ, ਕਿਉਂਕਿ ਮੀਂਹ ਪਵਾਉਂਦਾ ਪਿਆ, ਇਹ ਤਾਂ ਤਪਦੀ ਹੋਈ ਧਰਤੀ ਨੂੰ ਠੰਡ ਪਿਆ ਦਿੰਦਾ। ਤੇ ਗਾਗਰ ਸਿਰ ਤੋਂ ਲਾ ਕੇ ਕਹਿੰਦੇ ਨੇ ਕਿ ਭਾਈ ਮੀਆਂ ਜੀ ਹੁਣ ਗਾਗਰ ਨਹੀਂ। ਮਹਾਰਾਜ ਹੁਕਮ, ਇੱਕ ਨਿਸ਼ਾਨ ਸਾਹਿਬ ਦਿੱਤਾ, ਇੱਕ ਦੱਖਣੀ ਬਲਦ ਦਿੱਤਾ, ਤੇ ਇੱਕ ਨਗਾਰਾ ਦਿੱਤਾ। ਗੁਲਾਮ ਕੌਣ ਹੁੰਦਾ ਗੁਰਮੁਖੋ? ਕਿਤੇ ਆਪਣੇ ਆਪ ਨੂੰ ਮਾਰ ਕੇ ਸੇਵਾ ਕਰਨੀ? ਕਹਿਣ ਮਾਤਰੀ ਮੈਂ ਵੀ ਕਹੀ ਜਾਵਾਂਗਾ, ਦੇਖੋ ਅੰਦਰ ਅੱਗ ਭਰੀ ਹੁੰਦੀ ਹੈ, ਬਸ ਥੋੜੀ ਜੀ ਅੱਗ ਨੂੰ ਹਵਾ ਮਿਲਣ ਦੀ ਦੇਰ ਹੈ, ਭੜਕ ਆਪਣੇ ਆਪ ਪੈਂਦੀ। ਅੰਦਰ ਦੀ ਅੱਗ ਹੋਮੇ ਦੀ ਕਿਤੇ ਕਮਾਨ ਪੈਂਦੀ ਹੈ ਚਾਕਰੀ? ਖਜ਼ੂਰ ਨੇ ਕਿਹਾ ਵੀ ਆਹ ਦਰਖਣੀ ਬਲਦ ਲੈ ਲੈ, ਆਹ ਨਿਸ਼ਾਨ ਸਾਹਿਬ ਲੈ ਲੈ, ਝੰਡਾ ਲੈ ਲੈ ਤੇ ਨਗਾਰਾ ਲੈ ਲੈ, ਦਾਤਾ ਮੈਂ ਤਾਂ ਗਾਜਰ ਚੁੱਕਣਾ। ਗੁਰਮੁਖ ਇੱਕ ਦਿਨ ਅਰਜ਼ ਕੀਤੀ ਸੀ, ਅਸੀਂ ਪੜ੍ਹਨ ਵਾਲੇ ਪਾਸੇ ਪੈ ਜਾਂਦੇ ਹਾਂ। ਮੈਂ ਕਹਿੰਦਾ ਵਿਦਿਆ ਬੜੀ ਚੰਗੀ ਗੱਲ, ਜੇ ਵਿਦਿਆ ਦੀਵਾ ਹੈ, ਰੱਬ ਮਿਹਰ ਕਰੇ ਵਿਦਿਆ ਚਾਨਣ ਦਿੰਦੀ ਹੈ, ਪਰ ਜੇ ਕਿਤੇ ਬਦਕਿਸਮਤੀ ਨਾਲ ਦੀਵੇ ਦੀ ਵੀ ਦੁਰਵਰਤੋਂ ਹੋ ਜਾਏ ਤੇ ਦੀਵਾ ਘਰ ਨੂੰ ਵੀ ਸਾਰ ਦਿੰਦਾ ਹੁੰਦਾ। ਵਿਦਿਆ ਚਾਨਣ ਦਿੰਦੀ ਹੈ, ਪਰ ਜੇ ਕਿਤੇ ਹੰਕਾਰ ਆ ਜਾਏ ਤੇ ਬੰਦੇ ਵਿਦਵਾਨ ਵੀ ਅੰਦਰੋਂ ਸੜ ਜਾਂਦੇ, ਵਿਦਿਆ ਵੀ ਸਾੜ ਦਿੰਦੀ। ਪਰ ਜਿਨ੍ਹਾਂ ਤੇ ਗੁਰੂ ਕਿਰਪਾ ਕਰਦਾ, ਸ੍ਰੀ ਰਾਗ ਵਿੱਚ ਇੱਕ ਬਚਨ ਆਉਂਦਾ, ਜਿਨ ਕੋ ਸਤਿਗੁਰ ਥਾਪਿਆ ਮੇਟ ਨਾ ਸਕਾ ਕੋਏ। ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਅਸੀਸ ਦੇ ਕੇ ਕਹਿੰਦੇ ਵੀ ਜਾ ਅੱਜ ਤੋਂ ਬਾਅਦ ਤੂੰ ਲੋਕਾਂ ਨੂੰ ਨਾਮ ਨਾਲ ਜੋੜੀ, ਉਹਨੂੰ ਕਿਸੇ ਪੜ੍ਹਾਈ ਦੀ ਲੋੜ ਨਹੀਂ, ਦੇ ਬਸ ਉਹਨੂੰ ਇੰਨਾ ਬਚਨ ਹੀ ਪਾਰ ਕਰ ਜਾ, ਉਹਦੇ ਅੰਦਰ ਗੁਰੂ ਵਰਤਦਾ। ਇਹੀ ਕਾਰਨ ਅੱਜ ਦੇਖਣੇ ਹਨ ਕਿ ਕਥਾ ਦਾ, ਕੀਰਤਨ ਦਾ, ਬਾਣੀ ਦਾ ਪ੍ਰਵਾਹ ਕੋਈ ਘੱਟੇ, ਗੁਰਦੁਆਰਿਆਂ ਵਿੱਚ ਥਾਂ ਥਾਂ ਤੇ ਅਖੰਡ ਪਾਠ ਸਾਹਿਬ, ਕੀਰਤਨ, ਕਥਾ ਕਹਿਣ ਵਾਲੇ ਬੜੇ ਆ ਸੀ, ਪਰ ਸਾਨੂੰ ਗੁਰੂ ਨੇ ਨਹੀਂ ਥਾਪਿਆ, ਸਾਨੂੰ ਢਿੱਡ ਨੇ ਥਾਪਿਆ ਹੋਇਆ। ਅਸਲੀਅਤ ਹੈ, ਇਹਦੇ ਚ ਕੋਈ ਦੋਰਾ ਮਾਨੀ। ਜਦੋਂ ਗੁਰੂ ਥਾਪ ਕੇ ਤੋਰੇ, ਸਿੱਖ ਤਾਂ ਉਸ ਵੇਲੇ ਲੱਖਾਂ ਦੀ ਗਿਣਤੀ ਵਿੱਚ ਸਨ, ਪਰ ਮੰਜੀ ਬਾਈਆਂ ਨੂੰ ਦਿੱਤੀ ਸੀ ਕਿ ਜਿੱਥੇ ਬਾਈ ਚਲੇ ਜਾਣਗੇ, ਨਾ ਚੋ ਕੋਈ ਚਲਾ ਜਾਏ, ਉੱਥੇ ਲੋਕਾਂ ਨੂੰ ਆਪਣੇ ਵੱਲ ਖਿੱਚੇਗਾ। ਸਾਹਿਬ ਨੇ ਤਿੰਨ ਚੀਜ਼ਾਂ ਦਿੱਤੀਆਂ ਭਾਈ ਰਾਮਦੇਵ ਨੂੰ, ਭਾਈ ਮੀਆਂ ਤੂੰ ਪ੍ਰਚਾਰ ਕਰ। ਤੁਰਿਆ ਭਾਈ ਮੀਆਂ ਲਖਨਊ ਦੇ ਇਲਾਕੇ ਵਿੱਚ ਗਿਆ, ਬੜੀ ਸੰਗਤ ਜੋੜੀ। ਮੈਂ ਅਰਜ਼ ਕਰ ਰਿਹਾ ਗੁਰੂ ਦਰ ਤੇ ਵਿਕੇ ਹੋਏ ਦਾ ਜੀਵਨ ਕੀ? ਵਾਪਸ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਚੁੱਕੇ ਨੇ, ਭਾਈ ਮੀਆਂ ਨੂੰ ਖਬਰ ਮਿਲੀ ਹੈ ਤੇ ਬੈਰਾਗ ਦਾ ਕੁੱਠਾ ਆਹ ਆਨੰਦਪੁਰ ਦੀ ਧਰਤੀ ਤੇ ਪਹੁੰਚੇ, ਤੇ ਹੁਣ ਗੁਰੂ ਤੇਗ ਬਹਾਦਰ ਜੀ ਦੀ ਥਾਂ ਮੇਰੇ ਕਲਗੀ ਵਾਲੇ ਪ੍ਰੀਤਮ ਬੈਠੇ ਨੇ, ਦਰਬਾਰ ਸਜਿਆ। ਉਸੇ ਤਰ੍ਹਾਂ ਲਾਗ ਵਿੱਚ ਨਗਾਰਾ ਵਜਾਉਂਦਾ ਐ ਕੀਰਤਨ ਵਾਲੀ ਥਾਂ ਦੇ ਬਿਲਕੁਲ ਨੇੜੇ ਆ ਗਿਆ। ਹਜ਼ੂਰ ਕਹਿੰਦੇ ਨੇ ਕੌਣ ਹੈ ਨਗਾਰਾ ਇਸ ਵੇਲੇ? ਨਗਾਰਾ ਵਜਾਉਣ ਦਾ ਸਮਾਂ ਹੈ ਕੋਈ? ਕਹਿਣ ਲੱਗੇ ਬਾਹਰ ਦੇਖ ਕੇ, ਮਹਾਰਾਜ ਭਾਈ ਮੀਆਂ ਜੀ ਆਏ ਨੇ। ਹਜ਼ੂਰ ਨੇ ਕਹਿ ਲਿਆ ਖੋਲੋ ਇਹਦੇ ਤੋਂ ਨਗਾਰਾ, ਇਹਨੂੰ ਇੰਨੀ ਅਕਲ ਨਹੀਂ ਕਿ ਨਗਾਰਾ ਕਦੋਂ ਵੀ ਜਾਈਦਾ। ਗੁਰਮੁਖੋ ਜਦੋਂ ਗਏ ਸਿੱਖ ਨਗਾਰਾ ਖੋਲਿਆ, ਨਿਸ਼ਾਨ ਸਾਹਿਬ ਖੋਲਿਆ, ਬਲਦ ਖੋਲਿਆ, ਦੇਖੋ ਜਿੰਨਾ ਮੈਨੂੰ ਮਾਰਿਆ, ਜਿਹੜੇ ਵਾਕਈ ਗੁਲਾਮ ਬਣ ਗਏ ਨੇ ਵਿਗ ਗਏ ਨੇ। ਜਦੋਂ ਤਿੰਨੇ ਚੀਜ਼ਾਂ ਦਬਕਾ ਮਾਰ ਕੇ ਖੋ ਲਈਆਂ ਤੇ ਭਾਈ ਸਾਹਿਬ ਮੀਆਂ ਜੀ ਉਹ ਗਲ ਵਿੱਚ ਪਾ ਕੇ ਪੱਲਾ ਮੱਥਾ ਟੇਕ ਕੇ ਕੋਲ ਬਹਿ ਗਏ। ਕੀਰਤਨ ਸੁਣਿਆ, ਸਮਾਪਤੀ ਹੋਈ। ਧੰਨ ਗੁਰੂ ਕਲਗੀਧਰ ਸਵਾਮੀ ਜੀ ਸਮਾਪਤੀ ਤੋਂ ਬਾਅਦ ਕਹਿੰਦੇ ਨੇ, ਭਾਈ ਮੀਆਂ ਜੀ ਕਿੱਥੇ ਤੇਰਾ ਨਗਾਰਾ, ਕਿੱਥੇ ਤੇਰਾ ਬਲਦ, ਕਿੱਥੇ ਝੰਡਾ? ਤੂੰ ਦਰਬਾਰ ਵਿੱਚ ਆਇਆ ਇੰਨਾ ਜ਼ੋਰ ਦਾ ਨਗਾਰਾ ਵਜਾਉਂਦਾ ਹੁੰਦਾ ਸੀ? ਹੱਥ ਜੋੜ ਕੇ ਕਹਿੰਦਾ, ਮੈਨੂੰ ਅਗਲਾ ਹੁਕਮ ਕੀ ਹੈ? ਦੇਖੋ ਕਹਿਣ ਲੱਗਾ, ਮੈਨੂੰ ਅਗਲਾ ਹੁਕਮ ਕੀ ਹੈ ਸਾਹਿਬ? ਕਹਿੰਦੇ, ਮੈਂ ਤੇਰੇ ਤੋਂ ਪੁੱਛਣਾ ਕਿੱਥੇ ਤੇਰਾ ਨਗਾਰਾ? ਹੱਥ ਜੋੜ ਕੇ ਕਹਿੰਦਾ, ਦਾਤਾ ਜੀ ਗੁਲਾਮ ਦੀ ਕੋਈ ਮਰਜ਼ੀ ਨਹੀਂ ਹੁੰਦੀ। ਜਿੱਦਣ ਗਾਗਰ ਸਿਰ ਤੇ ਟਿਕਾਈ ਸੀ ਉਦਣ ਵੀ ਤੇਰਾ ਸਾਂ, ਜਿੱਦਣ ਗਾਗਰ ਚੁੱਕ ਕੇ ਨਗਾਰਾ ਤੇ ਬਲਦ ਦਿੱਤਾ ਬਾਣੀ ਦੇ ਪ੍ਰਚਾਰ ਲਈ ਤੋਰਿਆ ਤਾਂ ਵੀ ਤੇਰਾ ਵਾ? ਕਹਿੰਦਾ, ਮੈਨੂੰ ਕੋਈ ਰੋਸ਼ਨੀ ਆਪਣੀ ਦਿੱਤੀ ਚੀਜ਼ ਤੂੰ ਲੈ ਲਈ, ਮੇਰਾ ਤੇਰੇ ਵਿੱਚ ਕੁਝ ਹੈ ਹੀ ਨਹੀਂ ਸੀ। ਮੇਰੀ ਕਿਹੜੀ ਆਪਣੀ ਕਮਾਈ ਹੈ? ਤੂੰ ਦਿੱਤਾ, ਤੂੰ ਲੈ ਲਿਆ, ਤੇ ਮੈਂ ਤੇ ਬਸ ਪੁੱਛਣ ਆਇਆ ਵਾ ਵੀ ਹੁਣ ਗੁਲਾਮ ਨੂੰ ਅਗਲਾ ਹੱਥ ਹੁਕਮ ਕੀ? ਸਾਹਿਬ ਨੇ ਨਾ ਸੀਨੇ ਨਾਲ ਲਾ ਕੇ ਕਿਹਾ, ਕਹਿਣ ਲੱਗੇ, ਪਿਤਾ ਜੀ ਨੇ ਕਿਹਾ ਸੀ ਭਾਈ ਮੀਆਂ, ਅੱਜ ਤੋਂ ਬਾਅਦ ਅਸੀਂ ਕਹਿੰਦੇ ਹਾਂ ਭਾਈ ਮੀਆਂ ਸਾਹਿਬ। ਤੂੰ ਸਾਹਿਬ ਹੋ ਗਏ, ਭਾਈ ਮੀਆਂ ਸਾਹਿਬ ਹੈ। ਤਿੰਨ ਚੀਜ਼ਾਂ ਉਹ ਵਾਪਸ ਦਿੱਤੀਆਂ ਤੇ ਗੁਰਮੁਖੋ ਅੱਧੀ ਦਸਤਾਰ ਦਿੱਤੀ ਆਪਣੀ, ਆਪਣੇ ਕੋਲੋਂ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦਿੱਤਾ ਤੇ ਨਾਲ ਇਹ ਚੀਜ਼ਾਂ ਦੇ ਕੇ ਕਿਹਾ, ਜਾ ਭਾਈ, ਅਸਲ ਵਿੱਚ ਕਰਮੀ ਵਾਲਿਆਂ ਦਾ ਜੀਵਨ ਇਹੋ ਜਿਹਾ ਹੁੰਦਾ। ਹਜ਼ੂਰ ਕਹਿੰਦੇ ਨੇ, ਜਿੰਨੇ ਚਾਕਰੀ ਕਮਾਣੀ ਹੋਵੇ ਉਹਦੇ ਅੰਦਰ ਕਦੀ ਦਲੀਲ ਕਦੀ ਹੁਜ਼ਰਤ ਨਹੀਂ। ਮੈਂ ਸ਼ਬਦ ਪ੍ਰਮਾਣ ਵਜੋਂ ਅਰਜ਼ ਕਰ ਰਿਹਾ ਸਾਂ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਤ ਬਿਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਦਾਤਾ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਕੈਸੇ ਕਮਾਲ ਦੇ ਬਚਨ! ਕਹਿੰਦੇ ਨੇ, ਮੇਰੀ ਸਿਆਣਪ ਮੇਰੀ ਚਤੁਰਾਈ ਕਿਸੇ ਅਰਥ ਨਹੀਂ, ਜਿਹੜਾ ਹੁਕਮ ਤੂੰ ਮੈਨੂੰ ਕਰਨਾ ਪਿਆ ਮੈਂ ਤੇਰੇ ਹੁਕਮ ਨੂੰ ਬਜਾ ਹੀ ਨਹੀਂ ਸਕਦਾ, ਮੇਰੇ ਕੋਲ ਅਕਲ ਹੀ ਨਹੀਂ। ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਕਹਿਣ ਲੱਗੇ, ਮਾਂ ਲਾਲੀ ਪਿਓ ਲਾਲਾ ਮੇਰਾ, ਖੋ ਲਾਲੇ ਕਾ ਜਾਇਆ। ਧਿਆਨ ਦਿਆ ਜੇ ਇੱਥੇ ਮਾਂ ਲਾਲੀ ਦਾ ਅਰਥ ਕੀ? ਮਾਂ ਵੀ ਮੇਰੀ ਗੁਲਾਮ ਹੈ, ਪਿਓ ਵੀ ਮੇਰਾ ਗੁਲਾਮ ਹੈ, ਤੇ ਗੁਰਮੁਖ ਪਿਆਰਿਆਂ ਨੇ ਮਾਂ ਦੇ ਅਰਥ ਕੀਤੇ ਨੇ ਮੱਤ, ਤੇ ਪਿਓ ਦਾ ਅਰਥ ਕੀਤਾ ਸੰਤੋਖ। ਕਹਿਣ ਲੱਗੇ, ਮੱਤ ਸੰਤੋਖ, ਮੱਤ ਮਾਤਾ, ਸੰਤੋਖ ਪਿਤਾ ਬਾਣੀ ਵਿੱਚ ਵੀ ਆਉਂਦਾ। ਕਹਿਣ ਲੱਗੇ, ਮੇਰੀ ਮੱਤ ਵੀ ਗੁਲਾਮ ਹੈ, ਮੇਰਾ ਅੰਦਰ ਵੀ ਗੁਲਾਮ ਸੰਤੋਖ, ਜਿਹੜਾ ਪਿਤਾ ਜਿਹਦੇ ਵਿੱਚੋਂ ਮੇਰਾ ਜਨਮ ਹੋਇਆ, ਮੈਂ ਆਪਣੀ ਮੱਤ ਹੀ ਛੱਡ ਦਿੱਤੀ, ਤੇ ਅਸਲ ਵਿੱਚ ਮੱਤ ਨੂੰ ਗੁਲਾਮ ਕਰਨੀ ਤਾਂ ਤੇਰੀ ਗੁਰੂ ਦੀ ਗੁਲਾਮੀ ਹੈ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ, ਮਾਂ ਲਾਲੀ ਪਿਓ ਲਾਲਾ ਮੇਰਾ, ਖੋ ਲਾਲੇ ਕਾ ਜਾਇਆ। ਲਾਲੀ ਨਾਚੈ ਲਾਲਾ ਗਾਵੈ, ਜਦੋਂ ਦਾਤਾ ਤੇਰਾ ਗੁਲਾਮ ਬਣਿਆ ਵਾ, ਮੱਤ ਵੀ ਤੇਰੇ ਗੀਤ ਹੀ ਗਾਉਂਦੀ ਪਈ, ਤੇਰੇ ਸ਼ਬਦ ਵਿੱਚ ਹੀ ਨੱਚਦੀ ਪਈ, ਪਿਤਾ ਵੀ ਤੇਰੇ ਗੀਤ ਗਾਉਂਦਾ। ਕਹਿਣ ਲੱਗੇ, ਮਾਂ ਲਾਲੀ ਪਿਓ ਲਾਲਾ ਮੇਰਾ, ਖੋ ਲਾਲੇ ਕਾ ਜਾਇਆ। ਲਾਲੀ ਨਾਚੈ ਲਾਲਾ ਗਾਵੈ, ਭਗਤ ਕਰੋ ਤੇਰੀ ਰਾਇਆ, ਪੀਏ ਤਾਂ ਪਾਣੀ ਆਣੀ ਮੀਰਾ, ਜੇ ਪਿਆਸ ਲੱਗੇ ਤੇ ਇਸ ਗੁਲਾਮ ਨੂੰ ਹੁਕਮ ਕਰੋ ਮੈਂ ਪਾਣੀ ਭਰ ਕੇ ਲਿਆਵਾਂ, ਖਾਏ ਤਾਂ ਪੀਸਣ ਜਾਊਂ, ਜੇ ਭੁੱਖ ਲੱਗੇ ਮੈਂ ਰਾਤ ਦੇ ਆਟੇ ਨਾਲ ਨਹੀਂ ਸਵੇਰੇ ਤਾਜ਼ਾ ਆਟਾ ਚੱਕੀ ਵਿੱਚ ਪੀ ਕੇ ਲੈ ਕੇ ਆਵਾਂ। ਦੱਸੋ ਇਸ ਗੁਲਾਮ ਨੂੰ ਹੁਕਮ ਕੀ? ਪੀਏ ਤਾਂ ਪਾਣੀ ਆਣੀ ਮੇਰਾ, ਖਾਏ ਤਾਂ ਪੀਸਣ ਜਾਊਂ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾ ਤੇਰਾ ਨਾਉ, ਪਰ ਇੱਕ ਕਿਰਪਾ ਕਰੀ, ਮੈਂ ਗੁਲਾਮ ਜ਼ਰੂਰ ਸ਼ਬਦ ਵਰਤਿਆ ਪਰ ਤੇਰੇ ਦਰ ਦਾ ਨਮਕ ਖਾ ਕੇ ਹਰਾਮ ਕੀਤਾ, ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਦ ਵਡਿਆਈ, ਜੇ ਕਿਰਪਾ ਕਰੇ ਤਾਂ ਇਸ ਗੁਲਾਮ ਨੂੰ ਤੂੰ ਕਿਰਪਾ ਕਰਕੇ ਬਖਸ਼ ਲੈ। ਹਜ਼ੂਰ ਕਹਿੰਦੇ ਨੇ, ਜੇ ਚਾਕਰ ਹੋਵੇ, ਗੁਲਾਮ ਹੋਵੇ ਤੇ ਐਸਾ ਹੋਵੇ, ਤੇ ਜੇ ਕਿਤੇ ਅੰਦਰ ਆ ਜਾਏ ਸਾਹਮਣੇ ਖਲੋ ਕੇ ਕਹਿ ਮੈਂ ਇੰਨੀ ਸੇਵਾ ਕੀਤੀ, ਮੇਰੇ ਵਰਗੀ ਸੇਵਾ ਕਿੰਨੇ ਕਰਨੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਬਸ ਇੰਨੀ ਗੱਲ ਹੀ ਤੇਰੀ ਸੇਵਾ ਨੂੰ ਤਬਾਹ ਕਰ ਸਕਦੀ। ਆਪ ਪੜ੍ਹੇ ਲਿਖੇ ਸੱਜਣ ਬੈਠੇ ਹੋ, ਉਹਨਾਂ ਦੀ ਇੱਕ ਤੁਕ ਹੁੰਦੀ ਹੈ ਕਿ ਇਕਤ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਵਾਰੀ, ਪੜ੍ਹੇ ਲਿਖੇ ਜਿਹੜੇ ਉਰਦੂ ਸਮਝਦੇ ਹੋ ਫਾਰਸੀ, ਉਹ ਕਹਿੰਦੇ ਨੇ ਮਹਿਰਮ ਤੇ ਮੁਜਰਮ ਇਹ ਅੱਖਰ ਤਿੰਨ ਚਾਰ ਇਕੱਠੀ ਜਿਹੜੇ ਲੱਗਦੇ ਨੇ, ਮੀਮ ਖੇ ਰੇ ਤੇ ਮੀਮ, ਆਪਾਂ ਆਮ ਤੌਰ ਤੇ ਬਿੰਦੀ ਲਾਉਂਦੇ ਹਾਂ ਤੇ ਉੱਥੇ ਜਿੱਥੇ ਬਿੰਦੀ ਲੱਗਦੀ ਉਹਨੂੰ ਨੁਕਤੇ ਵਰਤਿਆ ਜਾਂਦਾ, ਬਿੰਦੀ ਨੂੰ ਆਪਾਂ ਸ਼ਬਦ ਨੁਕਤਾ ਵਰਤਨੇ। ਭਾਈ ਸਾਹਿਬ ਕਹਿੰਦੇ ਨੇ ਜਦੋਂ ਉਰਦੂ ਵਿੱਚ ਕਿਸੇ ਨੇ ਫਾਰਸੀ ਵਿੱਚ ਮਹਿਰਮ ਲਿਖਣਾ ਨਾ, ਤੇ ਉਦੋਂ ਲਿਖਿਆ ਜਾਂਦਾ ਮੀਮ ਖੇ ਰੇ ਤੇ ਮੀਮ ਮਹਿਰਮ, ਤੇ ਕਹਿੰਦੇ ਨੇ ਬਸ ਪੈਨ ਚੁੱਕ ਕੇ ਪੈਨਸਲ ਚੁੱਕ ਕੇ ਜਿਹੜਾ ਮਹਿਰਮ ਲਿਖਿਆ ਨਾ, ਜਿਹੜੀ ਖੇ ਵੇ ਉਸ ਖੇ ਦੇ ਥੱਲੇ ਇੱਕ ਬਿੰਦੀ ਪਾ ਦਿਓ ਤੇ ਖੇ ਤੋਂ ਜੀਮ ਬਣ ਜਾਂਦੀ ਏ, ਤੇ ਜਦੋਂ ਸੱਜਣਾ ਇੱਕ ਬਿੰਦੀ ਬਣ ਗਿਆ ਪੈਦਾ ਤੇ ਜੀਮ ਬਣ ਗਈ ਤੇ ਸੱਚ ਜਾਣੀ ਜਿਹੜਾ ਮਹਿਰਮ ਸੀ ਉਹ ਮੁਜਰਮ ਬਣ ਜਾਂਦਾ। ਉਸੇ ਵੇਲੇ ਮਹਿਰਮ ਦਾ ਅਰਥ ਹੁੰਦਾ ਭੇਦੀ ਰਾਜਦਾਨ, ਤੇ ਮੁਜਰਮ ਦਾ ਅਰਥ ਆਪ ਜਾਣਦੇ ਹੋ ਕਿ ਜਿਹਨੇ ਗੁਨਾਹ ਕੀਤਾ ਹੋਵੇ, ਕਹਿਣ ਲੱਗੇ ਸੇਵਾ ਕਰੇਗਾ ਗੁਰੂ ਦਾ ਭੇਦੀ ਬਣ ਜਾਏਗਾ, ਤੇ ਜੇ ਕਿਤੇ ਇੱਕ ਨਿਕਤਾ ਕੌਮੇ ਦਾ ਲੱਗ ਗਿਆ ਮੈਂ ਸੇਵਾਦਾਰ ਗੁਰੂ ਨੇ ਮੈਨੂੰ ਕੀ ਦਿੱਤਾ, ਤੇ ਕਹਿਣ ਲੱਗੇ ਸੱਜਣਾ ਬਸ ਇੱਕ ਨੁਕਤੇ ਨੇ ਦੋਸ਼ੀ ਕਰ ਦੇਣੀ, ਸਭ ਕੁਝ ਤੇਰਾ ਜਾਂਦਾ ਰਹੇ। ਹਜ਼ੂਰ ਦੇ ਪਿਆਰੇ ਸਿੱਖ ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਇਕਤ ਨੁਕਤੇ ਹੋਏ ਜਾਏ, ਤੇ ਇਹ ਵਾਰ ਉਹ ਵੇ ਜਿਹਦੇ ਵਿੱਚ ਛੇ ਗੁਰੂ ਸਾਹਿਬਾਨਾਂ ਦੇ ਤੱਕ ਜਿਹੜੇ ਸਿੱਖ ਸਨ ਉਹਨਾਂ ਦੇ ਨਾਵਾਂ ਦਾ ਜ਼ਿਕਰ ਕੀਤਾ। ਕਹਿਣ ਲੱਗੇ ਇਕਤ ਨੁਕਤੇ ਹੋਏ ਜਾਏ ਮਹਿਰਮ ਮੁਜਰਮ ਖੈਰ ਖੁਆਰੀ, ਕੇਵਲ ਇੱਕ ਨੁਕਤਾ ਹੈ, ਇੱਕ ਬਿੰਦੀ ਲੱਗਣ ਦੀ ਦੇਰ ਏ। ਸੱਜਣਾ ਜੇ ਭੇਦੀ ਹੋਈਏ ਤੇ ਖੈਰ ਝੋਲੀ ਵਿੱਚ ਪੈਂਦੀ ਏ, ਤੇ ਜੇ ਦੋਸ਼ੀ ਹੋ ਜਾਈਏ ਤੇ ਬੰਦੇ ਦੀ ਖੁਆਰੀ ਹੋ ਜਾਂਦੀ। ਹਜ਼ੂਰ ਨੇ ਕਿਰਪਾ ਕੀਤੀ, ਪਰ ਹੁਣ ਦੇਖੋ ਭਾਈ ਸਾਹਿਬ ਦੀ ਇੱਕ ਪੌੜੀ ਅਕਸਰ ਅਸੀਂ ਪੜ੍ਹਨੀ, ਆਪ ਨੂੰ ਸਾਰਿਆਂ ਨੂੰ ਮੇਰਾ ਖਿਆਲ ਯਾਦ ਹੋਣੀ, ਉਹ ਜਿਤਨੀ ਪੌੜੀ ਪੜ੍ਹਨੀ ਸੌਖੀ ਏ, ਜਿੰਨੇ ਉਹਦੇ ਅਰਥ ਕਰਨੇ ਆਸਾਨ ਨੇ, ਉਨੀ ਉਸ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਪੌੜੀ ਪਿੱਛੇ ਇੱਕ ਚਾਕਰ, ਇੱਕ ਗੁਲਾਮ, ਇੱਕ ਮੁਰੀਦ ਉਹਦਾ ਜੀਵਨ ਨਿਰੂਪਣ ਕੀਤਾ, ਤੇ ਇੱਕ ਇੱਕ ਸ਼ਬਦ ਜਿਹੜਾ ਉਹ ਬੜੀ ਵੱਡੀ ਵਿਆਖਿਆ ਦਾ ਮੁਥਾਜ ਹੈ। ਭਾਈ ਸਾਹਿਬ ਦੀ ਅਸੀਂ ਪੌੜੀ ਪੜ੍ਹਨੀ ਆ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਉਹਨੂੰ ਚਾਕਰ ਕਹਿ ਲਓ, ਉਹਨੂੰ ਗੁਲਾਮ ਕਹਿ ਲਓ, ਭਾਵਾਂ ਚਾਕਰ ਤੇ ਗੁਲਾਮ ਵਿੱਚ ਥੋੜਾ ਜਿਹਾ ਅੰਤਰ ਹੁੰਦਾ ਕਿ ਚਾਕਰ ਤਨਖਾਹ ਲੈਂਦਾ ਤੇ ਗੁਲਾਮ ਇੱਕੋ ਵਾਰੀ ਖਰੀਦਿਆ ਜਾਂਦਾ, ਪਰ ਅਰਥ ਆਪਾਂ ਚੁਕਾਣੇ ਨੇ। ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਮੁੱਲ ਖਰੀਦੀ ਜੇ ਕਹਿੰਦੇ ਨੇ ਲਾਲਾ ਤੋਲਾ, ਤੇ ਭਾਈ ਸਾਹਿਬ ਕਹਿੰਦੇ ਨੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਕਿ ਜਿਹੜਾ ਅਸਲ ਵਿੱਚ ਮੁਰੀਦ ਹੈ ਉਹ ਮਰ ਕੇ ਬਣਦਾ, ਜਿਉਂਦੇ ਕਦੀ ਮੁਰੀਦ ਨਹੀਂ ਬਣ ਸਕਦੇ। ਹੁਣ ਇੱਕ ਸਵਾਲ ਉੱਠੇਗਾ ਵੀ ਉਹ ਮਰਨਾ ਕੀ ਹੈ, ਕਿਹਦਾ ਅਰਥ ਹੈ ਵੀ ਮਰਨਾ ਕੀ ਹੈ, ਕਿਵੇਂ ਮਰਦਾ? ਤੇ ਉਸ ਵੇਲੇ ਬਾਬਾ ਕਬੀਰ ਜੀ ਦੇ ਬਚਨ ਚੇਤੇ ਆਉਂਦੇ ਨੇ, ਕਹਿੰਦੇ ਨੇ ਉਹ ਗੁਰੂ ਅਨਿਆਲੇ ਤੀਰ ਮਾਰਦਾ, ਉਹਦਾ ਮਰਨਾ ਅਸਲ ਵਿੱਚ ਉਹਦੇ ਅੰਦਰ ਦੇ ਫੁਰਨੇ ਮਰ ਜਾਂਦੇ ਨੇ, ਉਹਦੇ ਅੰਦਰ ਦੀਆਂ ਖਾਹਿਸ਼ਾਂ ਮਰ ਜਾਂਦੀਆਂ ਨੇ ਸੰਸਾਰ ਦੀਆਂ। ਤੇ ਸ਼ਬਦ ਉਹਨਾਂ ਨੇ ਵਰਤੇ ਨੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਸ਼ੇਖ, ਕਬੀਰ ਗੁੰਗਾ ਕੂਆ ਬਾਬਰਾ ਬਹਿਰਾ ਕੂਆ ਕਾਨ, ਇਹ ਅਸਲ ਵਿੱਚ ਮੁਰੀਦ ਦਾ ਜੀਵਨ ਹੈ। ਗੁੰਗਾ ਕੂਆ ਬਾਬਰਾ ਬਹਿਰਾ ਕੂਆ ਕਾਨ, ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰਬਾਨ। ਭਾਈ ਸਾਹਿਬ ਕਹਿੰਦੇ ਨੇ ਗੱਲਾਂ ਨਾਲ ਨਹੀਂ, ਮੁਰਦੇ ਬਣ ਕੇ ਮੁਰੀਦ ਬਣੀ ਦੇ, ਆਪਣੇ ਮੈਂ ਨੂੰ ਮਾਰ ਕੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਤੇ ਅੱਗੇ ਕਹਿਣ ਲੱਗੇ ਸਾਬਰ, ਕਈ ਥਾਵਾਂ ਤੇ ਪਾਠ ਸਬਰ ਹੁੰਦਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਦੇਖੋ ਇੱਕ ਤੁਕ ਵਿੱਚ ਕਿੰਨੇ ਵੱਡੇ ਸ਼ਬਦ ਵਰਤੇ ਨੇ। ਕਹਿਣ ਲੱਗੇ ਪਹਿਲੀ ਗੱਲ, ਜਿਹੜਾ ਮੁਰੀਦ ਬਣਦਾ ਉਹ ਸਬਰ ਦਾ ਪੁਤਲਾ ਹੁੰਦਾ, ਉਹਦੇ ਅੰਦਰ ਸਬਰ, ਉਹਦੇ ਅੰਦਰ ਸੰਤੋਖ ਬੜਾ। ਦੂਜੀ ਗੱਲ, ਉਹ ਸਿਦਕ ਉਹਨੂੰ ਕਮਾਇਆ ਆਪਣੀ ਜ਼ਿੰਦਗੀ ਵਿੱਚ। ਤੇ ਤੀਜਾ ਸ਼ਬਦ ਵਰਤਿਆ, ਉਹ ਸ਼ਹੀਦ ਹੁੰਦਾ। ਤੇ ਵੈਸੇ ਸ਼ਹੀਦ ਦਾ ਅੱਖਰੀ ਅਰਥ ਹੁੰਦਾ ਕਿ ਸੱਚ ਤੇ ਗਵਾਹੀ ਦੇਣ ਵਾਲਾ। ਸ਼ਹੀਦ ਦਾ ਅਰਥ ਆਪਾਂ ਕਰਨੇ ਆ ਜਿਹੜਾ ਸੱਚ ਤੇ ਖਲੋਤਾ ਹੈ। ਮੁਰੀਦ ਹੀ ਹੋਵੇ ਗੁਰਮੁਖੋ, ਜਿਹਦੇ ਅੰਦਰ ਸਬਰ ਹੋਵੇ, ਜਿਹਦੇ ਅੰਦਰ ਸੰਤੋ ਸਿਦਕ ਹੋਵੇ, ਤੇ ਜਿਹੜਾ ਸਿਦਕ ਵਾਲਾ ਸ਼ਹੀਦ ਸੱਚ ਤੇ ਮਰਨ ਵਾਲਾ ਹੋਵੇ, ਤੇ ਚੌਥਾ ਉਹਦੇ ਵਿੱਚ ਗੁਣ ਹੋਵੇ ਉਹ ਭਰਮ ਤੇ ਭੈ ਤੋਂ ਮੁਕਤ ਹੋਵੇ। ਕੋਈ ਭਰਮ ਨਹੀਂ, ਕੋਈ ਸ਼ੱਕ ਨਹੀਂ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਕੋ ਖੋਵਣਾ, ਗੋਲਾ ਮੁੱਲ ਖਰੀਦ ਕਾਲੇ ਜੋਗਣਾ। ਉਹ ਗੁਰੂ ਦੇ ਦਰ ਤੇ ਵਿਕਿਆ ਹੋਇਆ ਗੁਲਾਮ ਹੈ ਤੇ ਗੁਰੂ ਦੀ ਕਾਰ ਵਿੱਚ ਲੱਗਾ ਗੋਲਾ ਮੁੱਲ ਖਰੀਦ ਕਾਲੇ ਜੋਗਣਾ ਤੇ ਕਹਿਣ ਲੱਗੇ ਨਾ ਕਿਸ ਭੁੱਖ ਨਾ ਨੀਂਦ ਨਾ ਖਾਣਾ ਸੌਣਾ। ਗੁਰਮੁਖ ਦੋ ਚੀਜ਼ਾਂ ਦੋ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਇੱਕ ਭੁੱਖ ਤੇ ਦੂਜਾ ਖਾਣਾ। ਇੱਕ ਤੁਖ ਵੀ ਸ਼ਬਦ ਵਰਤਿਆ ਨੀਂਦ ਤੇ ਦੂਜਾ ਸੌਣਾ। ਖਾਣ ਦਾ ਸੰਬੰਧ ਭੁੱਖ ਨਾਲ ਤੇ ਸੌਣ ਦਾ ਸੰਬੰਧ ਨੀਂਦ ਨਾਲ। ਨਾ ਕਿਸ ਭੁੱਖ ਨਾ ਨੀਂਦ ਨਾ ਖਾਣਾ ਸੌਣਾ, ਨਾ ਉਹਨੂੰ ਦੁਨੀਆਂ ਦੀ ਭੁੱਖ ਸਤਾਉਂਦੀ ਹੈ ਤੇ ਨਾ ਉਹਨੂੰ ਨੀਂਦ ਸਤਾਉਂਦੀ। ਹੁਣ ਆਪਾਂ ਕਹਾਂਗੇ ਵੀ ਖੈ ਉਹ ਬੰਦਾ ਨੀਂਦ ਤੋਂ ਬਿਨਾਂ ਬਚ ਸਕੇਗਾ? ਗੁਰਮੁਖੋ ਅਸਲ ਵਿੱਚ ਕਮਾਈ ਕਰਕੇ ਜਿਸ ਥਾਂ ਤੇ ਉਹ ਵੱਸਦਾ ਪਿਆ ਉੱਥੇ ਨੀਂਦ ਤੇ ਭੁੱਖ ਵਾਲੀ ਬਿਰਤੀ ਉਹਨੂੰ ਕਦੀ ਵੀ ਡੁਲਾ ਨਹੀਂ ਸਕਦੀ। ਮਹਾਰਾਜ ਜੀ ਨੇ ਇਹਨੂੰ ਗੱਲਾਂ ਨੂੰ ਨਹੀਂ ਕਿਹਾ, ਅਸਲ ਵਿੱਚ ਇਹ ਉਹ ਅਵਸਥਾ ਹੈ ਜਿਹਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼। ਉਹ ਮਨ ਜਿਹੜਾ ਉਸ ਦਸਮ ਵਿੱਚ ਜਾ ਪਹੁੰਚੇ ਮਨ ਚੜਿਆ ਦਸਵੇਂ ਆਕਾਸ਼ ਤਿੱਥੇ ਊਂਗ ਨਾ ਭੁੱਖਾ ਹੈ ਔਰ ਅੰਮ੍ਰਿਤ ਨਾਮ ਸੁਖ ਵਾਸ ਹੈ। ਨਾਨਕ ਦੁੱਖ ਸੁੱਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ਼। ਨਾ ਕਿਸ ਭੁੱਖ ਨਾ ਨੀਂਦ ਨਾ ਖਾਣਾ ਸੌਣਾ। ਕਹਿਣ ਲੱਗੇ ਪੀਅਨ ਹੋਏ ਜਦੀਦ, ਜਦੀਦ ਦਾ ਅਰਥ ਹੁੰਦਾ ਤਾਜ਼ਾ, ਕਿ ਤਾਜ਼ਾ ਆਟਾ ਪੀ ਕੇ ਤਿਆਰ ਕਰਕੇ ਲਿਆਉਂਦਾ। ਪੀਅਨ ਹੋਏ ਜਦੀਦ ਪਾਣੀ ਧੋਵਣਾ, ਪੱਖੇ ਦੀ ਤਾਕੀਦ ਪਗਮਲ ਧੋਵਣਾ। ਸੇਵਕ ਹੋਏ ਸੰਜੀਦ, ਗੰਭੀਰ ਹੋਵੇ ਚੰਚਲ ਨਾ ਹੋਵੇ। ਕਹਿਣ ਲੱਗੇ ਨਾ ਹੱਸਣ ਰੋਵਣਾ, ਨਾ ਤਾਂ ਦੁੱਖ ਆਇਆ ਕਦੀ ਸਿਰ ਤੇ ਬਾਂਹ ਰੱਖ ਕੇ ਰੋਂਦਾ ਤੇ ਨਾ ਕਦੀ ਸੁੱਖ ਆਵੇ ਤੇ ਭੰਗੜੇ ਪਾਉਂਦਾ। ਕਹਿਣ ਲੱਗੇ ਇੰਨਾ ਗੰਭੀਰ ਇੰਨਾ ਟਿਕਿਆ ਹੋਵੇ ਸੰਜੀਦ ਹੋਵੇ, ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ। ਤੇ ਅਗਲੀ ਤੁਕ ਉਹਨਾਂ ਨੇ ਕਮਾਲ ਦੀ ਕਹੀ, ਕਹਿਣ ਲੱਗੇ ਦਰ ਦਰਵੇਸ਼ ਰਸ਼ੀਦ ਪਿਰਮ ਰਸ ਪੋਵਣਾ। ਰਸ਼ੀਦ ਦਾ ਅਰਥ ਆਪਾਂ ਕਰਨੇ ਪਹੁੰਚ। ਦਰ ਦਰਵੇਸ਼ ਉਹ ਅਸਲ ਵਿੱਚ ਆਪਣੇ ਸਾਈਂ ਦੇ ਦਰ ਦਾ ਦਰਵੇਸ਼ ਹੈ। ਤੇ ਸਾਹਿਬ ਕਹਿੰਦੇ ਨੇ ਜਿਹੜਾ ਦਰਵੇਸ਼ ਹੈ ਉਹੀ ਚਾਕਰ ਹੈ, ਜਿਹੜਾ ਚਾਕਰ ਹੈ ਉਹੀ ਗੁਲਾਮ ਹੈ, ਜਿਹੜਾ ਗੁਲਾਮ ਹੈ ਸੱਜਣਾ ਸੱਚ ਜਾਣੀ ਉਹੀ ਸੇਵਕ ਹੈ। ਸ਼ਬਦ ਬਿਲਕੁਲ ਨੇੜੇ ਨੇੜੇ ਦੇ ਕਿ ਦਰ ਦਰਵੇਸ਼ ਰਸ਼ੀਦ ਪਿਰਮ ਰਸ ਪੋਵਣਾ। ਤੇ ਦਰਵੇਸ਼ ਦੇ ਅਖਰੀ ਅਰਥ ਹੁੰਦੇ ਨੇ ਦਰਵਾਜ਼ੇ ਤੇ ਲਟਕਿਆ ਹੋਇਆ, ਦਰਵਾਜ਼ੇ ਤੇ ਡਿੱਗਿਆ ਹੋਇਆ। ਤੇ ਗੁਰੂ ਗ੍ਰੰਥ ਸਾਹਿਬ ਨੇ ਜਦੋਂ ਦਰਵੇਸ਼ ਦੀ ਪਰਿਭਾਸ਼ਾ ਦਿੱਤੀ ਤੇ ਕਮਾਲ ਦੇ ਬਚਨ ਕਹੇ, ਕਹਿਣ ਲੱਗੇ ਗਿਣਤੀ ਕਰਦੇ ਨੇ ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ। ਹਜ਼ੂਰ ਦੀ ਅੰਮ੍ਰਿਤ ਬਾਣੀ ਗੁਰੂ ਨਾਨਕ ਸਾਹਿਬ ਦੇ ਬਚਨ। ਤੇ ਜਿਹੜਾ ਦਰਵੇਸ਼ ਹੈ ਨਾ ਇਹਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ। ਤੇ ਬਾਣੀ ਵਿੱਚੋਂ ਪੁੱਛੀਏ ਵੀ ਦਰਵੇਸ਼ ਦੀ ਪਰਿਭਾਸ਼ਾ ਕੀ? ਉਹ ਦਰਵੇਸ਼ ਨਹੀਂ ਕਿ ਜਿਹੜਾ ਕੇਵਲ ਤਨ ਤੇ ਗੋਦੜੀ ਪਾ ਕੇ ਤੇ ਦੁਨੀਆਂ ਦੇ ਰਸਾਂ ਕਸਾਂ ਵਿੱਚ ਮਸਤ ਹੋਵੇ ਤੇ ਲੋਕਾਂ ਨੂੰ ਕਹੀ ਜਾਏ ਮੈਂ ਸਾਈਂ ਦੇ ਦਰ ਦਾ ਦਰਵੇਸ਼ ਹਾਂ? ਬਿਲਕੁਲ ਨਹੀਂ। ਬਾਬਾ ਜੀ ਨੂੰ ਪੁੱਛੋ, ਕਹਿਣ ਲੱਗੇ ਦਰਵੇਸ਼ ਉਹ ਵੇ ਪੀਰ ਵੀ ਆਉਂਦੇ ਨੇ, ਪੈਗੰਬਰ ਵੀ ਆਉਂਦੇ ਨੇ, ਸਾਲਕ ਦਾ ਅਰਥ ਹੁੰਦਾ ਰਾਹ ਵਿਖਾਣ ਵਾਲੇ ਵੀ ਆਉਂਦੇ ਨੇ, ਸੋਧੇ ਦਾ ਅਰਥ ਹੁੰਦਾ ਕਿ ਮਸਤ ਫਕੀਰ ਵੀ ਆਉਂਦੇ ਨੇ। ਤੇ ਸਾਹਿਬ ਕਹਿੰਦੇ ਨੇ ਇਹਨਾਂ ਸਾਰਿਆਂ ਤੋਂ ਉੱਚਾ ਜਿਹੜਾ ਦਰਜਾ ਹੈ ਨਾ ਉਹ ਦਰਵੇਸ਼ ਦਾ। ਮਹਾਰਾਜ ਇਹ ਕਿਉਂ? ਤੇ ਸਾਹਿਬ ਨੇ ਸ਼ਬਦ ਵਰਤੇ ਪੀਰ ਪੈਗੰਬਰ ਸਾਲਕ ਸਾਧਕ ਸੌਦੇ ਔਰ ਸ਼ਹੀਦ ਸ਼ੇਖ ਮੁਜ਼ਾਇਕ ਕਾਜ਼ੀ ਮੁੱਲਾ ਦਰ ਦਰਵੇਸ਼ ਰਸ਼ੀਦ। ਦਰ ਦਰਵੇਸ਼ ਰਸ਼ੀਦ ਸ਼ੀਰ ਦਰ ਤੇ ਪਹੁੰਚ, ਕਿ ਉਹ ਦਰਵੇਸ਼ ਜਿਨ੍ਹਾਂ ਦੀ ਸਾਈਂ ਦੇ ਦਰ ਤੱਕ ਪਹੁੰਚ ਹੋਵੇ, ਸਾਈਂ ਦੇ ਦਰ ਤੱਕ ਜੁੜੇ ਹੋਣ। ਤਵੱਜੋ ਦਿਓ, ਗੁਰਮੁਖੋ ਇਕਾਗਰਤਾ ਥੋੜੀ ਜੀ ਬਣਾਇਓ। ਦਰ ਦਰਵੇਸ਼ ਰਸ਼ੀਦ, ਭਾਈ ਸਾਹਿਬ ਕਹਿ ਰਹੇ ਦਰ ਦਰਵੇਸ਼ ਰਸ਼ੀਦ ਪਿਰਮ ਰਸ ਪੋਵਣਾ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕਹਿਣ ਲੱਗੇ ਦਰ ਦਰਵੇਸ਼ ਰਸ਼ੀਦ। ਤੇ ਮਹਾਰਾਜ ਇਸ ਦਰਵੇਸ਼ ਨੂੰ ਇੰਨਾ ਉੱਚਾ ਦਰਜਾ ਕਿਉਂ? ਕਹਿਣ ਲੱਗੇ ਦਾ ਕਾਰਨ ਪਤਾ ਕਿ ਇਹ ਬਰਕਤ ਤਿੰਨ ਕੋ ਅਗਲੀ ਪੜ੍ਹਦੇ ਰਹਿਣ ਦਰੂਦ। ਹੁਣ ਦਰੂਦ ਪੜ੍ਹਨ ਦਾ ਅਰਥ ਹੁੰਦਾ ਕਿ ਨਮਾਜ਼ ਅਦਾ ਕਰਨ ਤੋਂ ਬਾਅਦ ਖੁਦਾ ਦੇ ਚਰਨਾਂ ਵਿੱਚ ਆਪਣੇ ਵੱਲੋਂ ਰਹਿਮ ਅੱਲਾ ਮੰਗਣਾ। ਕਹਿਣ ਲੱਗੇ ਉਹਨਾਂ ਦਰਵੇਸ਼ਾਂ ਤੇ ਬੜੀ ਰੱਬ ਦੀ ਬਰਕਤ ਏ, ਪਰ ਸੱਚ ਜਾਣੀ ਇੰਨੀ ਬਰਕਤ ਲੈ ਕੇ ਰੱਬ ਦੇ ਚਰਨਾਂ ਚ ਨਮਾਜ਼ ਪੜ੍ਹ ਕੇ ਵੀ ਹੱਥ ਹਿਲਾ ਕੇ ਹੱਥ ਖੜੇ ਕਰਕੇ ਸਾਈਂ ਦੇ ਦਰ ਤੋਂ ਰਹਿਮ ਪੈ ਮੰਗਦੇ, ਉਹਨੇ ਦਰਵੇਸ਼। ਤੇ ਜਦੋਂ ਹਜ਼ੂਰ ਗੁਰੂ ਰਾਮਦਾਸ ਜੀ ਨੂੰ ਪੁੱਛਿਆ, ਉਹਨਾਂ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਸਹਿਜ ਸਾਧ ਸੁਖ ਰਸ ਕਸ ਤਜੀ ਅਲੇ। ਗੁਰਮੁਖੋ ਦਰਵੇਸ਼ ਦੀ ਪਰਿਭਾਸ਼ਾ ਹੈ। ਹੁਣ ਕਹੀ ਜਾਈਏ ਮੈਂ ਦਰਵੇਸ਼
ਤੇ ਆ ਇੱਕ ਚਮੜੀ ਦੀ ਨਿੱਕੀ ਜੀ ਜੀਭ ਹੀ ਕਾਬੂ ਨਾ ਆਵੇ, ਇਹੀ ਰਸ ਖਾ ਖਾ ਕੇ ਖਵਾਰ ਹੋਏ ਤੇ ਕੱਪੜੇ ਪਾ ਕੇ ਕਹਿਦੇ ਮੈਂ ਦਰਵੇਸ਼ਾ ਨਹੀਂ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਦਰਵੇਸ਼ਾਂ ਨੂੰ ਪੜ੍ਹ ਕੇ ਦੇਖੋ ਮੈਂ ਸ਼ਬਦ ਕੁਦਰਤੀ ਆ ਗਿਆ ਤੇ ਇਹਦੇ ਵੱਲ ਨੂੰ ਚੱਲ ਪਈਏ ਤੇ ਫਰਕ ਕੋਈ ਨਹੀਂ, ਚਾਕਰ ਤੇ ਦਰਵੇਸ਼ ਸਾਈਂ ਦੇ ਦਰ ਤੇ ਡਿੱਗੇ ਦੀ ਗੱਲ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਸਾਧ ਦੁਨੀਆ ਦੇ ਸਵਾਦ, ਸਾਧ ਸਹਿਜ ਰਸ ਕਸ ਤਜੀ ਅਲੇ, ਸਾਧ ਸਹਿਜ ਸੁਖ ਰਸ ਕਸ ਤਜੀ ਅਲੇ, ਦੁਨੀਆਂ ਦੇ ਸੁਖ ਦੁਨੀਆਂ ਦੇ ਰਸ ਦੁਨੀਆਂ ਦੇ ਸਵਾਦ ਛੱਡ ਦਿੱਤੇ, ਕਾਪੜ ਛੋਡੇ ਚਮੜ ਲਿਗੇ। ਉਹਨਾਂ ਨੇ ਦੁਨੀਆਂ ਦੇ ਕੱਪੜੇ ਦਰ ਦਰ ਜਿਹੜੇ ਲਿਸ਼ਕ ਪੁਸ਼ਕ ਵਾਲੇ ਨੇ, ਉਹਨਾਂ ਨੇ ਤਨ ਢੱਕਣ ਲਈ ਵਸਤਰ ਨੂੰ ਅਪਣਾਇਆ, ਨਾ ਕਿ ਦੁਨੀਆਂ ਵਿੱਚ ਆਪਣਾ ਵਿਖਾਵਾ ਕਰਨ ਵਾਸਤੇ। ਚਮੜ ਲਿਗੇ, ਕਹਿਣ ਲੱਗੇ ਦੁਖੀਏ ਦਰਦ ਵੰਦ ਦਰ ਤੇਰੇ ਨਾਮ ਰਤੇ ਦਰਵੇਸ਼ ਪਏ, ਤੇਰੇ ਦਰ ਦੇ ਉਹ ਗੁਲਾਮ ਨੇ ਨਾਮ ਵਿੱਚ ਰਤੇ ਨੇ ਤੇ ਤਸਾਈਆਂ, ਤੇਰੇ ਦਰ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਪਰਵਾਹ ਵੀ। ਜਦੋਂ ਹਜ਼ੂਰ ਦਾ ਸ਼ਬਦ ਦਰਵੇਸ਼ ਪੜਿਆ ਤੇ ਬਾਣੀ ਵਿੱਚ ਜਦੋਂ ਪੜ੍ਹਨ ਆ ਤੇ ਬੜੇ ਸੋਹਣੇ ਬਚਨ ਕਿਹਾ, ਮੈਂ ਕਹਿੰਦਾ ਗੁਰੂ ਅੰਗਦ ਸਾਹਿਬ ਨੇ ਚਾਕਰੀ ਕਮਾਈ ਜੇ, ਤੇ ਚਾਕਰੀ ਕਮਾ ਕੇ ਕਿਹਾ ਸੀ ਸੱਜਣਾ ਅੱਗੋਂ ਖੁੱਜਤ ਕਰਕੇ ਮਾਲਕ ਦੀ ਕਿਰਪਾ ਨਹੀਂ ਮਿਲਦੀ ਹੁੰਦੀ। ਦੇਖੋ ਸੱਤੇ ਬਲਵੰਡ ਨੇ ਇੱਕ ਬਚਨ ਵਰਤਿਆ, ਕਹਿਣ ਲੱਗੇ ਦਰ ਦਰਵੇਸ਼ ਖਸਮ ਦੇ ਮੈਂ ਸੱਚੇ ਬਾਲੀ ਲਾਲੀ। ਕਹਿਣ ਲੱਗੇ ਧੰਨ ਗੁਰੂ ਅੰਗਦ ਸਾਹਿਬ ਦੇ ਚਿਹਰੇ ਤੇ ਜਿਹੜੀ ਲਾਲੀ ਟੱਕਦੀ ਹੈ ਉਹ ਇਸ ਕਰਕੇ ਵੀ ਧੰਨ ਗੁਰੂ ਨਾਨਕ ਸਾਹਿਬ ਦੇ ਦਰ ਦੇ ਦਰਵੇਸ਼ ਨੇ, ਉਹਨਾਂ ਦੇ ਦਰ ਤੇ ਡਿੱਗੇ ਹੋਏ ਨੇ। ਤਵਜੋ ਦਿਆ ਜੇ ਗੁਰਮੁਖੋ, ਦਰਵੇਸ਼ ਸ਼ਬਦ ਬੰਦ ਤੇ ਬਾਬੇ ਫਰੀਦ ਨੇ ਆਪਣੀ ਬਾਣੀ ਵਿੱਚ ਇਹਦੀ ਬੜੀ ਵਰਤੋਂ ਕੀਤੀ। ਉਹ ਕਹਿੰਦੇ ਨੇ ਦਰਵੇਸ਼ ਅਸਲ ਵਿੱਚ ਹੁੰਦਾ ਕੀ ਹੈ, ਗੁਲਾਮ ਜਾਂ ਚਾਕਰ ਕੌਣ ਹੈ। ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਫਰੀਦਾ ਦਰਵੇਸ਼ੀ ਗਾਖੜੀ, ਚੱਲਾ ਦੁਨੀਆ ਭੱਤ, ਬਲ ਉਠਾਈ ਪੋਤਲੀ ਕਿੱਥੇ ਵੰਜਾਂ ਘੱਟ। ਕਹਿੰਦੇ ਨੇ ਖੈ ਦਰਵੇਸ਼ ਤੇ ਲੋਕ ਤੈਨੂੰ ਕਹਿੰਦੇ ਪਏ ਨੇ ਵੀ ਤੂੰ ਸਾਈਂ ਦੇ ਦਰ ਤੇ ਡਿੱਗਿਆ, ਕਦੀ ਆਪਣੇ ਸਿਰ ਵੱਲ ਝਾਤੀ ਮਾਰੀ ਆ, ਪੰਗ ਤਾਂ ਉਹ ਚੁੱਕੀ ਆ ਜਿਹੜੀ ਦੁਨੀਆਦਾਰਾਂ ਵਾਲੀ ਹੈ। ਇਹੀ ਕਾਰਨ ਕਿ ਦੁਨੀਆਦਾਰ ਨੂੰ ਆਪਣੇ ਬੱਚਿਆਂ ਦਾ ਫਿਕਰ ਹੈ ਕਿ ਕੱਲ ਮੇਰੇ ਬੱਚਿਆਂ ਦਾ ਕੀ ਬਣੇਗਾ, ਉਹ ਤਾਂ ਕੁੜਿਆ ਫਿਰਦਾ, ਤੇ ਡੇਰੇਦਾਰ ਸਾਹਿਬ ਨੂੰ ਫਿਕਰ ਮੇਰੇ ਚੇਲਿਆਂ ਦਾ ਕੀ ਬਣੇਗਾ, ਚੇਤੇ ਰੱਖੋ ਚਿੰਤਾ ਇੱਕੋ ਜਿਹੀ ਬਣੀ ਪਈ ਹੈ ਦਰਵੇਸ਼ ਤੇ ਸਿਰ ਤੇ ਪੰਡ ਕਰ ਚੁੱਕੀ ਆ ਦੁਨੀਆ ਭਰ। ਉਹ ਦੁਨੀਆਦਾਰ ਬੰਦਿਆਂ ਵਾਲੀ ਪੰਡ ਚੁੱਕ ਕੇ ਚੱਲਣ ਵਾਲਿਆ ਤੂੰ ਕਦੀ ਦਰਵੇਸ਼ ਨਹੀਂ ਹੋ ਸਕਦਾ। ਦਰਵੇਸ਼ ਕਦੀ ਕਿਸੇ ਦੇ ਦਰ ਦਾ ਗੁਲਾਮ ਨਹੀਂ ਜੇ ਹੁੰਦਾ, ਕਦੀ ਵੀ ਕਿਸੇ ਦਰ ਦਾ ਗੁਲਾਮ ਨਹੀਂ। ਬਾਬਾ ਫਰੀਦ ਤਾਂ ਇੱਥੋਂ ਤੱਕ ਇੱਕ ਵਾਰੀ ਅਰਜ਼ ਕੀਤੀ ਸੀ, ਇੰਨੇ ਸਾਈਂ ਦੇ ਰੱਬ ਦੇ ਰੰਗ ਵਿੱਚ ਜੁੜੇ ਉਹਨਾਂ ਨੇ ਸ਼ਬਦ ਵਰਤੇ ਨੇ, ਭਾਵੇਂ ਜਦੋਂ ਪੜ੍ਹੇ ਲਿਖੇ ਸੱਜਣੇ ਦਾ ਵਿਸ਼ਲੇਸ਼ਣ ਕਰਦੇ ਨੇ, ਜਦੋਂ ਪੜ੍ਹਨੀਆਂ ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗਲ ਕੱਪੈ ਚੁੱਖ, ਕਿ ਜਿੱਦਣ ਤੂੰ ਨਾਰਵਾ ਕੱਟਿਆ ਸੀ ਦਾਈ ਉਦਣ ਇੱਕ ਕੰਮ ਕਰਦੀ, ਜਿਹੜਾ ਨਾਰਵਾ ਕੱਟੀ ਇੱਕ ਗਲੇ ਤੇ ਵੀ ਬਲੇਟ ਮਾਰ ਦਿੰਦੀ, ਉਹ ਦੁਨੀਆਂ ਦੇ ਦੁੱਖਾਂ ਵਿੱਚ ਨਾ ਹੀ ਪੈਂਦਾ। ਇਹਦੇ ਅਰਥ ਇਹ ਕਰਦੇ ਆ ਵੀ ਉਹ ਨਿਰਾਸ਼ਾਵਾਦੀ ਨੇ, ਬਿਲਕੁਲ ਨਹੀਂ। ਉਹ ਕਹਿੰਦੇ ਨੇ ਵੀ ਦੇਖ ਜੇ ਇਸਨੇ ਰੱਬ ਦੀ ਬੰਦਗੀ ਨਹੀਂ ਸੀ ਕਰਨੀ, ਨਿਰਾਸ਼ਾਵਾਦੀ ਸ਼ਬਦ ਨਹੀਂ ਹੈ। ਹੁਣ ਗੁਰੂ ਰਾਮਦਾਸ ਦੇ ਇੱਕ ਬਚਨ ਨਹੀਂ ਪੜ੍ਹਦੇ ਕਿ ਜਿਨ ਹਰ ਕਿਰਦਾ ਨਾਮ ਨਾ ਬਸਿਓ ਤਿੰਨ ਮਾਤ ਕੀਜਾ ਹਰ ਵਾਂਝਾ, ਤਿੰਨ ਸੁਣੀ ਦੇ ਫਿਰੈ ਬਿਨ ਨਾਮ ਹੈ ਉਹ ਖੱਪ ਖੱਪ ਮੂਵੇ ਕਰਾਂਝਾ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ, ਮਰ ਨਾ ਚਾਹੀ ਜਿਨ੍ਹਾਂ ਬਿਸਰਤ ਰਾਮ ਨਾਮ ਦੀ ਹੋਣ ਜਿਉਣ ਕੌਣ ਕਾਮ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਕਹਿੰਦੇ ਨੇ ਜੇ ਤੂੰ ਸਰੀਰ ਲੈ ਕੇ ਦਰ ਦਰ ਦਾ ਗੁਲਾਮ ਰਹਿ ਕੇ ਧੱਕੇ ਖਾਣੇ ਸਨ, ਚੰਗਾ ਸੀ ਨਾਰਵੇ ਕੱਟਣ ਵੇਲੇ ਤੇਰੀ ਗਰਦਨ ਉੱਤੇ ਵੀ ਬਲੇਟ ਫਿਰ ਜਾਂਦਾ। ਉਹ ਦੇਖੋ ਦਰਵੇਸ਼ ਦਾ ਜੀਵਨ ਖਿਮਾ ਕਰਿਓ। ਉਹ ਕਹਿੰਦੇ ਨੇ ਫਰੀਦਾ ਦਰਵੇਸ਼ੀ ਗਾਖੜੀ, ਦਰਵੇਸ਼ ਸ਼ਬਦ ਬੜਾ ਸੌਖਾ ਹੀ, ਚਾਕਰ ਸ਼ਬਦ ਬੜਾ ਸੌਖਾ ਹੀ, ਮੇਰੇ ਵਰਗੇ ਆਪਣੇ ਨਾਂ ਪਿੱਛੇ ਲਿਖ ਲੈਂਦੇ ਨੇ ਗੁਲਾਮ ਗੁਰੂ ਕਾ ਚਾਕਰ ਗੋਬਿੰਦ ਕੇ। ਗੁਰਮੁਖੋ ਕਹਿਣਾ ਬਹੁਤ ਸੌਖਾ ਜੇ ਚਾਕਰ, ਭਾਈ ਮਾਂਝ ਨੂੰ ਪੁੱਛ ਕੇ ਦੇਖੋ ਚਾਕਰੀ ਕੀ ਹੈ। ਸਭ ਕੁਝ ਚਲਾ ਗਿਆ ਕਿ ਅੱਜ ਜੇ ਚਿੱਠੀ ਆਉਂਦੀ ਹੈ ਭਾਈ ਮਾਂਝ ਜੀ 20 ਰੁਪਈਏ ਦਿਓ ਤੇ ਚਿੱਠੀ ਮਿਲੇਗੀ ਹੁਕਮਨਾਮਾ, ਤੇ ਪੜ੍ਹ ਕੇ ਚਿੱਠੀ ਰੋ ਪੈਂਦਾ ਤੇ ਦੇਣ ਵਾਲਾ ਕਹਿੰਦਾ ਵੀ ਅੱਗੇ ਤੱਪੜ ਰੁੜ ਗਿਆ ਗਰੀਬੀ ਵਿੱਚ, ਪਤਾ ਨੀ ਰੋਇਆ ਤਾਂ ਇਹ ਰੁਪਈਏ ਕਿੱਥੋਂ ਚੁੱਕ ਕੇ ਲਿਆ ਕੇ ਦਿੱਤੇ ਸੂ। ਕਹਿਣ ਲੱਗਾ ਹੁਕਮਨਾਮਾ ਦੇਖ ਕੇ ਰੋਇਆ, ਕਹਿੰਦਾ ਇਸ ਕਰਕੇ ਰੋਇਆ ਕਿਰਪਾਲੂ ਸਤਿਗੁਰੂ ਇੰਨੇ ਨੇ ਧਨਾੜ ਤੇਰੇ ਦਰ ਦੇ ਸਿੱਖ ਨੇ ਤੇ ਘਾ ਖੋਤਰਨ ਵਾਲੇ ਨੂੰ ਤੂੰ ਨਹੀਂ ਭੁੱਲਿਆ, ਉਹਨੂੰ ਯਾਦ ਰੱਖੀ। ਜੇ ਕਿਤੇ ਪੰਗਤ ਵਿੱਚ ਬਹਿੰਦਾ ਤੇ ਲੰਘਦੇ ਹਜ਼ੂਰ ਕਹਿ ਦਿੰਦੇ ਨੇ, ਕਹਿ ਦਿਆ ਜੇ ਸੇਵਾ ਨਹੀਂ ਮਜ਼ਦੂਰੀ ਹੈ, ਜਿੰਨੀਆਂ ਪੰਡਾਂ ਲਿਆਉਂਦੇ ਉਹਨਾਂ ਖਾਈ ਜਾਣਾ, ਤੇ ਉੱਠ ਕੇ ਪੰਗਤ ਵਿੱਚੋਂ ਗਿਲਾ ਨਹੀਂ ਕੀਤਾ, ਮੈਂ ਤਾਂ ਸਭ ਕੁਝ ਲੁਟਾ ਕੇ ਆ ਗਿਆ। ਹੱਥ ਜੋੜ ਕੇ ਕਹਿੰਦਾ, ਦਾਤਾ ਕਿਰਪਾ ਕੀਤੀ ਹੈ, ਚੰਦਨ ਫੂਕਦਾ ਪਿਆ ਸਾਂ, ਤੂੰ ਕਿਰਪਾ ਕਰਕੇ ਬਚਾ ਦਿੱਤਾ ਹੈ। ਗੁਲਾਮ ਹੈ ਨਾ, ਜਿਸ ਦਿਨ ਪੰਡ ਚੁੱਕ ਕੇ ਲਿਆਉਂਦਾ ਉਦਨ ਕੁਛ ਨਹੀਂ ਮੰਗਦਾ, ਬਸ ਇੱਕੋ ਗੱਲ ਕਹਿੰਦਾ, ਦਾਤਾ ਕਿਰਪਾ ਕਰ, ਮੰਦਾ ਵਾਂ ਚੰਗਾ ਵਾਂ ਤੇਰਾ ਵਾਂ, ਮੇਰੇ ਗੁਨਾਹ ਨਾ ਚਤਾਰ, ਮੇਰੇ ਔਗਣ ਨਾ ਚਤਾਰੀ। ਤੇ ਹਜ਼ੂਰ ਹੱਸ ਕੇ ਕਹਿੰਦੇ ਨੇ, ਮੰਝ ਜੀ ਤੈਨੂੰ ਲੰਗਰ ਦੀ ਸੇਵਾ ਲਈ ਸੱਦਿਆ ਸੀ, ਗੁਰਮੁਖ ਅੱਜ ਤੋਂ ਬਾਅਦ ਤੇਰੇ ਨਾਲ ਹੀ ਲੰਗਰ ਤੋਰਦੇ ਨੇ, ਜਿੱਥੇ ਤੂੰ ਬਹਿੰਦਾ ਕਿਤੇ ਤੋਟਾ ਹੋਣਾ। ਸਾਹਿਬ ਕਹਿ ਰਹੇ ਨੇ, ਫਰੀਦਾ ਦਰਵੇਸ਼ੀ ਗਾਖੜੀ, ਚੱਲਣਾ ਦੁਨੀਆਂ ਪੱਤ, ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ, ਪੰਡਾਂ ਮੈਂ ਗ੍ਰਿਸਤੀਆਂ ਵਾਲੀਆਂ ਦੁਨੀਆਂਦਾਰਾਂ ਵਾਲੀਆਂ ਚੁੱਕੀਆਂ ਨੇ, ਬੰਨ ਉਠਾਈ ਪੋਟਲੀ, ਮੋਹ ਦੀਆਂ ਪੋਟਲੀਆਂ ਦੁਨੀਆਂ ਦੀਆਂ ਪੰਡਾਂ ਚੁੱਕੀਆਂ ਨੇ, ਕਿੱਥੇ ਵਹੀਆਂ ਘੱਟ, ਇਹਨੂੰ ਕਿੱਥੇ ਫੱਟ ਕੇ ਤੁਰ ਜਾਣਾ। ਅੱਗੇ ਫਿਰ ਸ਼ਲੋਕ ਕਹਿੰਦੇ, ਕਿੱਜ ਨਾ ਬੁੱਝੈ ਕਿੱਜ ਨਾ ਸੁੱਝੈ, ਦੁਨੀਆਂ ਬੁੱਝੀ ਪਾਏ, ਦਰਵੇਸ਼ ਕੀਤਾ ਕਿਉਂ ਨੇ। ਕਹਿੰਦੇ ਨੇ, ਸਮਝ ਕੋਈ ਨੀ ਪੈਂਦੀ, ਸਾਈ ਮੇਰਾ ਚੰਗਾ ਕੀਤਾ, ਨਹੀਂ ਤਾਂ ਹਮ ਵੀ ਦੱਜਾ, ਮੇਰੇ ਸਾਈਆਂ ਚੰਗਾ ਕੀਤੇ, ਨਹੀਂ ਤੇ ਮੈਂ ਵੀ ਸੜ ਚੱਲਾ ਸਾਂ। ਹੁਣ ਪੁੱਛੋ ਦਰਵੇਸ਼ ਹੈ ਕੌਣ। ਤੇ ਬਾਬੇ ਫਰੀਦ ਵਰਗੇ ਮਹਾਂਪੁਰਸ਼ ਨੇ ਸ਼ਬਦ ਵਰਤੇ ਨੇ, ਇੱਥੋਂ ਤੱਕ ਜ਼ਬਾਨ ਸ਼ੱਕਰ ਵਰਗੀ ਮਿੱਠੀ, ਜਿਹੜਾ ਸੁਣਦਾ ਉਹਦੇ ਅੰਦਰ ਨੂੰ ਠੰਡ ਪੈਂਦੀ ਹੈ। ਤੇ ਜਿੱਦਣ ਕਿਸੇ ਦਿਨ ਦਰਵੇਸ਼ ਦੇ ਸਾਹਮਣੇ ਆਉਂਦਾ ਕਿ ਰੱਬ ਦਾ ਸਾਈਂ ਦਾ ਦਰ ਛੱਡ ਕੇ ਕਿਸੇ ਦੇ ਦਰ ਤੇ ਝੁਕਣਾ ਹੀ, ਤੇ ਦਰਵੇਸ਼ ਦੀ ਰੂਹ ਪੁਕਾਰ ਕੇ ਕਹਿੰਦੀ ਹੈ ਕਿ ਜ਼ਿੰਦਗੀ ਬਹੁਤ ਚੰਗੀ ਹੈ, ਜੀਵਨ ਬਹੁਤ ਕੀਮਤੀ ਹੈ, ਪਰ ਇੱਕ ਕਿਰਪਾ ਕਰੀ, ਜੇ ਦਰਵੇਸ਼ੀ ਦਿੱਤੀ ਆ ਤੇ ਕਿਸੇ ਦੇ ਦਰ ਤੇ ਡਿਮੇ ਨੂੰ ਸੱਚ ਨਹੀਂ, ਤੇ ਕਿਸੇ ਦੇ ਦਰ ਡਿੱਗਣ ਤੋਂ ਪਹਿਲਾਂ ਮੈਨੂੰ ਮੌਤ ਦੀ ਝੋਲੀ ਵਿੱਚ ਪਾ ਦੇ। ਇਹਦਾ ਮਤਲਬ ਦਰਵੇਸ਼ ਇੰਨਾ ਕੁ ਬੇਮਿਸਾਲ ਸ਼ਬਦ ਵਰਤੇ ਕਿ ਫਰੀਦਾ ਪੜ੍ਹਨੇ ਆਪਾਂ ਬਾਹਰ ਪਰਾਏ ਬੈਠਣਾ ਇਹ ਹੁੰਦਾ ਦਰਵੇਸ਼, ਬਾਹਰ ਪਰਾਏ ਬੈਠਣਾ ਕਿਸੇ ਬਗਾਨੇ ਦੇ ਦਰਵਾਜ਼ੇ ਤੇ ਬਿਠਾਈ ਨਾ, ਤੇ ਗੁਰਮੁਖ ਅਰਦਾਸ ਕਰਿਆ ਕਰੋ, ਵਾਹਿਗੁਰੂ ਇੱਕ ਕਿਰਪਾ ਕਰੀ ਭਾਵੇਂ ਸੰਸਾਰੀ ਵੀ ਬਣਾਏ ਤੇ ਕਿਸੇ ਦੇ ਦਰ ਦਾ ਮਸਾਜ ਨਾ ਕਰੇ, ਸਕਾ ਭਰਾ ਵੀ ਪਿਓ ਵੀ ਕਿਉਂ ਨਾ ਹੋਵੇ, ਕਿਸੇ ਦੇ ਦਰ ਦਾ ਮਸਾਜ ਨਾ ਕਰੀ। ਬਾਹਰ ਪਰਾਏ ਬੈਠਣਾ ਸਾਈ ਮੁਝੇ ਨਾ ਦੇ, ਜੇ ਤੂੰ ਏਵੇਂ ਰੱਖ ਸੀ ਜੀ ਉਹ ਸਰੀਰ ਲੈ ਜਿੰਦ ਕੱਢ ਲੈ ਸਰੀਰ ਵਿੱਚੋਂ, ਮੈਂ ਦਰਵੇਸ਼ ਹਾਂ ਤੇ ਜੇ ਅੱਜ ਤੁਰੇ ਨੇ, ਅਖੀਰਲਾ ਸਮਾਂ ਹੈ, ਆਬਾਦਤ ਵਿੱਚ ਬੈਠੇ ਨੇ, ਨਮਾਜ਼ ਪੈ ਪੜ੍ਹਦੇ ਨੇ, ਪੁਗਿਆ ਹੋਇਆ ਸੰਤ ਨੇਮ ਨਹੀਂ ਟੁੱਟਣ ਦਿੰਦਾ। ਜਿਹੜਾ ਰੱਬ ਨਾਲ ਜੁੜ ਗਿਆ ਹੋਵੇ, ਇੰਨੀ ਰੱਬ ਤੱਕ ਉਹਦੀ ਰਸਾਈ ਹੈ, ਕਹਿੰਦਾ ਰੱਬ ਤੈਨੂੰ ਅੱਜ ਹੀ ਮਿਲ ਸਕਦੇ। ਦੇਖੋ ਜਦੋਂ ਆਪਾਂ ਪੜ੍ਹਦੇ ਹਾਂ ਆਜ ਮਿਲਾਵਾ ਸ਼ੇਖ ਫਰੀਦ, ਟਾਕਿਮ ਪੂੰਜੜੀਆਂ ਮਨੋ ਮਚੰਦੜੀਆਂ, ਜਿਨ੍ਹਾਂ ਨੇ ਅੱਗ ਤੇਰੇ ਅੰਦਰ ਲਾਈ ਹੈ, ਤੂੰ ਫੁਰਨੇ ਰੋਕ ਇੰਦਰੀਆਂ ਰੋਕ, ਰੱਬ ਤਾਂ ਅੱਜ ਹੀ ਤੇਰੇ ਕੋਲ ਹੈ, ਇੰਨਾ ਰੱਬ ਦੇ ਨੇੜੇ। ਇੰਨਾ ਸੂਫੀ ਦਰਵੇਸ਼ ਉਹ ਸਾਈਂ ਦੇ ਚਰਨਾਂ ਵੀ ਜੁੜਿਆ, ਪਰ ਉਹਨੇ ਨੇਮ ਨਹੀਂ ਜੇ ਕਦੀ ਟੁੱਟਣ ਦਿੱਤਾ। ਅਸੀਂ ਲੋਕ ਤਾਂ ਪੰਜ ਬਾਣੀਆਂ ਗੁਰੂ ਸਾਹਿਬ ਦੇ ਨੇਮ ਨੂੰ ਵੀ ਕਹਿੰਦੇ ਹਾਂ, ਕੀ ਲੋੜ ਹੈ ਨਿਤਨੇਮ ਕਰਨ ਦੀ, ਕੀ ਲੋੜ ਹੈ ਬਾਣੀ ਪੜ੍ਹਨ ਦੀ। ਉਸ ਫੁੱਗੇ ਉਸ ਫਕੀਰ ਨੂੰ ਪੁੱਛੋ, ਕਹਿੰਦਾ ਫਰੀਦਾ ਬੇਜ ਬਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਦੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਇੱਥੋਂ ਤੱਕ ਕਹਿੰਦਾ ਉੱਚ ਫਰੀਦਾ ਕੁਝੂ ਸਾਂਝ, ਤੇ ਧੰਨ ਗੁਰੂ ਨਾਨਕ ਸਾਹਿਬ ਦਾ ਘਰ ਬੜਾ ਵੱਡਾ ਜੇ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਕਿ ਬਾਬੇ ਨਾਨਕ ਦਾ ਵਿਹੜਾ ਕਿਉਂ ਸਾਰੇ ਕਹਿੰਦੇ ਨੇ ਵੱਡਾ ਹੈ, ਵੱਡਾ ਘਰ ਗੁਰੂ ਨਾਨਕ ਸਾਹਿਬ ਦਾ ਕਿਉਂ ਹੈ। ਗੁਰਮੁਖੋ ਲੋਕਾਂ ਦੇ ਘਰ ਬੜੇ ਸੌੜੇ ਜੇ, ਇੱਥੇ ਘਰ ਦਾ ਅਰਥ ਇਹ ਨਹੀਂ ਕਿ ਘਰ ਵੱਡਾ ਸਾਰਾ ਬਣਾ ਲਿਆ, ਬਾਬੇ ਦਾ ਵਿਹੜਾ ਇੰਨਾ ਵੱਡਾ ਜੇ ਪੰਜ ਵਕਤ ਦਾ ਨਮਾਜ਼ੀ ਪੰਜ ਵਕਤ ਦੀ ਗੱਲ ਕਰਦਾ ਤੇ ਉਹ ਵੀ ਪ੍ਰਵਾਨ। ਜੇ ਇੱਥੇ ਕੋਈ ਵੈਸ਼ਨਵ ਆਉਂਦਾ ਉਹ ਆਪਣੇ ਰਾਮ ਦੀ ਗੱਲ ਕਰਦਾ ਹੈ, ਵਿਠੂ ਦੀ ਗੱਲ ਕਰਦਾ, ਬਾਬਾ ਜੀ ਨੂੰ ਉਹ ਵੀ ਪ੍ਰਵਾਨ ਨੇ। ਕਹਿਣ ਲੱਗੇ ਮੈਂ ਅੱਖਰਾਂ ਪਿੱਛੇ ਨਹੀਂ ਪੈਣਾ, ਮੈਂ ਹੱਥਾਂ ਪਿੱਛੇ ਨਹੀਂ ਪੈਣਾ, ਮੈਂ ਭਾਂਡੇ ਵੇਖ ਕੇ ਨਫ਼ਰਤ ਨਹੀਂ ਕਰਨੀ, ਮੈਂ ਤੇ ਸਿਰਫ ਇੱਕ ਦੇਖਣਾ ਕਿ ਭਾਂਡੇ ਵਿੱਚ ਅੰਮ੍ਰਿਤ ਹੈ ਤੇ ਭਾਵੇਂ ਮਿੱਟੀ ਦਾ ਮਿਲੇ ਤੇ ਭਾਵੇਂ ਪਿੱਤਲ ਦਾ ਮਿਲੇ, ਦੋਨੇ ਪ੍ਰਵਾਨ। ਬਾਬੇ ਫਰੀਦ ਵਰਗਾ ਮਹਾਂਪੁਰਸ਼ ਇੰਨਾ ਨੇਮੀ ਤੇ ਨੇਮ ਹੀ ਪ੍ਰੇਮ ਬਣਦੇ ਹੁੰਦੇ ਨੇ। ਗੁਰਮੁਖੋ ਨੇਮ ਤੋਂ ਬਿਨਾਂ ਪ੍ਰੇਮ ਵੀ ਨਹੀਂ ਜੇ ਬਣਦੇ, ਜਿਹੜਾ ਪ੍ਰੇਮੀ ਉਹ ਨੇਮੀ ਜ਼ਰੂਰ ਹੋਵੇਗਾ। ਸ਼ਬਦ ਵਰਤੇ ਗੁਰਮੁਖੋ ਕਿ ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਰੀ ਰੀਤ, ਕਦੀ ਚੱਲ ਨਾ ਆਇਓ ਪੰਜੇ ਵਕਤ ਮਸੀਤ, ਉੱਠ ਫਰੀਦਾ ਕੁਝੂ ਸਾਜ, ਸੁਬਾ ਨਿਵਾਜ ਗੁਜ਼ਾਰ, ਪਿਆਰਿਓ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਖ ਉਤਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ। ਕਹਿਣ ਲੱਗੇ ਕੁੰਨੇ ਹੇਠ ਜਲਾਈਏ ਬਾਲਣ ਸੰਦੇ ਥਾਂ। ਤਵਜੋ ਦਿਓ, ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ, ਬੈਠੇ ਨੇ ਨਮਾਜ਼ ਤਾਂ ਪੜ੍ਹਦੇ ਨੇ, ਸ਼ਬਦ ਦਰਵੇਸ਼ ਆ ਗਿਆ, ਗੱਲ ਚਾਕਰ ਦੀ ਹੋਈ ਹੈ, ਬੈਠੇ ਨੇ, ਅਖੀਰਲੀ ਨਮਾਜ਼ ਪੜ੍ਹੀ ਤੇ ਬਾਬਾ ਸਾਹਿਬ ਜੀ ਨੂੰ ਗਸ਼ੀ ਪੈ ਗਈ, ਬੇਹੋਸ਼ ਹੋ ਗਏ। ਮੁਰੀਦਾਂ ਨੂੰ ਚੁੱਕਿਆ, ਚੁੱਕ ਕੇ ਜਦੋਂ ਪੁੱਛਦੇ ਆ ਨਮਾਜ਼ ਅਦਾ ਹੋ ਗਈ ਸੀ, ਆਵਾਜ਼ ਆਈ ਨਹੀਂ, ਕਹਿਣ ਲੱਗੇ ਉਜੂ ਕਰਾਓ, ਮੈਂ ਨਮਾਜ਼ ਪੜ੍ਹਨੀ। ਇੱਕ ਨੇ ਆਵਾਜ਼ ਦਿੱਤੀ ਬਾਬਾ ਜੀ, ਬਾਬਾ ਫਰੀਦ ਸਾਹਿਬ ਨੂੰ, ਬਾਬਾ ਖੁਦਾ ਤੱਕ ਤੇਰੀ ਰਸਾਈ ਏ, ਕੀ ਲੋੜ ਹੈ ਹੁਣ ਇਸ ਵੇਲੇ ਤੂੰ ਸਰੀਰ ਨੂੰ ਖੇਚਲ ਦੇ ਕੇ ਨਮਾਜ਼ ਪੜ੍ਹਨ ਦੀ। ਕਹਿਣ ਲੱਗੇ ਤੈਨੂੰ ਪਤਾ ਮੇਰਾ ਅੰਦਰ ਕੀ ਹੋ ਗਿਆ, ਮੈਂ ਜਾਣਦਾ ਤੇ ਮੇਰਾ ਅੱਲਾ ਜਾਣਦਾ ਮੈਂ ਕਿੱਥੇ ਖਲੋਤਾ ਹੋਇਆ, ਹੋ ਸਕਦਾ ਅਖੀਰਲੇ ਸ਼ਬਦਾਂ ਨੇ ਮੇਰਾ ਪਾਰ ਉਤਾਰਾ ਕਰ ਦੇਣਾ ਹੋਵੇ। ਤੇ ਤੁਰਦੇ ਨੇ, ਦਰਵੇਸ਼ ਦੁਨੀਆਂ ਦੀ ਚਾਲ ਨਹੀਂ ਜੇ ਚੁਲਦਾ, ਉਹਨੂੰ ਹੀ ਦਰਵੇਸ਼ ਕਹਿ, ਉਹਨੂੰ ਹੀ ਭਗਤ ਕਹਿ, ਉਹਨੂੰ ਹੀ ਸੰਤ ਕਹਿ, ਉਹ ਕਿਸੇ ਦਾ ਮਸਾਜ ਨਹੀਂ। ਜਦੋਂ ਤੁਰ ਲੱਗੇ ਹੱਥ ਵਿੱਚ ਸੋਤਾ ਭਵਾਂ ਕੇ ਮਾਰਿਆ ਫਰੀਦ, ਸਾਰੀ ਜ਼ਿੰਦਗੀ ਕਿਸੇ ਦੇ ਸਹਾਰੇ ਨਹੀਂ ਜੀਆ, ਹੁਣ ਅਖੀਰ ਤੇ ਚਾਰ ਸਹਾਰੇ ਤੇ ਲੱਕੜ ਦੇ ਸਹਾਰੇ ਤੁਰਨਾ, ਦਰਵੇਸ਼ ਦੀ ਮੌਜ ਹੈ ਨਾ। ਕਹਿਣ ਲੱਗੇ ਦਰਵੇਸ਼ ਕੌਣ ਹੁੰਦਾ, ਉਹਨਾਂ ਸ਼ਬਦ ਵਰਤਿਆ, ਮੈਂ ਅਰਜ਼ ਕਰਨਾ ਚਾਹੁੰਦਾ, ਅੱਖਰ ਦੋਨੋਂ ਇਕੱਠੇ ਨੇ। ਕਹਿਣ ਲੱਗੇ ਫਰੀਦਾ ਸਾਹਿਬ ਦੀ ਕਰ ਚਾਕਰੀ, ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ, ਚਾਕਰ ਤੇ ਦਰਵੇਸ਼। ਕਹਿਣ ਲੱਗੇ ਸਾਹਿਬ ਦੀ ਕਰ ਚਾਕਰੀ ਤੇ ਚਾਕਰੀ ਸ਼ੱਕ ਕਰਕੇ ਨੀ, ਦਿਲ ਦੀ ਲਾਏ ਭਰਾਂਦ, ਜੇ ਦਰਵੇਸ਼ ਬਣੇ ਤੇ ਦੁਨੀਆਂ ਵਾਲੀਆਂ ਪੋਟਲੀਆਂ ਪਰਾ ਸੱਚ, ਦਰਵੇਸ਼ਾਂ ਨੂੰ ਲੋੜੀ ਆ ਰੁੱਖਾਂ ਦੀ ਜਿਰਾ। ਦਰਵੇਸ਼ ਰੁੱਖ ਵਰਗਾ ਹੁੰਦਾ, ਦਰਵੇਸ਼ ਜਿਹੜਾ ਉਹ ਰੁੱਖ ਦੀ ਤਰ੍ਹਾਂ। ਤੇ ਕਦੀ ਪੁੱਛੋ ਫਿਰ ਮਹਾਰਾਜ ਰੁੱਖ ਦਰਵੇਸ਼ ਕਿਵੇਂ ਵੇ, ਤੇ ਇਹਦੀ ਵਿਆਖਿਆ ਭਾਈ ਗੁਰਦਾਸ ਕਰਨਗੇ, ਬਾਣੀ ਦੀ ਤੇ ਲਗੀ ਐਸੀ ਏ ਕਿ ਬਾਣੀ ਵਿੱਚੋਂ ਬਾਣੀ ਖੁਦ ਅਰਥ ਕੋਈ ਕਰਦੀ ਹੈ। ਗੁਰੂ ਸ਼ਬਦ ਆਪਣੇ ਆਪ ਵਿੱਚ ਮੁਕੰਮਲ ਹੈ, ਕਿਸੇ ਦੂਜੇ ਦੀ ਲੋੜ ਨਹੀਂ। ਸਾਹਿਬ ਨੇ ਕਿਹਾ, ਪੁੱਛਿਆ ਮਹਾਰਾਜ ਦਰ ਦਰਵੇਸ਼ ਹੀ ਗਾਖਰੀ ਕਹਿੰਦੇ ਹੋ ਕਿ ਦਰਵੇਸ਼ਾਂ ਨੂੰ ਲੋੜੀ ਆ ਰੁੱਖਾਂ ਦੀ ਜਰਾਂਦ, ਤੇ ਚਾਕੜੀ ਕਰ ਦਰਵੇਸ਼ ਬਣ, ਰੁੱਖ ਦਰਵੇਸ਼ ਇੱਕ ਚੀਜ਼ ਹੈ ਤੇ ਰੁੱਖ ਵਿੱਚ ਕੀ ਖੂਬੀ ਹੈ। ਤੇ ਭਾਈ ਗੁਰਦਾਸ ਕਹਿੰਦੇ ਨੇ, ਖੂਬੀ ਇਹ ਹੀ ਕਿ ਧਰਤੀ ਉੱਤੇ ਰਿੱਖ ਸੁਰ ਸਿਰ ਤਲਵਾਇਆ, ਆਪ ਸਾਂਦੇ ਦੁੱਖ ਜਗ ਵਰਸਾਇਆ। ਦਰਵੇਸ਼ ਆਪ ਦੁੱਖ ਸਹਾਰਦਾ ਹੈ ਤੇ ਦੁਨੀਆਂ ਨੂੰ ਵਸਾ ਵਰਸਾਨ ਤੁਰ ਪੈਂਦਾ। ਲੋਕ ਵੱਟੇ ਮਾਰਦੇ ਨੇ ਤੇ ਵੱਟੇ ਮਾਰਨ ਵਾਲਿਆਂ ਨੂੰ ਫਲ ਦਿੰਦਾ, ਧੁੱਪ ਵਿੱਚ ਆਏ ਥੜੇ ਥੱਲੇ ਬਹਿੰਦੇ ਨੇ, ਛਾਂ ਦਿੰਦਾ, ਤੇ ਜਿੱਦਣ ਚੀਰ ਕੇ ਲਿਜਾਂਦੇ ਨੇ ਠੰਡੀ ਹਵਾ ਚੱਲਦੀ ਏ, ਤੇ ਦਰਵੇਸ਼ ਰੁੱਖ ਉਹਨਾਂ ਦੀ ਤਖਤੇ ਬਣ ਕੇ ਉਹਨਾਂ ਨੂੰ ਠੰਡੀ ਹਵਾ ਤੋਂ ਘਰ ਵਿੱਚ ਬਚਾਉਂਦਾ, ਤੇ ਜਿੱਦਣ ਦਰਿਆ ਵੀ ਜਾਣ ਲੱਗਦੇ ਨੇ ਉਹਦੀਆਂ ਲੱਕੜੀ ਬੇੜੀ ਬਣ ਕੇ ਡੁੱਬਣ ਤੋਂ ਬਚਾ ਦਿੰਦੀਆਂ। ਰੁੱਖ ਦਰਵੇਸ਼ ਹੈ, ਦਰਵੇਸ਼ ਰੁੱਖ ਹੈ। ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜਗ ਵਰਸਾਇਆ, ਫਲ ਦੇ ਲਾਇਨ ਭੁੱਖ ਵੱਟ ਵਗਾਇਆ, ਸ਼ਾਮ ਘਣੀ ਬੈ ਸੁੱਖ ਮਨ ਪਰਚਾਇਆ, ਵਧਣ ਆਏ ਮਨੁੱਖ। ਕਹਿਣ ਲੱਗੇ ਆਪ ਪਛਾਇਆ, ਅਖੀਰ ਤੇ ਕਹਿੰਦੇ ਨੇ ਵਿਰਲੇ ਹੀ ਸਨ ਮੁੱਖ, ਭਾਣਾ ਪਾਇਆ ਕੋਈ ਕਾਵਾਂ ਕਾਵਾਂ। ਜਿਹੜਾ ਵਾਕੀ ਚਾਕਰ ਤੇ ਭਾਣਾ ਮੰਨਣ ਵਾਲਾ ਦਰਵੇਸ਼ ਹੁੰਦਾ। ਅੱਜ ਤਵੱਜੋ ਦਿਓ ਇਹਨਾਂ ਅੰਮ੍ਰਿਤ ਬਲਚਨਾ ਵੱਲ। ਕਹਿਣ ਲੱਗੇ ਚਾਕਰ ਲੱਗੈ ਚਾਕਰੀ, ਚਾਕਰ ਦਾ ਅਰਥ ਹੈ ਨੌਕਰ, ਲੱਗੈ ਚਾਕਰੀ। ਕਹਿੰਦੇ ਨੇ ਜੇਕਰ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਕਰੇ, ਲੱਗੈ ਚਾਕਰੀ, ਚਾਕਰੀ ਵਿੱਚ ਲੱਗ ਜਾਏ, ਸੇਵਾ ਕਰੇ, ਤੇ ਫਿਰ ਇਹਦੇ ਵਿੱਚ ਇੱਕ ਖੋਟ ਹੋਵੇ, ਕਿਹੜਾ? ਨਾਲੇ ਗਾਰਬ ਵਾਦ, ਨਾਲੇ ਦਾ ਅਰਥ ਅਤੇ। ਕਹਿਣ ਲੱਗੇ ਅਤੇ ਨਾਲ ਨਾਲ, ਨਾਲੇ ਦਾ ਅਰਥ ਨਾਲ ਨਾਲ ਵੀ ਕਰਾਂਗੇ। ਕਹਿਣ ਲੱਗੇ ਨਾਲੇ ਨਾਲੇ ਕਰਦਾ ਕੀ ਇਹ? ਗਾਰਬ ਹੰਕਾਰ ਬੜਾ ਕਰਦਾ, ਮੇਰੇ ਵਰਗਾ ਨੌਕਰ ਹੀ ਕੋਈ ਨਹੀਂ। ਤੇ ਅਗਲੀ ਬਚਨ ਕਿਆ? ਕਹਿਣ ਲੱਗੇ ਚਲੋ ਜੇ ਅੰਦਰ ਖਾਤੇ ਕਰਦਾ ਤੇ ਅੰਦਰ ਇਹ ਜਿਹੜੀ ਰਿੱਝੀ ਸੀ ਢੱਕੀ ਰਹਿਣ ਦਿੰਦੋ। ਬਾਦ ਬਾਦ ਕਰਕੇ ਆਪਣੇ ਮਾਲਕ ਦੇ ਸਾਹਮਣੇ ਖਲੋ ਕੇ ਕਹਿੰਦਾ, ਮੈਂ ਜਨਾਉਂਦਾ ਤੈਨੂੰ ਕਿਹਨੇ ਜਾਣਨਾ ਸੀ? ਸੱਤੇ ਬਲਵੰਤ ਨੇ ਕਿਹਾ ਨੇ, ਇੱਕ ਪਾਸੇ ਗਾਉਣਾ ਕਿ ਖਾਉ ਢਾਡੀ ਖਰਪੁਰਬ ਖਤਮ ਕਾ ਹੜ ਕਹਿ ਦਰਿਆਇਆ, ਇੱਕ ਪਾਸੇ ਗਾਉਣਾ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇ ਦੇ, ਢਾਡੀ ਦਾ ਅਰਥ ਹੀ ਹਰ ਗਸ ਕਰਨ ਵਾਲਾ। ਇੱਕ ਪਾਸੇ ਚਾਕਰ ਬਣਨਾ, ਦੂਜੇ ਪਾਸੇ ਖਲੋ ਕੇ ਕਹਿਣਾ, ਗੁਰੂ ਨਾਨਕ ਨੂੰ ਕੌਣ ਜਾਣਦਾ ਜੇ ਮਰਦਾਨਾ ਨਾ ਕੀਰਤਨ ਕਰਦਾ। ਇਹਦਾ ਮਤਲਬ ਨਾਲੇ ਹੰਕਾਰ ਵੀ ਹੈ ਤੇ ਹੰਕਾਰ ਦੇ ਨਾਲ ਜ਼ਬਾਨ ਵੀ ਝਗੜੇ ਵਾਲੀ। ਚਾਕਰ ਲੱਗੇ ਚਾਕਰੀ, ਨਾਲੇ ਗਾਰਬਵਾਦ, ਤੇ ਸੇਵਾ ਕਰਕੇ ਫਿਰ ਸਾਹਿਬ ਕਹਿੰਦੇ ਨੇ ਗੱਲਾਂ ਕਰੇ ਘਨੇਰੀਆਂ, ਬੜੀਆਂ ਗੱਲਾਂ ਕਰਦਾ। ਤੇ ਅਸਲ ਵਿੱਚ ਗੁਰਮੁਖੋ ਜਿਹੜੇ ਸੇਵਾ ਕਰਦੇ ਨੇ ਨਾ, ਵਾਹਿਗੁਰੂ ਮਿਹਰ ਕਰੇ ਅਸੀਂ ਲੋਕ ਕਿਸੇ ਬੰਦੇ ਦੀ ਪਰਿਭਾਸ਼ਾ ਆਪਣੇ ਅੱਖਰਾਂ ਵਿੱਚ ਆਪ ਨਾ ਬਣਾਈਏ। ਕਈ ਵਾਰੀ ਕੋਈ ਜਪਣ ਵਾਲਾ ਨਹੀਂ ਬੋਲਦਾ, ਅਸੀਂ ਚਾਹੁੰਦੇ ਹਾਂ ਵੀ ਬੁਲਾਈਏ, ਹੁਣੇ ਬੁਲਾਈਏ, ਅਗਲਾ ਨਾ ਬੋਲੇ ਕਹਿੰਦੇ ਰਹਿਣ ਜੋ ਬੜਾ ਮਗਰੂਰੀ ਵਿੱਚ ਹੰਕਾਰ ਜੇ ਨਹੀਂ ਪਤਾ ਨੀ ਉਹ ਸਾਈਂ ਦੇ ਨਾਲ ਅੰਦਰੋਂ ਕਿਹੋ ਜੀ ਰਹਿਮਤ ਲੈ ਕੇ ਬੈਠਿਆ। ਕਬੀਰ ਸਾਹਿਬ ਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ ਅੱਖਾਂ ਬੰਦ ਕਰ ਲਈਆਂ ਨੇ, ਜ਼ਬਾਨ ਬੰਦ ਕਰ ਲਈਏ, ਲੋਕੀ ਕਹਿੰਦੇ ਨੇ ਹੰਕਾਰੀ ਹੋ ਗਿਆ ਬੋਲਦਾ ਨਹੀਂ। ਕਹਿਣ ਲੱਗੇ ਸੱਜਣ ਘਰ ਵਿੱਚ ਆ ਗਿਆ, ਕੀ ਕਰਾਂ ਉਹਨੂੰ ਵੇਖਣ ਤੇ ਬੋਲਣ ਤੋਂ ਬਿਨਾਂ ਪੈਸੇ ਨੀ ਕੋਈ ਨੇ, ਗੱਲ ਹੀ ਉਹਦੇ ਨਾਲ ਕਰਨਾ ਵਾ। ਉਹਨਾਂ ਦਾ ਇੱਕ ਬਚਨ ਹੁੰਦਾ, ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਸਭ ਰਿਸ ਸਭ ਰਸ ਖੇਲੂ ਪੀ ਸੋ ਕਿਸੋ ਲਿਖਾਵੂ, ਨਾ ਕਿਸੇ ਨੂੰ ਕੀ ਬੋਲ ਕੇ ਦੱਸਾਂ। ਚੱਕਰ ਹੋਵੇ ਜਿਹੜਾ ਸੇਵਾ ਵੀ ਕਰੇ, ਤੇ ਗੁਰਮੁਖੋ ਆਪ ਬੜੀ ਸੇਵਾ ਕਰਦੇ ਹੋ। ਮੈਂ ਕਹਿੰਦਾ ਜਿਹੜੇ ਹੱਥੀ ਸੇਵਾ ਕਰਦੇ ਨੇ ਤੁਹਾਡੇ ਚਰਨਾਂ ਚ ਨਮਸਕਾਰ। ਐਵੇਂ ਅਸੀਂ ਤਾਂ ਲੋਕ ਦਮਗਜੇ ਹਾਥੀ ਮਾਰੀ ਜਾਂਦੇ ਹਾਂ ਨਾ ਸਟੇਜ ਤੇ ਬੈਠੇ, ਤੁਸੀਂ ਭਾਵਨਾ ਵੇਖੋ। ਸੇਵਾ ਦੇ ਕਈ ਤਰੀਕੇ ਨੇ, ਇੱਕ ਸੇਵਕ ਗੁਰ ਪਾਸ, ਇੱਕ ਗੁਰ ਕਾਰੇ ਲੈ ਗਿਆ, ਇੱਕ ਨਾ ਨੂੰ ਕੋਲ ਬਿਠਾ ਕੇ ਕਥਾ ਕੀਰਤਨ ਦੀ ਭਾਵਨਾ ਦੀ ਸੇਵਾ, ਪ੍ਰਬੰਧ ਦੀ ਵੀ ਇੱਕ ਸੇਵਾ ਹੈ। ਇਹਨੂੰ ਫੂਕ ਨਾ ਸਮਝਣਾ ਜੇ ਨੀਅਤ ਨਾਸ ਕਰਕੇ ਕੋਈ ਕਰਦਾ ਤੇ, ਇਹ ਵੀ ਇੱਕ ਸੇਵਾ ਹੈ। ਦੂਜੀ ਹੁੰਦੀ ਹੱਥੀ ਸੇਵਾ ਕਰਦੀ, ਤੀਜਾ ਹੁੰਦਾ ਬਾਣੀ ਕੋਈ ਪੜ੍ਹਾਉਂਦਾ ਪਿਆ ਉਹ ਸੇਵਾ ਕਰਦਾ। ਪਰ ਇਸ ਸੇਵਾ ਦੇ ਨਾਲ ਨਾਲ ਅੰਦਰ ਡੁੱਬਣਾ ਅਤਿ ਜ਼ਰੂਰੀ ਹੈ। ਇਸ ਸੇਵਾ ਦੇ ਨਾਲ ਪਹਿਲੀ ਗੱਲ ਇਹਨਾਂ ਕੰਨਾਂ ਤੇ, ਇਸ ਜੀਭ ਤੇ ਕਾਬੂ ਪਾਈਏ। ਰੱਬ ਮਿਹਰ ਕਰੇ, ਕੰਨ ਸੁਣਦੇ ਨੇ ਸੇਵਾ ਕਰਦੇ ਆ, ਜੀਭ ਫਟਾਫਟ ਬੋਲ ਕੇ ਕਹਿੰਦੀ ਲੋਕਾਂ ਦੇ ਪੱਲੇ ਕੀ ਸਾਡੀ ਕਮਾਈ ਇੰਨੀ। ਹਜ਼ੂਰ ਕਹਿੰਦੇ ਨੇ ਬਿਲਕੁਲ ਨਹੀਂ, ਜਦੋਂ ਸੇਵਾ ਕਰਨੀ ਹੈ ਇਸ ਭਾਵਨਾ ਨਾਲ ਸੇਵਾ ਕਰੀ। ਦੇਖ ਗੁਰੂ ਨੇ ਮੈਂ ਮੇਰੀ ਮਚਾ ਕੇ ਇੱਕ ਪੰਗਤ ਦਿੱਤੀ ਸੀ, ਬੜੀ ਮਿਹਰ ਕੀਤੀ ਮੇਰੇ ਦਾਦੇ ਨੇ, ਇੱਕ ਪੰਗਤ ਵਿੱਚ ਬਿਠਾ ਕੇ ਲੰਗਰ ਦੀ ਦਾਤ ਦਿੱਤੀ। ਇਹਦਾ ਮਤਲਬ ਸੀ ਹੋਵੇਗਾ ਖੱਬੀ ਖਾਂ ਆਪਣੇ ਘਰ, ਪਰ ਜਦੋਂ ਪੰਗਤ ਵਿੱਚ ਆ ਕੇ ਬਹਿ ਕੇ ਭਾਂਡੇ ਚੁੱਕੇਗਾ, ਤੇ ਜਿਹੜਾ ਤੇਰੇ ਘਰ ਵਿੱਚ ਨੌਕਰੀ ਕਰਦਾ ਤੇ ਉਸ ਨੌਕਰ ਦੇ ਭਾਂਡੇ ਵੀ ਤੂੰ ਚੁੱਕੇਗਾ। ਅਸਲ ਵਿੱਚ ਉਹਦੇ ਭਾਂਡੇ ਨੀ, ਇਹ ਗੁਰੂ ਨਾਨਕ ਸਾਹਿਬ ਦੇ ਭਾਂਡੇ ਨੇ। ਚਿੱਤ ਕਰਕੇ ਚਿੱਤ ਨੂੰ ਕਿਉਂ ਨਾ ਜੋੜੀਏ। ਸਾਹਿਬ ਨੇ ਸ਼ਬਦ ਹੀ ਵਰਤਿਆ, ਕਹਿਣ ਲੱਗੇ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਚਿੱਤ ਲਾਈ। ਤੇ ਦਾਤਾ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਕੋਈ ਸੇਵਕ ਪੁੱਗ ਜਾਂਦਾ ਹੈ ਨਾ, ਭਾਈ ਸਾਹਿਬ ਦੇ ਸ਼ਬਦ ਵੀ ਸਨ, ਦਰ ਦਰਵੇਸ਼ ਰਸੀਦ ਪਿਰਮ ਰਸ ਕੋਵਣਾ ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਵਧਾਈਆਂ ਮਿਲਦੀਆਂ ਨੇ। ਗੁਰੂ ਸਾਹਿਬ ਕਹਿੰਦੇ ਨੇ ਜਦੋਂ ਕੋਈ ਬੰਦਾ ਜਿੱਤ ਕੇ ਜਾਂਦਾ ਹੈ ਨਾ, ਕਬੱਡੀ ਪਾਉਂਦੇ ਨੂੰ ਦੇਖੋ ਤੇ ਕੁਸ਼ਤੀ ਲੜਦੇ ਨੂੰ ਦੇਖੋ, ਬਾਹ ਬੜੀ ਸ਼ਬਦ ਬੜੇ ਸ਼ਬਦ ਸੋਹਣੇ ਵਰਤੇ ਨੇ। ਜਦੋਂ ਕੋਈ ਬੰਦਾ ਕਬੱਡੀ ਪਾਉਂਦਾ ਹੈ ਤੇ ਉਹ ਜਿੱਤ ਕੇ ਹੁੰਦਾ, ਉਹ ਫੜਿਆ ਨਹੀਂ ਜਾਂਦਾ, ਤੇ ਉਹਦਾ ਕੰਮ ਪਤਾ ਕਿ ਇੱਕੋ ਦਮ ਆਪਣੀ ਬਾਹ ਉੱਚੀ ਕਰ ਲੈਂਦਾ, ਪਰ ਪਹਿਲਾਂ ਨਹੀਂ, ਜਿੱਤਣ ਤੋਂ ਬਾਅਦ। ਜਦੋਂ ਕੋਈ ਕੁਸ਼ਤੀ ਲੜਦਾ ਹੈ ਤੇ ਲੜਨ ਵਾਲੇ ਦੀ ਬਾਹ ਉੱਚੀ ਕਰ ਦਿੰਦੇ ਨੇ ਜਿਹੜਾ ਜਿੱਤ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿੱਖਾ ਇੱਤ ਤਨ ਲੱਗੈ ਬਾਣੀਆਂ, ਸੁੱਖ ਹੋਵੇ ਸੇਵਕ ਮਾਣੀਆਂ, ਸਭ ਦੁਨੀਆਂ ਆਵਣ ਜਾਣੀਆਂ, ਵਿੱਚ ਦੁਨੀਆਂ ਸੇਵ ਕਮਾਈਏ। ਸਾਡੇ ਲੋਕ ਕਹਿੰਦੇ ਨੇ ਇੱਥੇ ਭਾਂਡੇ ਮਾਂਜੇ ਨਾਸਤਕ ਹੈ, ਕਹਿੰਦੇ ਇੱਥੇ ਭਾਂਡੇ ਮਾਂਜੇ ਅੱਗੇ ਕੀ ਬਣ ਜਾਏਗਾ। ਗੁਰੂ ਸਾਹਿਬ ਕਹਿੰਦੇ ਨੇ ਵਿੱਚ ਦੁਨੀਆਂ ਸੇਵ ਕਮਾਈਏ, ਤਾਂ ਦਰਗਾਹ ਬੈਸਣ ਪਾਈਏ, ਕੱਲਾ ਬੈਸਣ ਨਹੀਂ ਪਾਈਏ, ਕਹੋ ਨਾਨਕ ਬਾਹਾਂ ਲੜਾਈਏ। ਕਹਿੰਦੇ ਨੇ ਬਾਂਹ ਉੱਚੀ ਕਰਕੇ ਜਾਈ ਤੇਰੀ ਝੰਡੀ ਹੋਵੇਗੀ, ਤੇਰੇ ਬਰਾਬਰ ਕੋਈ ਵੀ ਨਹੀਂ। ਬਾਂਹ ਲੜਾਈਏ ਦਰਦ ਕੀ ਹੈ, ਉੱਚੀ ਬਾਂਹ ਕਰਕੇ ਜਾਈ। ਤੇ ਦੇਖੋ ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਦਮਾਲੇ ਉੱਚੀ ਹੁੰਦੇ ਨੇ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਚਾਕਰ ਲੱਗੇ ਚਾਕਰੀ, ਕਰਦਾ ਹੋਵੇ ਸੇਵਾ ਨਾਲੇ ਗਾਲਬਵਾਦ ਨਾਲੇ ਕਰੇ ਝਗੜਾ। ਜਿੰਨੀ ਸੇਵਾ ਕਰਨੀ ਆ ਅੰਦਰ ਨੂੰ ਟਿਕਾਓ, ਅੰਦਰ ਨੂੰ ਨਾਲ ਨਾਲ ਬਾਣੀ, ਅੰਦਰ ਗੁਰੂ ਗੁਰੂ ਵਾਹਿਗੁਰੂ ਚੱਲਣ ਦਿਓ, ਸੁਰਤ ਨਾਲ 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 ਜਪਜੀ ਸਾਹਿਬ ਦਾ ਪਾਠ ਕਰੋ, ਇਹਨੂੰ ਕਰਮ ਕਾਂਡ ਨਾ ਜਾਣਿਓ ਗੁਰਮੁਖੋ, ਨਾਲ ਨਾਲ ਗੂੜ ਮੰਤਰ ਦਾ ਪਾਠ ਕਰੋ। ਉਹ ਕੀਤੀ ਹੋਈ ਸੇਵਾ ਇੰਨਾ ਕੁ ਟਿਕਾ ਰਹੇਗੀ, ਘੰਟੇ ਭਾਂਡੇ ਮਾਂਜ ਕੇ ਬਾਹਰ ਨਿਕਲੋਗੇ ਚਿੱਤ ਕਰੇਗਾ ਭਰਿਆ ਮਾਂ ਚੁੱਪ ਕਰਕੇ ਘਰ ਚੱਲੇਗੇ। ਜਦੋਂ ਭਾਂਡੇ ਮਾਂਜਦੇ ਖਿਆਲ ਦੂਜੇ ਵੱਲ ਹੋਵੇ, ਉਦੋਂ ਖੁੱਥੋ ਥਾਪਨ ਘੰਟਾ ਭਾਂਜੇ ਮਾਂਦੇ, ਬਾਹਰ ਬਹਿ ਕੇ ਦੋ ਘੰਟੇ ਨਿੰਦਿਆ ਕੀਤੀ ਭਾਵੇਂ ਕਿਸੇ ਦੀ ਵੀ ਕੀਤੀ, ਤੇ ਸਾਹਿਬ ਕਹਿਣ ਲੱਗੇ ਪਰ ਨਿੰਦਾ ਮੁੱਕ ਤੇ ਨੀ ਛੂਟੀ ਨੇ ਫਲ ਪਈ ਸਭ ਸੇਵਾ। ਚਿੱਤ ਲਾ ਕੇ ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਚਾਕਰ ਲੱਗੇ ਚਾਕਰੀ ਨਾਲੇ ਗਾਰਗਵਾਦ, ਸੇਵਾ ਵੀ ਕਰੇ ਤੇ ਅਰਧ ਨਾ ਕੀਤੀ ਹੰਕਾਰ ਨਾ ਕਰੇ। ਤੇ ਸੇਵਾ ਕਰਦਿਆਂ ਤਾਂ ਹੀ ਕਿਹਾ ਜਾਂਦਾ ਸੀ ਦੇਗ ਬਣਾਉਂਦਿਆਂ ਬਾਣੀ ਪੜਿਓ, ਲੰਗਰ ਬਣਾਉਂਦਿਆਂ ਬਾਣੀ ਪੜਿਓ, ਘਰਾਂ ਵਿੱਚ ਵੀ ਕਿਹਾ ਜਾਂਦਾ ਸੀ। ਇੱਥੋਂ ਤੱਕ ਕਿ ਪੁਰਾਣੇ ਸਮੇਂ ਤਾਂ ਮਾਈਆਂ ਇੱਕ ਇੱਕ ਦਾਣੇ ਤੇ ਮੂਲ ਮੰਤਰ ਦਾ ਪਾਠ ਕਰਕੇ ਧੋ ਕੇ ਪੀ ਕੇ ਆਟਾ ਤਿਆਰ ਕਰਦੀਆਂ ਸਨ। ਉਹਨਾਂ ਦੀ ਸੋਚ ਸੀ ਉਹ ਗੁਰਮੁਖੋ ਜਿਸ ਲੰਗਰ ਨੂੰ ਤਿਆਰ ਕਰਦੇ ਆ ਬਾਣੀ ਪੜੀ ਜਾਏਗੀ ਤੇ ਕੀ ਉਹ ਖਾਣ ਵਾਲੇ ਦੇ ਅੰਦਰ ਨੂੰ ਸਕੂਨ ਨਹੀਂ ਦੇਗਾ। ਰਵਿੰਦਰ ਨਾਥ ਟੈਗੋਰ ਦੇ ਘਰ ਦਾ ਇੱਕ ਲਾਂਗਰੀ ਅੰਮ੍ਰਿਤਸਰ ਜ਼ਿਲ੍ਹੇ ਦਾ ਸੀ, ਬੜੀ ਸੋਹਣੀ ਉਹਨੇ ਗੱਲ ਕਹੀ ਸੀ ਲਾਹੌਰ ਦਾ ਆਪਣਾ ਪ੍ਰਿੰਸੀਪਲ ਗੰਗਾ ਸਿੰਘ ਗੁਰਾ ਨੂੰ। ਕਹਿਣ ਲੱਗੇ ਮੈਂ ਜ਼ਿੰਦਗੀ ਵਿੱਚ ਕਦੀ ਚੋਰੀ ਨਹੀਂ ਕੀਤੀ। ਰਵਿੰਦਰ ਨਾਥ ਟੈਗੋਰ ਜਿਨ੍ਹਾਂ ਨੇ ਗੀਤਾਂਜਲੀ ਲਿਖੀ, ਬੰਗਾਲ ਵਿੱਚ ਲੋਕ ਉਹਨਾਂ ਨੂੰ ਗੁਰੂ ਦੇਵ ਕਹਿੰਦੇ, ਗੀਤਾਂਜਲੀ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ। ਉਹਨੇ ਚ ਇੱਕ ਗੱਲ ਕਹੀ ਸੀ, ਉਹ ਕਹਿੰਦੇ ਨੇ ਲਾਹੌਰ ਆ ਕੇ ਕਹਿੰਦੇ ਸਨ ਮੈਂ ਜਿੱਦਣ ਦਾ ਜੰਮਿਆ ਕਦੀ ਫੁਰਨਾ ਚੋਰੀ ਵਾਲਾ ਨਹੀਂ ਬਣਿਆ, ਪਰ ਜਿੱਦਣ ਹਰਿਮੰਦਰ ਸਾਹਿਬ ਆਉਂਦਾ ਤੇ ਚੋਰੀ ਕਰਨ ਨੂੰ ਦਿਲ ਕਰ ਪੈਂਦਾ। ਤੇ ਪ੍ਰਿੰਸੀਪਲ ਗੰਗਾ ਸਿੰਘ ਪੁੱਛਦੇ ਨੇ ਕਿਉਂ, ਅਸੀਂ ਤਾਂ ਕਦਰ ਨਹੀਂ ਉਹ ਜਾਣਦੇ। ਮੁੱਦਤਾਂ ਤੋਂ ਬਾਅਦ ਚੰਗਾ ਕੀਰਤਨੀ, ਚੰਗਾ ਪ੍ਰਚਾਰਕ, ਚੰਗਾ ਪਾਠੀ ਤੇ ਚੰਗਾ ਗ੍ਰੰਥੀ ਮਿਲਦਾ। ਉਹਨੇ ਕਿਹਾ ਵੀ ਚੋਰੀ ਕਾਹਦੀ? ਕਹਿਣ ਲੱਗਾ ਜਦੋਂ ਸੁੰਦਰ ਸਿੰਘ ਭਾਈ ਸਾਹਿਬ ਕੀਰਤਨ ਕਰਦੇ ਨਾ ਦਰਬਾਰ ਸਾਹਿਬ ਵਿੱਚ, ਦਿਲ ਕਰਦਾ ਚੁਰਾ ਕੇ ਆਪਣੇ ਸ਼ਾਂਤੀ ਨਿਕੇਤਨ ਵਿੱਚ ਲੈ ਜਾ। ਇਹ ਕੀਰਤਨ ਕਰੀ ਜਾ ਮੈਂ ਸਾਰੀ ਜ਼ਿੰਦਗੀ ਸੁਣੀ ਜਾ, ਇਹਦੇ ਕੀਰਤਨ ਕਰਦਿਆਂ ਮੇਰਾ ਅੰਤਲਾ ਸਮਾ ਆਵੇ। ਉਹ ਕੀਰਤਨ ਸੁਣਦੇ ਹੁੰਦੇ ਸੁਣਾ ਕੇ, ਦੇਖੋ ਉਹਦੇ ਘਰ ਕਿਵੇਂ ਚਰਚ ਚਾਰ ਲੱਗੀ ਉਹਨੂੰ ਚੇਟਕ। ਲੰਗਰ ਬਣਾਉਣ ਵਾਲਾ ਜਪਜੀ ਪੜ੍ਹਦਾ ਸੀ, ਜਪਜੀ ਪੜ੍ਹਦੇ ਉਹ ਕਵੀ ਸੀ ਅੰਦਰ ਟਿਕਣਾ ਸ਼ੁਰੂ ਹੋ ਗਿਆ। ਕਹਿੰਦਾ ਤੂੰ ਕੀ ਕਰਨਾ ਜਦੋਂ ਲੰਗਰ ਤਿਆਰ ਕਰਨਾ? ਉਹਨੇ ਕਿਹਾ ਮੈਂ ਬਾਣੀ ਪੜ੍ਹਨਾ। ਗੁਰਮੁਖੋ ਜੇ ਬਾਣੀ ਪੜ੍ਹਦੇ ਆ ਲੰਗਰ ਤਿਆਰ ਕਰੀਏ ਖਾਣ ਵਾਲੇ ਤੇ ਅਸਰ ਹੋਣਾ। ਮੈਂ ਕਹਿੰਦਾ ਲੰਗਰ ਵਿੱਚ ਡਾਂਗੇ ਤਾਂ ਖੜਕਦੀਆਂ ਨੇ, ਤਿਆਰ ਕਰਨ ਵਾਲੇ ਵੀ ਕਿਹੜਾ ਛੇਤੀ ਕੀਤੀਆਂ ਬਾਣੀ ਪੜ੍ਹਦੇ ਆ? ਉਹੀ ਫਿਰ ਦਾਲ ਵਾਲੀਆਂ ਬਾਲਟੀਆਂ ਠਾ ਠਾ ਸਿਰ ਤੇ ਚੱਲਦੀਆਂ ਨੇ, ਬਾਣੀ ਕਿਤੇ ਅੰਦਰ ਟਿੱਕੀ ਹੋਵੇ ਕਿਤੇ ਹੋਵੇ ਕੰਮ? ਹਜ਼ੂਰ ਕਹਿੰਦੇ ਨੇ ਚਾਕਰ ਲੱਗੇ ਚਾਕਰੀ ਨਾਲੇ ਗਾਰਬਵਾਦ, ਗੱਲਾਂ ਕਰੇ ਕਢੇਰੀਆਂ ਪਰ ਖਸਮ ਨਾ ਪਾਏ ਸਾਧ। ਇੱਥੇ ਸਾਧ ਦਰਸ ਕਈਆਂ ਨੇ ਰਸ ਕੀਤਾ। ਸਾਧ ਦੇ ਅਰਥ ਕਰਾਂਗੇ ਸਵਾਦ ਦਾ ਮਿਲਾਪ। ਗੱਲਾਂ ਕਰੀ ਜਾਂਦਾ, ਕਨੇਰੀਆਂ ਗੱਲਾਂ ਕਰਦਾ ਪਰ ਖਸਮ ਦੇ ਮਿਲਾਪ ਦਾ ਸਵਾਦ ਨਹੀਂ ਮਿਲਣਾ ਜਿੰਨੀ ਮਰਜ਼ੀ ਚਾਕਰੀ ਕਰੀ ਜਾਏ। ਹਜ਼ੂਰ ਨੇ ਫਿਰ ਕਿਹਾ, ਕਹਿਣ ਲੱਗੇ ਦਾਤਾ ਜੀ ਇਹ ਤੇ ਲੋਕਾਂ ਦਾ ਦਿਲ ਟੁੱਟ ਜਾਏਗਾ, ਸੇਵਾ ਨਹੀਂ ਕਿਸੇ ਕਰਨੀ। ਕਹਿਣ ਲੱਗੇ ਆਪ ਗਵਾਏ ਸੇਵਾ ਕਰੇ, ਆਪਣੀ ਖੌ ਨੂੰ ਮਿਟਾ ਦੇ, ਆਪਣੇ ਆਪ ਨੂੰ ਗਵਾ ਦੇ, ਆਪਣੇ ਆਪ ਨੂੰ ਅੰਦਰੋਂ ਦੂਰ ਕਰਦਾ ਮੈਂ ਕੀਤੀ। ਬਸ ਇੱਕੋ ਗੱਲ ਕਹਿ, ਜਦੋਂ ਹਰਿਮੰਦਰ ਸਾਹਿਬ ਜਾਈਦਾ ਨਾ ਸਾਹਮਣੇ ਲਿਖਿਆ ਸ਼ੇਰੇ ਪੰਜਾਬ ਦਾ ਨਾਂ, ਉੱਥੇ ਇੱਕ ਗੱਲ ਜ਼ਰੂਰ ਮਿਲਦੀ ਹੈ ਕਿ ਗੁਰੂ ਰਾਮ ਮਹਾਰਾਜ ਜੀ ਨੇ ਆਪਣੇ ਪਰਮ ਸੇਵਕ ਪਰ ਮਿਹਰ ਕਰਕੇ ਸੇਵਾ ਕਰਾਈ। ਤੁਸੀਂ ਮਿਹਰ ਕਰਕੇ ਸੇਵਾ ਕਰਾਈ, ਕਹਿਣ ਲੱਗੇ ਆਪ ਗਵਾਏ ਸੇਵਾ ਕਰਕੇ, ਕਹਿ ਮੈਂ ਤਾਂ ਸੇਵਾ ਹੋਈ ਤੂੰ ਦਾਤ ਦਿੱਤੀ। ਜੇ ਤੂੰ ਨਾ ਦਾਤ ਦਿੰਦਾ, ਸੇਵਾ ਵੀ ਤੇ ਇੱਕ ਦਾਤ ਹੈ ਨਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਫਿਰ ਉਹਨੂੰ ਇੱਜ਼ਤ ਮਿਲਦੀ ਹੈ, ਉਹਨੂੰ ਮਾਣ ਮਿਲਦੀ ਹੈ, ਵਡਿਆਈ ਮਿਲਦੀ ਹੈ। ਹੋ ਸਕਦਾ ਕਿ ਭਾਈ ਲਾਲੋ ਵਰਗੇ ਨੂੰ ਹੁਣ ਕੋਈ ਨਾ ਪੁੱਛੇ ਪਰ ਰੱਬ ਦੀ ਦਰਗਾਹ ਵਿੱਚ ਉਹਨੂੰ ਮਾਣ ਮਿਲਦਾ। ਜੇ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਤੇ ਸਾਹਿਬ ਕਹਿਣ ਲੱਗੇ ਨਾਨਕ ਜਿਸ ਨੂੰ ਲੱਗਾ, ਜਿਸ ਸਾਈਂ ਨਾਲ ਜੁੜਿਆ, ਜਿਸ ਮਾਲਕ ਨਾਲ ਲੱਗਾ ਹੋਇਆ ਤਿਸ ਮਿਲੇ। ਕਹਿਣ ਲੱਗੇ ਉਸ ਨੂੰ ਮਿਲ ਪੈਂਦਾ, ਉਹਦਾ ਰੂਪ ਹੋ ਜਾਂਦਾ ਸੇਵਾ ਕਰਦਿਆਂ ਕਰਦਿਆਂ। ਤੇ ਸਾਹਿਬ ਕਹਿਣ ਲੱਗੇ ਲੱਗਾ ਸੋ ਪ੍ਰਵਾਨ। ਸੇਵਾ ਵਿੱਚ ਤਾਂ ਬੜੇ ਲੱਗਦੇ ਪਰ ਲੱਗਾ ਉਹ ਪ੍ਰਵਾਨ ਹੈ ਜਿਹੜਾ ਸਾਈਂ ਦਾ ਰੂਪ ਹੋ ਗਿਆ। ਲੱਗਾ ਸੋ ਪ੍ਰਵਾਨ। ਅੱਗੇ ਵੇਖੋ ਮਹੱਲਾ ਪਹਿਲਾ, ਹਜ਼ੂਰ ਦਾ ਸ਼ਲੋਕ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਉ, ਬੀਜੈ ਵਿਖ, ਮੰਗੈ ਅੰਮ੍ਰਿਤ, ਪਾਠ ਅੰਮ੍ਰਿਤ। ਕਹਿਣ ਲੱਗੇ ਵੇਖੋ ਇਹੋ ਨਿਆਉ, ਇਹਦੇ ਅਰਥ ਕੀ ਨੇ? ਜੋ ਜੀ ਹੋਏ ਸੋ ਉਗਵੈ, ਜੋ ਕੁਝ ਬੰਦੇ ਦੀ ਜੇ ਅੰਦਰ ਹੈ ਮਨ ਵਿੱਚ ਹੈ, ਉਗਵੇ ਦਾ ਅਰਥ ਉਹਨੇ ਪ੍ਰਗਟ ਹੋਣਾ ਹੈ। ਮੂੰਹ ਕਾ ਕਹਿਆ ਵਾਉ, ਮੂੰਹ ਦਾ ਕਿਹਾ ਹੋਇਆ ਵਾਉ ਦਰਤ ਇੱਕ ਪੌਣੀ ਦੇ ਅਰਥ ਨੂੰ ਥੋੜਾ ਜਿਹਾ ਸਮਝਣਾ। ਜੋ ਕੁਝ ਅੰਦਰ ਹੈ ਉਹ ਮੂੰਹ ਵਿੱਚੋਂ ਨਿਕਲਣਾ, ਮੂੰਹ ਦਾ ਨਿਕਲਿਆ ਤੇ ਇੱਕ ਪੌਣ। ਬਾਬਾ ਜੀ ਦੇ ਅਰਥ ਕੀ? ਕਹਿਣ ਲੱਗੇ ਅੰਦਰ ਹੋਵੇ ਜ਼ਹਿਰ ਤੇ ਜ਼ਬਾਨ ਤੋਂ ਬੋਲ ਬੋਲ ਕੇ ਕਹੀ ਜਾਏ ਅੰਮ੍ਰਿਤ, ਤੇਰੇ ਅੰਮ੍ਰਿਤ ਕਹਿਣ ਨਾਲ ਕੁਝ ਨਹੀਂ ਬਣਨਾ, ਕਿਉਂਕਿ ਜੋ ਕੁਝ ਅੰਦਰ ਬੀਜਿਆ ਉਹਨੇ ਇੱਕ ਦਿਨ ਬਾਹਰ ਨਿਕਲਣਾ। ਇਹਦੇ ਅਰਥ ਹੋਰ ਸੰਖੇਪ ਵਿੱਚ ਕਰੀਏ, ਮੂੰਹ ਤੋਂ ਹੋਵੇ ਸੱਜਣ ਤੇ ਅੰਦਰੋਂ ਹੋਵੇ ਕਸਾਈ, ਜ਼ਬਾਨ ਤੋਂ ਕਹੀਦਾ ਮੈਂ ਤੇਰਾ ਸੱਜਣਾ ਮੈਂ ਤੇਰਾ ਮਿੱਤਰ ਹਾਂ, ਕੀ ਜ਼ਬਾਨ ਨਾਲ ਕਿਹਾ ਹੋਇਆ ਕਦੀ ਉਹ ਠੀਕ ਰਹੇਗਾ? ਕਿਉਂਕਿ ਜੋ ਕੁਝ ਉਹਦੇ ਅੰਦਰ ਬੀਜ ਹੈ ਉਹ ਇੱਕ ਦਿਨ ਪ੍ਰਗਟ ਹੋਣਾ। ਹਜ਼ੂਰ ਨੇ ਸ਼ਬਦ ਵਰਤੇ, ਕਹਿਣ ਲੱਗੇ ਜੋ ਜੀ ਹੋਏ ਸੋ ਉਗਵੈ, ਜੋ ਕੁਝ ਤੇਰੇ ਅੰਦਰ ਹੈ ਉਹ ਇੱਕ ਦਿਨ ਪ੍ਰਗਟ ਹੋਣਾ ਹੀ। ਬੰਦੇ ਦੇ ਕੋਲ ਦੋ ਹੀ ਅੰਦਰ ਚੀਜ਼ਾਂ ਨੇ, ਜਾਂ ਅੰਦਰ ਦੁਰਗੰਧੀ ਹੈ ਤੇ ਜਾਂ ਫਿਰ ਸੁਗੰਧੀ, ਕੰਮ ਦੋਨੋਂ ਕਰਦੀਆਂ ਨੇ। ਦੇਖੋ ਕਬੀਰ ਸਾਹਿਬ ਦੇ ਦੋ ਸਲੋਕ ਸਾਂਝੇ ਕਰਕੇ ਅੱਗੇ ਤੁਰਨਾ। ਜੋ ਜਿੰਦ ਵਿੱਚ ਉਹਨੇ ਪ੍ਰਗਟ ਹੋਣਾ, ਹਾਂ ਇੱਕ ਗੱਲ ਜ਼ਰੂਰ ਹੈ, ਜਿੰਨੀ ਦੇਰ ਤੱਕ ਪ੍ਰਗਟ ਨਹੀਂ ਹੁੰਦਾ ਉਨੀ ਦੇਰ ਤੱਕ ਭਰਮ ਬਣਿਆ ਰਹਿੰਦਾ। ਹੁਣ ਬੀਜ ਪਾ ਕੇ ਆਇਆ ਬਾਬਾ ਫਰੀਦ ਜੀ ਨੇ ਸ਼ਬਦ ਵਰਤਿਆ ਨਾ ਕਿ ਆਪਾਂ ਪੜ੍ਹਨੇ ਆ ਉਹਨਾਂ ਦਾ ਕਿ ਫਰੀਦਾ ਲੋੜ ਹੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ ਖੰਡ ਹੈ ਉਨ ਕਤਾਇਣ ਦਾ ਪਹਿਦਾ ਲੋੜ ਹੈ ਪੰਥ। ਹੁਣ ਕਿੱਕਰ ਬੀਜ ਕੇ ਉੱਤੇ ਸੁਹਾਗਾ ਮਾਰ ਕੇ ਤਾਂ ਲੋਕੀ ਲੋਕਾਂ ਨੂੰ ਕਹੀਦਾ ਮੈਂ ਦਾਖਾਂ ਬੀਜ ਕੇ ਆਇਆ, ਮੈਂ ਕੀਮਤੀ ਬੀਜ ਬੀਜਿਆ, ਲੋਕੀ ਕਹਿਣਗੇ ਸੱਚ ਹੀ ਕਹਿੰਦਾ ਜੀ, ਜੋ ਕੁਝ ਕਹਿੰਦਾ ਸੱਚ ਹੀ ਹੈ। ਹੁਣ ਕਿੰਨੇ ਕੁ ਦਿਨ ਲੋਕਾਂ ਨੂੰ ਕਹੀ ਜਾਏਗਾ, ਜਿੱਦਣ ਖੇਤ ਵਿੱਚ ਜਾ ਕੇ ਕੰਨੇ ਵੇਖ ਲੈ ਕਹਿਣਾ ਝੂਠ ਬੋਲਦਾ, ਬੀਜਿਆ ਕਿੱਕਰ ਸੂ ਤੇ ਗੱਲਾਂ ਅੰਮ੍ਰਿਤ ਦੀਆਂ ਕਰਦਾ, ਬੀਜ ਦਾ ਜ਼ਹਿਰ ਪਿਆ ਅੰਦਰ ਇਹਦੇ ਕੁੜੱਤਨ ਭਰੀ ਹੈ ਤੇ ਮੂੰਹ ਤੋਂ ਅੰਮ੍ਰਿਤ ਦੀਆਂ ਗੱਲਾਂ ਕਰਦਾ। ਮੈਂ ਅਰਜ਼ ਕੀਤੀ ਜਾਂ ਅੰਦਰ ਸੁਗੰਧੀ ਦਾ ਬੀਜ ਹੈ ਜਾਂ ਅੰਦਰ ਦੁਰਗੰਧੀ ਦਾ ਬੀਜ ਹੈ, ਬਸ ਫਰਕ ਇੰਨਾ, ਸੁਗੰਧੀ ਵੀ ਫੈਲਦੀ ਹੈ ਤੇ ਦੁਰਗੰਧੀ ਵੀ ਫੈਲਦੀ ਹੈ। ਸੁਗੰਧੀ ਫੈਲਦੀ ਹੈ ਤੇ ਫੈਲਿਆ ਹੋਇਆਂ ਨੂੰ ਇਕੱਠਿਆਂ ਕਰਦੀ ਹੈ, ਤੇ ਦੁਰਗੰਧੀ ਫੈਲਦੀ ਹੈ ਤੇ ਇਕੱਠਿਆਂ ਹੋਇਆਂ ਨੂੰ ਵੱਖ ਵੱਖ ਕਰ ਦਿੰਦੀ ਹੈ। ਹਰ ਬੰਦੇ ਦੇ ਅੰਦਰ ਇਹ ਕੁਝ ਹੈ। ਕਹਿਣ ਲੱਗੇ ਜਿਹਦੇ ਅੰਦਰ ਨਾਮ ਦੀ ਸੁਗੰਧੀ ਹੈ, ਗੁਲਾਬ ਦਾ ਫੁੱਲ ਖਿੜਦਾ ਹੈ ਤੇ ਲੋਕਾਂ ਦੀ ਭੀੜ ਬੂਟੇ ਦੇ ਚਾਰ ਚੁਪੇਰੇ ਇਕੱਠੀ ਹੁੰਦੀ ਹੈ, ਰੱਬ ਬਚਾ ਕੇ ਰੱਖੇ ਕਿਤੇ ਗੰਦਗੀ ਪਈ ਹੋਵੇ, ਕਿਤੇ ਮੁਸ਼ਕ ਆਉਂਦੀ ਹੋਵੇ ਤੇ ਲੋਕਾਂ ਦੀ ਭੀੜ ਉਥੋਂ ਦੂਰ ਚਲੀ ਜਾਂਦੀ ਹੈ। ਜਿਹਦੇ ਅੰਦਰ ਨਾਮ ਦੀ ਸੁਗੰਧੀ ਉਹ ਲੋਕਾਂ ਨੂੰ ਇਕੱਠਿਆਂ ਕਰਦਾ ਆਕਰਸ਼ਿਤ ਕਰਦਾ, ਤੇ ਜਿਹਦੇ ਅੰਦਰ ਦੁਰਗੰਧੀ ਉਹ ਫੈਲਦੀ ਉਹ ਵੀ ਪਰ ਲੋਕਾਂ ਨੂੰ ਦੂਰ ਦੂਰ ਕਰ ਦਿੰਦੀ ਹੈ। ਹਜ਼ੂਰ ਨੇ ਸ਼ਬਦ ਵਰਤੇ ਕਬੀਰ ਸਾਖਤ ਐਸਾ ਹੈ, ਉਹਦੇ ਕੋਲ ਦੁਰਗੰਧੀ ਨਾਮ ਨਹੀਂ। ਜੈਸੇ ਲਸਣ ਕੀ ਖਾਨ, ਧਿਆਨ ਦਿਆ ਜੀ, ਜਿਵੇਂ ਇੱਕ ਲਸਣ ਸ਼ਬਦ ਸਮਝਦੇ ਹੋ, ਕਿਵੇਂ ਸੇ ਨੇ ਖਾਧਾ ਹੋਵੇ। ਕਹਿਣ ਲੱਗੇ ਹੁੰਦਾ ਕਿ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ, ਲੋਕ ਕੇ ਖਾ ਲੈ ਪਰ ਉਹ ਦੁਰਗੰਧੀ ਛਿਪੇਗੀ। ਦੂਜੇ ਪਾਸੇ ਕਹਿਣ ਲੱਗੇ ਕਬੀਰ ਚੰਦਨ ਕਾ ਬਿਰਵਾ ਭਲਾ, ਬੇਡਿਓ ਢਾਕ ਪਲਾਤ, ਉਹ ਵੀ ਚੰਦਨ ਹੋਏ ਰਹਿ ਬਸੇ ਜੋ ਚੰਦਨ ਪਾ ਸੁਗੰਧੀ ਜੋੜਦੀ ਦੁਰਗੰਧੀ ਤੋੜਦੀ। ਹਜ਼ੂਰ ਨੇ ਕਿਹਾ ਸੱਜਣਾ ਜੋ ਜੀ ਹੋਏ ਸੋ ਉਗਵੈ, ਜੋ ਕੁਝ ਹੈ ਉਹ ਬਾਹਰ ਨਿਕਲਣਾ। ਭਾਈ ਗੁਰਦਾਸ ਹੋਰਾਂ ਦੀ ਇੱਕ ਤੁੱਕ ਬੜੀ ਢੁੱਕਦੀ ਇੱਥੇ। ਸਾਹਿਬ ਜੀ ਕਹਿੰਦੇ ਨੇ, ਭਾਈ ਸਾਹਿਬ ਸਤਿਕਾਰਯੋਗ, ਕਹਿੰਦੇ ਨੇ ਕਿ ਲੋਟਾ ਹੈ, ਆਪਾਂ ਗੰਗਾ ਸਾਗਰ ਵੀ ਕਹਿੰਦੇ, ਕਹਿੰਦੇ ਨੇ ਮੰਨ ਲਓ ਕੋਈ ਲੋਟਾ ਹੈ ਸੁਰਾਹੀ, ਉਸ ਸੁਰਾਹੀ ਦੇ ਵਿੱਚ ਪਾਇਆ ਹੋਵੇ ਸ਼ਰਾਬ, ਤੇ ਲੋਕ ਸੁਰਾਹੀ ਨੂੰ ਚੁੱਕ ਕੇ ਤੁਰੇ ਪਿੰਡ ਕਹਿਣ ਵੀ ਇਹਦੇ ਵਿੱਚ ਅੰਮ੍ਰਿਤ ਪਾਇਆ, ਕਦੀ ਹੋ ਸਕਦਾ? ਉਹ ਕਹਿੰਦੇ ਨੇ ਜਿਹੜੀ ਸੁਰਾਹੀ ਦੀ ਟੂਟੀ ਹੈ, ਲੋਟੇ ਦੀ ਟੂਟੀ ਹੈ ਨਾ, ਜੋ ਕੁਝ ਭਾਂਡੇ ਵਿੱਚ ਪਿਆ ਬਸ ਥੋੜਾ ਜਿਹਾ ਥੱਲੇ ਉਡੇਲਣ ਦੀ ਦੇਰ, ਇੱਕੋ ਦਮ ਭਾਂਡੇ ਤੋਂ ਬਾਹਰ ਆ ਜਾਣ। ਕਹਿਣ ਲੱਗੇ ਅੰਦਰ ਇੱਕ ਲੋਟਾ ਹੈ, ਜ਼ਬਾਨ ਉਸ ਲੋਟੇ ਦੀ ਬਾਹਰ ਵਾਲੀ ਟੂਟੀ ਹੈ, ਜੋ ਕੁਝ ਮਨ ਵਿੱਚ ਰੱਖੇ ਕਿੰਨੇ ਕੁ ਦਿਨ ਲਗਾਏਗਾ, ਬਸ ਥੋੜਾ ਜਿਹਾ ਕਿਸੇ ਨੇ ਉਡੇਲ ਦਿੱਤਾ ਨਾਲ ਹੀ ਬਾਹਰ ਆ ਜਾਣਾ ਅੰਦਰ ਕੀ। ਭਾਈ ਸਾਹਿਬ ਨੇ ਸ਼ਬਦ ਵਰਤੇ ਕਰਵੈ ਹੋਏ ਸੋ ਟੂਟੀ ਰੇਖ ਹੈ, ਜੋ ਕੁਝ ਉਸ ਗੜਵੇ ਵਿੱਚ ਪਿਆ ਉਹ ਟੂਟੀ ਨੇ ਬਾਹਰ ਕੱਢਣਾ, ਜੋ ਜੀ ਹੋਏ ਸੋ ਉਗਵੈ, ਜੋ ਕੁਝ ਅੰਦਰ ਹੈ ਉਹ ਬਾਹਰ ਆ ਜਾਣਾ ਤੇ ਆਉਂਦਾ। ਦੇਖੋ ਸਮਾਂ ਕਦੀ ਕਿਸੇ ਦਾ ਲਿਹਾਜ਼ ਨਹੀਂ ਕਰਦਾ, ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਹ। ਤੇ ਬਾਬਾ ਜੀ ਕਹਿੰਦੇ ਨੇ ਫਿਰ ਬੀਜੈ ਵਿਖ, ਬੀਜਣਾ ਜ਼ਹਿਰ ਪਿਆ, ਮੰਗੈ ਅੰਮ੍ਰਿਤ, ਕਹਿੰਦਾ ਮਿਲੇ ਅੰਮ੍ਰਿਤ। ਕਹਿੰਦੇ ਨੇ ਵੇਖੋ ਇਹ ਨਿਆਉ, ਇਹ ਕਿੱਧਰ ਦਾ ਇਨਸਾਫ ਹੈ ਕਿ ਜ਼ਹਿਰ ਬੀਜਣ ਵਾਲਿਆਂ ਨੂੰ ਅੰਮ੍ਰਿਤ ਮਿਲੇ। ਅਗਲਾ ਬਚਨ ਮਹੱਲਾ ਦੂਜਾ, ਤੀਜਾ ਸ਼ਲੋਕ ਹੈ। ਕਹਿਣ ਲੱਗੇ ਨਾਲ ਇਆਣੇ ਦੋਸਤੀ, ਇੱਥੇ ਇਆਣੇ ਦਾ ਅਰਥ ਅਜਾਣ ਵੀ ਕੀਤਾ ਤੇ ਇਆਣੇ ਦਾ ਅਰਥ ਮਨ ਬਾਲਕ ਵੀ ਕੀਤਾ, ਕਿਉਂਕਿ ਮਨ ਵੀ ਅਜਾਣ ਹੈ। ਗੁਰਮੁਖਾਂ ਨੇ ਦੋ ਅਰਥ ਕੀਤੇ ਨੇ, ਅਜਾਣ ਬੰਦਾ ਇਹਦੇ ਅਰਥ ਕਰਾਂਗੇ ਜਿਹਨੂੰ ਗਿਆਨ ਕੋਈ ਨਹੀਂ ਉਹਦੇ ਨਾਲ ਰੂਹਾਨੀਅਤ ਦੀ ਦੋਸਤੀ ਪਾਵਾਂਗੇ, ਪੱਲੇ ਪੈਣਾ ਕੀ। ਸਾਹਿਬ ਨੇ ਉਹਨਾਂ ਨੂੰ ਬਾਣੀ ਵਿੱਚ ਕਿਹਾ, ਕਬੀਰ ਜੋ ਤੋ ਸਾਧ ਕਰਮ ਕੀ ਪਾਕੇ ਛੇਤੀ ਖੇਲ, ਕਾਕੀ ਸਰਸੋਂ ਪੇਲ ਕਹਿ ਨਾ ਖਲ ਭਈ ਨਾ ਤੇਲ। ਇਆਣੇ ਨੇ ਉਸਨੇ ਤੈਨੂੰ ਕਿਤੇ ਮੰਜ਼ਿਲ ਤੇ ਪਹੁੰਚਾਣਾ। ਕਹਿਣ ਲੱਗੇ ਨਾਲ ਇਆਣੇ ਦੋਸਤੀ ਕਦੇ ਨਾ ਆਵੇ, ਰਾਸ ਅਗਿਆਨੀ ਨਾਲ ਕਦੀ ਮਿੱਤਰਤਾ ਤੇ ਇੱਥੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਕੀਤੇ ਨੇ ਅਰਥ ਇਹ ਆਣੇ ਮਨ ਨਾਲ ਜਿਹਨੂੰ ਆਪ ਹੀ ਗਿਆਨ ਨਹੀਂ ਕਿੰਨੀ ਕੁ ਇਹਦੀ ਮਿੱਤਰਤਾ ਪਾਇਣ ਗਿਆ ਇਹਦੇ ਨਾਲ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਵਰਤਿਆ ਹੈ ਕਹਿਣ ਲੱਗੇ ਰਾਜਾ ਬਾਲਕ ਨਗਰੀ ਕਾਚੀ ਬਸੰਤ ਰਾਜ ਦਾ ਸ਼ਬਦ ਦੁਸ਼ਟਾਂ ਨਾਲ ਪਿਆ ਮਨ ਰੂਪੀ ਬਾਲਕ ਹੈ ਬੱਚਾ ਹੈ ਰਾਜਾ ਪਰ ਜਿਨ੍ਹਾਂ ਨਾਲ ਮਿੱਤਰਤਾ ਪਾਈ ਸੀ ਉਹ ਦੁਸ਼ਟ ਨੇ ਤੇ ਰਹਿੰਦਾ ਕੱਚੇ ਸ਼ਹਿਰ ਵਿੱਚ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰ ਉਹ ਸਾਹਿਬ ਨੇ ਹੋਰ ਪ੍ਰਮਾਣ ਦਿੱਤਾ ਕਾਇਆ ਨਗਰ ਇੱਕ ਬਾਲਕ ਬਸਿਆ ਨਾਲੇ ਆਣੇ ਦੋਸਤੀ ਕਾਇਆ ਨਗਰ ਇੱਕ ਬਾਲਕ ਬਸਿਆ ਖਿੰਨ ਪਲ ਫਿਰ ਨਾ ਰਹਾਈ ਅਣਕੂ ਪਾਰ ਜਤਨ ਕਰ ਥਾਕੇ ਬਾਰਨ ਬਾਰ ਪਰਮਾਈ ਅਗਿਆਨੀ ਨਾਲ ਦੋਸਤੀ ਕਰਕੇ ਕਦੀ ਉਹ ਦੋਸਤੀ ਰਾਸ ਨਹੀਂ ਆਉਂਦੀ ਜੇ ਹਾਂ ਜਾਣੇ ਤੇ ਉਹ ਵਰਤੈ ਵੇਖੋ ਕੋ ਨਿਰਜਾਸ ਕੋਈ ਆਪਣੇ ਮਨ ਨਾਲ ਨਿਰਜਾਸ ਦਰ ਤੇ ਫੈਸਲਾ ਕਰਕੇ ਸੋਚ ਕੇ ਦੇਖ ਲਓ ਨਿਰਪੱਖ ਹੋ ਕੇ ਕਿ ਅਜਾਣੇ ਨੇ ਉਹ ਕੁਝ ਕਰਨਾ ਜਿੰਨੀ ਕੁ ਉਹਨੂੰ ਸਮਝ ਜਿਹਨੂੰ ਕੋ ਅਕਲ ਉਹ ਜਿਹਾ ਵਰਤਣਾ ਫਿਰ ਕਹਿਣ ਲੱਗੇ ਮਹਾਰਾਜ ਜੇ ਅਜਾਣਾ ਹੈ ਕਦੀ ਸਿਆਣਾ ਨਹੀਂ ਹੋ ਸਕਦਾ ਮਨ ਕੇ ਭਰਿਆ ਪਿਆ ਵਿਕਾਰਾਂ ਨਾਲ ਕਹਿਣ ਲੱਗੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਹੁਣ ਇਹਦੇ ਅਰਥ ਬੜੇ ਸੋਹਣੇ ਨੇ ਵਸਤੂ ਅੰਦਰ ਵਸਤ ਸਮਾਵੇ ਜੇ ਕਿਸੇ ਭਾਂਡੇ ਵਿੱਚ ਤੂੰ ਵਸਤੂ ਪਾਉਣਾ ਚਾਹੁੰਦਾ ਤੇ ਭਾਂਡਾ ਪਹਿਲੇ ਭਰਿਆ ਪਿਆ ਦੂਜੀ ਹੋਵੇ ਪਾਸ ਦਰ ਤੇ ਕਿ ਜਿਹੜੀ ਪਹਿਲੀ ਪਈ ਉਹਨੂੰ ਕੱਢ ਕੇ ਪਾਸ ਦਰ ਤੇ ਕੋਲ ਰੱਖੇ ਜਾਂ ਬਾਹਰ ਕੱਢੇ ਤਾਂ ਉਹ ਵਸਤੂ ਸਮਾਣੀ ਜੇ ਭਾਂਡਾ ਭਰਿਆ ਤਾਂ ਉਹ ਸਮਾਏਗੀ ਕਿਵੇਂ ਕੁਦਰਤ ਦਾ ਇੱਕ ਨੇਮ ਇਹਦਾ ਅਰਥ ਹੈ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਮਨ ਪਹਿਲਾਂ ਵਿਕਾਰਾਂ ਨਾਲ ਭਰਿਆ ਤੇ ਜੇ ਨਾਮ ਦੀ ਵਸਤੂ ਪਾਣੀ ਆ ਪਹਿਲਾਂ ਇਹਨਾਂ ਨੂੰ ਕੱਢ ਆਪਾਂ ਕਹਾਂਗੇ ਕਿਵੇਂ ਨਿਕਲਣਗੇ ਸਾਹਿਬ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਸਤਿਗੁਰ ਸੇਕੀ ਦੁਰਮਤ ਮਲ ਹਿਰੇ ਵਸਤੂ ਕਰ ਦਿੱਤੀ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਾਟੈ ਦੂਜੀ ਹੋਵੇ ਪਾਸ ਬੇਕਾਰ ਤੇ ਹਾਟੈ ਫਿਰ ਸਤਿਗੁਰ ਸਿੱਖ ਕੋ ਨਾਮ ਧਨ ਦੇ ਵਸਤੂ ਟਿਕਾ ਦਿੱਤੀ ਕਹਿਣ ਲੱਗੇ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਤੇ ਦਾਤਾ ਜੀ ਕਹਿੰਦੇ ਨੇ ਇੱਕ ਗੱਲ ਹੋਰ ਚੇਤੇ ਰੱਖੀ ਆਕਰ ਕੇ ਨਾ ਕਿ ਮੇਰਾ ਮਨ ਸਾਫ ਕਰੋ ਹਜ਼ੂਰ ਕਹਿਣ ਲੱਗੇ ਸਾਹਿਬ ਛੇਤੀ ਹੁਕਮ ਨਾ ਚੱਲੇ ਮਾਲਕ ਸਾਹਮਣੇ ਹੁਕਮ ਨਹੀਂ ਹਿਕਮਤ ਨਹੀਂ ਬਿਲਕੁਲ ਨਹੀਂ ਚੱਲਣਾ ਕਹਿਣ ਲੱਗੇ ਕਈ ਬਣੇ ਅਰਦਾਸ ਅਰਦਾਸ ਕਰੀਏ ਤੇ ਗੱਲ ਕਈ ਹੋਈ ਬਣਦੀ ਏ ਅਰਦਾਸ ਹੀ ਤਾਂ ਹੈ ਸਤਿਗੁਰੂ ਨੇ ਇਹ ਬਚਨ ਕਹਿ ਸਨ ਰਾਏ ਬੁਲਾਰ ਨੇ ਕਹਿ ਦਾਤਾ ਮੇਰੇ ਲਈ ਕੋਈ ਉਪਦੇਸ਼ ਕਹਿਣ ਲੱਗੇ ਬਸ ਇੱਕ ਗੱਲ ਰਾਏ ਜੀ ਚੇਤੇ ਰੱਖੋ ਜਦੋਂ ਆਪਣੇ ਬਲ ਕੰਮ ਨਾ ਕਰਨ ਤੇ ਉਦੋਂ ਅਰਦਾਸ ਦਾ ਪੱਲਾ ਪਕੜਿਓ ਅਰਦਾਸ ਵਿੱਚ ਰੱਬ ਤਾਈ ਹੁੰਦਾ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਨਹੀਂ ਸਹਿਬ ਛੇਤੀ ਹੁਕਮ ਨਾ ਚੱਲੇ ਇਹ ਜੇ ਕਹੀਏ ਮੈਨੂੰ ਬੰਧਨ ਪੈ ਕਰੇ ਕੱਟ ਮੇਰੇ ਬੰਧਨ ਉਹ ਗੁਰਮੁਖ ਹੋਏ ਤੇ ਅਰਦਾਸ ਵੀ ਅਸੀਂ ਆਪਾਂ ਜਿਹੜੇ ਅਸੀਂ ਸ਼ਬਦ ਵਰਤਨੇ ਆ ਕਹਿਣ ਤੋਂ ਮੁਰਾਦ ਜਿਹੜੀ ਸਾਡੀ ਬਿਰਤੀ ਵੀ ਆਹ ਚੀਜ਼ ਦਈ ਇਹ ਅਰਦਾਸ ਉਲਾਭਦੀ ਇਹ ਤੇ ਹੁਕਮ ਹੀ ਹੈ ਨਾ ਹੀ ਅਰਦਾਸ ਦਾ ਹਜ਼ੂਰ ਨੇ ਮਿਹਰ ਕੀਤੀ ਕਹਿਣ ਲੱਗੇ ਬਲ ਛੁੱਟ ਕੇ ਉਹ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਕੋਤ ਹਰ ਗੱਜ ਜੋ ਹੋ ਸਾਏ ਉਸ ਤਰ੍ਹਾਂ ਮਦਦ ਕਰ ਜਿਵੇਂ ਹਾਥੀ ਦੀ ਕੀਤੀ ਸੀ ਅਰਦਾਸ ਹੀ ਹੈ ਨਾ ਉਹਨੇ ਅਰਦਾਸ ਹੀ ਕੀਤੀ ਸੀ ਤੇ ਜਦੋਂ ਅਰਦਾਸ ਕੀਤੀ ਫਿਰ ਕਹਿਣ ਲੱਗੇ ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮੀ ਹੋਤ ਸਹਾਏ ਸਾਹਿਬ ਛੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਜਿਹੜਾ ਝੂਠ ਦੀ ਕਮਾਈ ਕਰਦਾ ਰਹਿਣਾ ਵੀ ਉਹਦੇ ਕੋਲ ਝੂਠ ਹੀ ਉਹਨੇ ਕੂੜੇ ਹੀ ਬਣਨੇ ਤੇ ਨਾਨਕ ਸਿਫਤ ਵਿਗਾਸ ਜਿਹੜੇ ਸਿਫਤ ਕਰਦੇ ਨੇ ਉਹਨਾਂ ਦੇ ਅੰਦਰ ਖੇੜਾ ਆਵੇਗਾ ਵਿਗਾਸ ਆਵੇਗਾ ਅਗਲਾ ਸ਼ਲੋਕ ਹੈ ਕਹਿਣ ਲੱਗੇ ਨਾਲ ਇਆਣੇ ਦੋਸਤੀ ਵਡਾਲੂ ਸ਼ੋਨੇ ਇਆਣੇ ਨਾਲ ਦੋਸਤੀ ਕਰਨੀ ਵੱਡੇ ਨਾਲ ਪਿਆਰ ਪਾਉਣਾ ਵਡਾਲੂ ਦਾ ਅਰਥ ਇੱਥੇ ਸੱਜਣਾ ਨੇ ਕੀਤੇ ਨੇ ਆਪਣੀ ਉਮਰ ਤੋਂ ਬਹੁਤ ਵੱਡਾ ਮਨੁੱਖ ਇਹ ਵੀ ਕੀਤੇ ਨੇ ਅਰਥ ਵੀ ਦੌਲਤ ਕਰਕੇ ਰੁਪਈਏ ਕਰਕੇ ਜਿਹੜਾ ਵੱਡਾ ਹੈ ਉਹਦੇ ਨਾਲ ਮਿੱਤਰਤਾ ਪਾਏਗਾ ਕਿੰਨੇ ਕੁ ਦਿਨ ਨਿਕਲ ਜਾਏਗੀ ਮਿੱਤਰਤਾ ਵੀ ਬਰਾਬਰ ਦਿਆਂ ਨਾਲ ਹੀ ਨਿਭਦੀ ਹੁੰਦੀ ਜੇ ਸਾਹਿਬ ਨੇ ਸ਼ਬਦ ਵਰਤੇ ਨਾਲ ਇਆਣੇ ਦੋਸਤੀ ਆਪਣੇ ਤੋਂ ਛੋਟੇ ਨਾਲ ਆਪਣੇ ਤੋਂ ਵੱਡੇ ਨਾਲ ਜੇ ਇਹ ਮਿੱਤਰਤਾ ਪਾਏ ਪਾਣੀ ਅੰਦਰ ਲੀਕ ਜਾਓ ਕਿਸ ਦਾ ਥਾਉ ਨਾ ਥੇ ਗੁਰਮੁਖੋ ਉਹ ਇਸ ਤਰ੍ਹਾਂ ਜਿਵੇਂ ਪਾਣੀ ਤੇ ਲਕੀਰ ਖਿੱਚੀ ਜਿਉਂ ਜੀ ਖਿੱਚੀ ਉਹ ਦੀ ਨਾ ਖਿੱਚੀ ਉਹ ਰਹਿਣ ਵਾਲੀ ਨਹੀਂ ਇਹ ਦੋਸਤੀ ਕਦੀ ਨਿਭਦੀ ਹੈ ਹਜ਼ੂਰ ਨੇ ਫਿਰ ਅੱਗੇ ਕਿਹਾ, ਕਹਿਣ ਲੱਗੇ ਪੰਜਵਾਂ ਸ਼ਲੋਕ ਇਹ ਹੋਏ ਕਿ ਆਣਾ ਕਰੇ ਕੰਮ। ਜੇ ਕੋਈ ਅਗਿਆਨੀ ਬੰਦਾ ਕੰਮ ਕਰਦਾ ਹੈ, ਆਣ ਨਾ ਸਕੈ ਰਾਸ, ਉਹਦੇ ਕੀਤੇ ਹੋਏ ਕੰਮ ਕਦੀ ਰਾਸ ਨਹੀਂ ਜੇ ਆਉਂਦੇ। ਜੇ ਇੱਕ ਅੱਧ ਚੰਗੀ ਕਰੇ, ਜੇ ਇੱਕ ਅੱਧੀ ਗੱਲ ਤੁੱਕਾ ਲੱਗ ਹੀ ਗਿਆ, ਗੱਲ ਬਣਦੀ ਗਈ। ਹੁਣ ਅਸੀਂ ਇਹ ਹੀ ਭਰਮ ਪਾਲਦੇ ਹਾਂ ਨਾ, ਕੋਈ ਸੱਜਣ ਕਿਤੇ ਰਹਿਮਤ ਹੋ ਜਾਏ, ਦੇਣੀ ਤਾਂ ਜ਼ਰੂਰ ਹੁੰਦੀ ਹੈ। ਹੁਣ ਜੇ ਕਿਤੇ ਕਹੇ ਜੀ ਕੋਈ ਕਹੇ ਮੈਨੂੰ ਪੁੱਤਰ ਚਾਹੀਦਾ, ਧਨ ਚਾਹੀਦਾ, ਮੈਂ ਕਹਿੰਦਾ ਵੀ ਵਾਹਿਗੁਰੂ ਮਿਹਰ ਕਰੇ, ਕਿਸੇ ਦੇ ਤਰਕ ਨਹੀਂ। ਬੜਾ ਸੌਖਾ ਕੰਮ ਜੀ ਦੁਕਾਨ ਚਲਾਉਣ ਵਾਲਾ, ਐਵੇਂ ਭਰ ਜਾਂਦੇ ਨੇ ਲੋਕੀ, ਸਵੇਰ ਤੋਂ ਸ਼ਾਮ ਤੱਕ ਖੱਪ ਜਾਂਦੇ ਨੇ। ਬਾਬੇ ਵੱਲੋਂ ਚੁੱਪ ਕਰਕੇ ਕਹੀ ਜਾਓ ਵੀ ਭਲਾ ਹੀ ਹੈ, ਭਲਾ ਹੀ ਹੈ, ਭਲਾ ਹੀ ਹੈ। ਉਹ ਸੌ ਬੰਦੇ ਨੂੰ ਕਿਹਾ, ਪੰਜਾਹ ਦਾ ਭਲਾ ਹੋ ਗਿਆ, ਪੰਜਾਹ ਤਾਂ ਪੱਕੇ ਗਾਹਕ ਨੇ ਨਾ, ਉਹ ਪੰਜਾਹ ਪੱਚੀ ਹੋਰ ਲੱਭ ਲਿਆਉਣਗੇ। ਐਂ ਵੇਖੋ ਸਕੀਮ ਕਿਵੇਂ ਫੈਲਦੀ ਸਾਰੇ ਮੁਲਕ। ਹਜ਼ੂਰ ਨੇ ਕਿਹਾ ਜੇ ਅਗਿਆਨੀ ਬੰਦਾ ਕਹਿੰਦਾ ਇੱਕ ਅੱਧੀ ਉਹਦੀ ਗੱਲ ਚੰਗੀ ਹੋ ਹੀ ਜਾਂਦੀ ਹੈ, ਇਹਦਾ ਮਤਲਬ ਉਹ ਇਹਨੂੰ ਸੰਤ ਬਣ ਗਿਆ। ਜੇ ਇੱਕ ਅੱਧ ਚੰਗੀ ਕਰੇ, ਜੇ ਇੱਕ ਅੱਧੀ ਤੁੱਕਾ ਲੱਗ ਹੀ ਗਿਆ, ਇਹਦਾ ਮਤਲਬ ਇਹ ਨਹੀਂ ਵੀ ਉਹ ਮਹਾਂਪੁਰਸ਼ ਬਣ ਗਿਆ। ਸਾਹਿਬ ਕਹਿਣ ਲੱਗੇ ਫਿਰ ਹੋਵੇਗਾ ਕੀ, ਦੂਜੀ ਪੀ ਵਿਰਾਸ, ਇੱਕ ਅੱਧੀ ਚੰਗੀ ਹੋ ਗਈ ਜਾਂਦਿਆਂ ਜੇਬਾਂ ਕੱਟ ਗਿਆ, ਕੋਈ ਕੁਕਰਮ ਕਰ ਗਿਆ। ਕਹਿਣ ਲੱਗੇ ਬੰਦਾ ਤੇ ਬੜਾ ਚੰਗਾ ਸੀ, ਗੱਲ ਉਹਦੀ ਚੰਗੀ ਸੀ, ਪਰ ਆਹ ਪਰਸ਼ੋ ਕਰਤੂਤ ਮਾੜੀ ਕੀਤੀ। ਕਹਿ ਲੱਗੇ ਆਣਾ ਅਗਿਆਨੀ ਹੈ ਨਾ, ਇੱਕ ਅੱਧੀ ਚੰਗੀ ਹੋ ਗਈ ਚੱਲ ਠੀਕ ਹੈ, ਪਰ ਇਹਦਾ ਮਤਲਬ ਇਹ ਤੇ ਨਹੀਂ ਵੀ ਉਹ ਸਿਆਣਾ ਸੂੜ ਹੋ ਗਿਆ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਪੌੜੀ ਚਾਕਰ ਲੱਗਿਆ ਚਾਕਰੀ, ਜੇ ਚੱਲੇ ਖਸਮੇ ਭਾਏ, ਜੇ ਚਾਕਰ ਬਣੇ ਖਸਮ ਦੇ ਭਾਏ ਵਿੱਚ, ਉਹਦੇ ਭਾਣੇ ਵਿੱਚ ਰਹੇ। ਤੇ ਦਾਤਾ ਜੀ ਕਹਿੰਦੇ ਨੇ ਦੇਖੋ ਅੱਜ ਮੈਂ ਥੋੜੇ ਜਿਹੇ ਮਿੰਟ ਜ਼ਿਆਦੇ ਲੈ ਰਿਹਾ, ਪੰਜ ਸ਼ਲੋਕ ਸਨ। ਕਹਿਣ ਲੱਗੇ ਹੁਰਮਤ ਤਿਸ ਨੂੰ ਅਗਲੀ, ਹੁਰਮਤ ਦਾ ਅਰਥ ਹੁੰਦਾ ਇੱਜ਼ਤ। ਦੇਖੋ ਇੱਕ ਨੌਕਰ ਬੰਦਾ, ਨੌਕਰ ਆਪਣੇ ਘਰ ਚ ਰੱਖਿਆ ਹੋਵੇ ਨਾ ਪਿੰਡਾਂ ਥਾਵਾਂ ਤੇ, ਜਿਹੜਾ ਇੰਨੀ ਕਈ ਵਾਰੀ ਸੇਵਾ ਕਰਦਾ, ਕਹਿੰਦੇ ਵੀ ਮੇਰੇ ਪੁੱਤਰਾਂ ਵਰਗਾ, ਕਈ ਵਾਰੀ ਆਪਣੇ ਬੱਚਿਆਂ ਦੇ ਬਰਾਬਰ ਬਿਠਾ ਕੇ ਉਹਨੂੰ ਪ੍ਰਸ਼ਾਦਾ ਪਾਣੀ ਦਿੱਤਾ ਜਾਂਦਾ। ਪੈਂਦੇ ਖਾਂ ਹੈ ਤਾਂ ਨੌਕਰ ਸੀ ਨਾ, ਜੇ ਪੰਜਾਂ ਪੁੱਤਰਾਂ ਦੇ ਸੂਟ ਆਉਣੇ, ਕੱਪੜੇ ਆਉਣਾ, ਕਹਿਣਾ ਮੇਰੇ ਪੈਂਦੇ ਦਾ ਵੀ ਲਿਆਇਆ ਜੀ, ਘੋੜੇ ਵੀ ਦੇਣੇ ਤੇ ਜਿੱਦ ਨਾ ਕਰਾ ਵੀ। ਪਤਾ ਹੀ ਉਦੋਂ ਲੱਗਾ ਜਦੋਂ ਜਾਂਦਾ ਗਿਆ। ਹਜ਼ੂਰ ਨੇ ਕਿਹਾ ਜੇ ਤੂੰ ਵਾਕਈ ਖਸਮ ਨੂੰ ਪਿਆਰ ਕਰਕੇ ਚਾਕਰੀ ਕਰਨਾ, ਹੁਰਮਤ ਤਿਸ ਨੂੰ ਅਗਲੀ, ਤੈਨੂੰ ਇੱਜ਼ਤ ਬੜੀ ਮਿਲੇਗੀ। ਉਹ ਵਜੋ, ਵਜੋ ਦਾ ਅਰਥ ਹੁੰਦਾ ਹੈ ਵਜ਼ੀਫਾ, ਉਹਦੀ ਜਿੰਨੀ ਕੋ ਮਿਹਨਤ ਹੈ। ਕਹਿਣ ਲੱਗੇ ਕਿ ਉਹ ਵਜੋ ਤੇ ਦੂਣਾ ਖਾਏ, ਜਿੰਨੀ ਉਹਨੇ ਮਿਹਨਤ ਕੀਤੀ ਏ। ਮਾਲਕ ਕਹਿੰਦਾ ਹੁਣ ਨੌਕਰੀ ਦੀ ਗੱਲ ਨੀ, ਜਿੰਨੇ ਚਾਹੀਦੇ ਨੇ ਲੈ ਜਾਇਆ ਕਰ, ਤੇਰਾ ਘਰ ਮੇਰਾ ਘਰ, ਮੇਰਾ ਘਰ ਤੇਰਾ ਘਰ। ਹਜ਼ੂਰ ਕਹਿਣ ਲੱਗੇ ਪਰ ਖਸਮ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਜੇ ਖਸਮ ਦੀ ਬਰਾਬਰੀ ਕਰੇ, ਗੈਰਤ ਅਰਥ ਹੁੰਦਾ ਲੱਜਿਆ, ਵੈਸੇ ਅਰਥ ਹੁੰਦਾ ਕਿ ਅੰਦਰ ਸ਼ਰਮ, ਅੰਦਰ ਲੱਜਿਆ ਪਾਏਗਾ, ਸ਼ਰਮਸਾਰ ਹੋਵੇਗਾ। ਬਚੋ ਗਵਾਏ ਅਗਲਾ, ਜਿਹੜੇ ਚਾਰ ਪੈਸੇ ਕਮਾਏ ਸਨ, ਕਹਿੰਦਾ ਧੱਕੇ ਮਾਰ ਕੇ ਬਾਹਰ ਕੱਢੋ, ਇੱਕ ਦੁੱਖੀ ਨਹੀਂ ਦੇਣੀ। ਇਹਦਾ ਅਰਥ ਹੈ ਕਿ ਗੁਰਮੁਖਾ ਤੂੰ ਸੱਤ ਬਚਨ ਕਰਕੇ ਗੁਰੂ ਨਾਨਕ ਨੂੰ ਮੰਨੀ ਜਾ, ਤੇਰੀ ਕਮਾਈ ਘੱਟ ਹੋਵੇਗੀ ਤਾਂ ਨਹੀਂ ਚੱਲ ਜਾਏਗਾ, ਤੇ ਜੇ ਆਕੜ ਕੇ ਚੱਲਿਓ, ਜਿਹੜੇ ਚਾਰ ਦਿਨ ਕਮਾਏ ਨੂੰ ਵੀ ਡੁੱਬ ਜਾਣਗੇ। ਬਚੋ ਗਵਾਏ ਅਗਲਾ, ਤੇ ਕੱਲਾ ਇਹ ਨਹੀਂ ਵੀ ਤਨਖਾਹ ਚਲੀ ਗਈ ਖਹਿੜਾ ਛੁੱਟਿਆ, ਕਹਿੰਦਾ ਬੰਨ ਕੇ ਜੁੱਤੀਆਂ ਮਾਰੋ। ਦੇਖੋ ਸ਼ਬਦ ਸਾਹਿਬ ਨੇ ਹੀ ਵਰਤੇ ਨਾ ਪੇਂਡੂ ਜਿਹੇ ਸ਼ਬਦ ਨੇ, ਵਜੋ ਗਵਾਏ ਅਗਲਾ ਮੂੰਹੇ ਮੂੰਹ ਪਾਣ ਖਾਏ। ਕਹਿਣ ਲੱਗੇ ਪਰਤ ਕੇ ਬੰਨ ਕੇ ਪਾਣਾ ਦਰਦ ਹੁੰਦਾ, ਜੁੱਤੀਆਂ ਵੀ ਮਾਰੀਆਂ ਜਾਂਦੀਆਂ ਨੇ। ਦਾਤਾ ਜੀ ਤੁਸੀਂ ਸਾਨੂੰ ਕਿਰਪਾ ਕਰਕੇ ਦੱਸੋ ਵੀ ਚਾਕਰੀ ਕਿਵੇਂ ਕਰੀਏ। ਕਹਿਣ ਲੱਗੇ ਇਸ ਤਰ੍ਹਾਂ ਕਰਿਆ ਕਰਕੇ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ, ਚੇਤੇ ਰੱਖੋ ਜਿਹਦਾ ਖਾਈਏ ਟੂਕੜਾ, ਉਸਕਾ ਗਾਈਏ ਗੀਤੜਾ। ਜਿਹਦਾ ਦਿੱਤਾ ਦਾਨੇ ਉਹਦੇ ਖਾਈਏ, ਇਹ ਨਹੀਂ ਕਿ ਜਿੱਥੇ ਵੇਖੀ ਚੌਂਕੜੀ ਤੇ ਉੱਥੇ ਮਾਰੀ ਚੌਂਕੜੀ। ਜਿਹਦਾ ਦਿੱਤਾ ਖਾਣੇ ਆ, ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ, ਤੇ ਕਿਵੇਂ? ਸਾਹਿਬ ਕਹਿਣ ਲੱਗੇ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ, ਅਰਦਾਸ ਹੁਕਮ ਨਹੀਂ ਚੱਲਣਾ। ਸਵਾਲ ਹੀ ਨਹੀਂ ਪੈਦਾ ਹੁੰਦਾ ਆਕੜ ਕੇ ਕਹਿ ਮੈਂ ਆਹ ਕੁਝ ਲੈ ਜਾਣਾ, ਬਿਲਕੁਲ ਨਹੀਂ। ਇਹ ਤੇ ਹੁਕਮ ਚੱਲਣ ਵਾਲੇ ਅੱਧੀ ਚੋਟੀ ਦਾ ਜ਼ੋਰ ਲਾ ਕੇ ਮਰ ਗਏ ਰਾਮ ਰਾਏ, ਧੀਰਮਲ, ਪਿਰਥੀਆ, ਮਿਹਰਬਾਨ, ਤੇ ਕਈ ਅੱਜ ਵੀ ਤੁਰੇ ਫਿਰਦੇ ਨੇ, ਜ਼ੋਰ ਹੀ ਲਾਉਂਦੇ ਨੇ ਕਿਤੇ ਬਾਬੇ ਨਾਨਕ ਵਾਲੀ ਖੇਡ ਸਾਡੇ ਕੋਲ ਆ ਜਾਏ, ਬਿਲਕੁਲ ਨਹੀਂ। ਉਹਦੇ ਦਰ ਤੇ ਸੇਵਕ ਬਣ ਕੇ ਅਰਦਾਸ ਕਰੀਏ, ਤੇ ਉਹ ਅਰਦਾਸ ਇਹ ਸਾਡੀ ਹੋਵੇ ਕਿ ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਕਹੋ ਨਾਨਕ, ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੇ ਮੇਰਾ, ਮੈਂ ਤਾਂ ਨੌਕਰ ਹਾਂ, ਮੈਨੂੰ ਕੌਣ ਜਾਣਦਾ। ਲੋਕ ਇਹੀ ਕਹਿੰਦੇ ਨਾ ਵੀ ਤੇਰਾ ਸੇਵਕ, ਸੇਵਕ ਤੇਰਾ ਚੇਲਾ ਵਾ। ਸਤਿਗੁਰੂ ਮਿਹਰ ਕਰੇ ਸਾਡੇ ਹਿਰਦਿਆਂ ਨੂੰ, ਬਾਕੀ ਦਿਲੋਂ ਚਾਕਰੀ ਕਮਾਣ ਦੀ ਸੂਝ ਬਖਸ਼ੇ। ਕੱਲ ਨੂੰ ਹਜ਼ੂਰ ਨੇ ਦਾਤ ਦੀ ਗੱਲ ਕਰਨੀ, ਅੱਜ ਕਿਹਦੀ ਜਿਹਦਾ ਦਾਤ ਦਿੰਦਾ ਕਿਹੜੀ ਦਾਤ ਹੋਵੇਗੀ, ਖੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ।